ਸ਼ਰਧਾਵਾਨ ਗੁਰਸਿੱਖ ਹੋਰ ਵੀ ਬੇਅੰਤ ਬਾਣੀਆਂ ਦਾ ਪਾਠ ਆਪਣੀ ਭਾਵਨਾ ਨਾਲ ਕਰਦੇ ਹਨ, ਪਰ ਹਰਿਮੰਦਰ ਸਾਹਿਬ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਦਾ ਕੀਰਤਨ ਆਰੰਭ ਹੋ ਜਾਂਦਾ ਹੈ। ਸ੍ਰੀ ਆਸਾ ਜੀ ਦੀ ਵਾਰ, ਆਸਾ ਜੀ ਦੀ ਵਾਰ ਦੇ ਨਾਲ ਨਾਲ ਵਾਰ ਵਾਰ ਇੱਕ ਸੁਖਮਣੀ ਸਾਹਿਬ ਅਤੇ ਜਪਜੀ ਦਾ ਪਾਠ ਹੁੰਦਾ ਹੈ। ਇੱਕ ਗੁਰਮੁਖ ਪਿਆਰਾ ਦੁੱਖ ਭੰਜਣੀ ਬੇਰੀ ਦੇ ਲਾਗੇ ਸ੍ਰੀ ਜਾਪ ਸਾਹਿਬ ਅਤੇ ਅਕਾਲ ਉਸਤਤ ਦਾ ਪਾਠ ਕਈ ਵਰ੍ਹਿਆਂ ਤੋਂ ਆਪਣੇ ਪ੍ਰੇਮ ਨਾਲ ਕਰਦਾ ਹੈ। ਇਸੇ ਪ੍ਰਕਾਰ ਵੱਖ ਵੱਖ ਭਾਵਨਾ ਵਾਲੇ ਸ਼ਰਧਾਲੂ ਬੇਅੰਤ ਬਾਣੀਆਂ ਦਾ ਪਾਠ ਕਰ ਜਾਂਦੇ ਹਨ, ਪਰ ਸੰਗਤ ਵਿੱਚ ਉੱਚੀ ਆਵਾਜ਼ ਨਾਲ ਸੋਧਰ ਦਾ ਪਾਠ ਅਤੇ ਸੋਹਲੇ ਦਾ ਪਾਠ ਹੀ ਸੁਣਾਇਆ ਜਾਂਦਾ ਹੈ। ਬਾਕੀ ਅਖੰਡ ਕੀਰਤਨ ਹੁੰਦਾ ਹੈ ਜਾਂ ਫਿਰ ਅਰਦਾਸ ਹੁੰਦੀ ਹੈ। ਅਰਦਾਸ ਦੇ ਸਮੇਂ ਸੰਗਤ ਸਾਰੀ ਸਾਵਧਾਨ ਹੋ ਜਾਂਦੀ ਹੈ, ਪਰ ਕੀਰਤਨ ਵੀ ਹੋ ਰਿਹਾ ਹੋਵੇ। ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਵਾਰੀ ਆਉਂਦੀ ਤਾਂ ਕੀਰਤਨ ਬੰਦ ਕੀਤਾ ਜਾਂਦਾ, ਸਾਰੀ ਸੰਗਤ ਉੱਠ ਕੇ ਸਤਿਗੁਰੂ ਜੀ ਦੇ ਸਨਮਾਨ ਵਿੱਚ ਖੜੀ ਹੋ ਜਾਂਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਕੀਰਤਨ ਸਿਫਤ ਸਲਾਹ ਕਰਨ ਨਾਲ ਜੀਵ ਦਾ ਤਨ ਸ਼ੁੱਧ ਹੁੰਦਾ ਹੈ, ਮਨ ਸ਼ੁੱਧ ਹੁੰਦਾ ਹੈ।
ਧਰਮੰ ਦੇ ਧਾਰਨ ਹੈ,
ਧਰਮ ਪ੍ਰਾਪਤ ਹੁੰਦਾ ਹੈ, ਮਨੁੱਖਾ ਦੇ ਧਾਰਨ ਦਾ ਫਲ ਪ੍ਰਾਪਤ ਹੁੰਦਾ ਹੈ। ਜਿਸ ਧਰਮ ਨੂੰ ਕਮਾਉਣ ਵਾਸਤੇ ਇਹ ਮਨੁੱਖਾ ਦੇਹ ਪ੍ਰਾਪਤ ਹੋਈ ਹੈ, ਜਿਸ ਵਾਸਤੇ ਪ੍ਰਭੂ ਨੇ ਤੈਨੂੰ ਮਨੁੱਖੀ ਜਾਮਾ ਦਿੱਤਾ ਹੈ, ਉਹ ਸਫਲਤਾ ਹੈ ਨਿਰੰਕਾਰ ਦਾ ਜਸ ਕਰਨ ਵਿੱਚ।
ਅੰਮ੍ਰਿਤ ਨਾਮ ਨਾਰਾਇਣ ਨਾਨਕ,
ਅਕਾਲ ਪੁਰਖ ਦਾ ਨਾਮ ਅੰਮ੍ਰਿਤ ਰੂਪ ਹੈ। ਨਾਰਾਇਣ ਅਕਾਲ ਪੁਰਖ ਦਾ ਇੱਕ ਵਿਸ਼ੇਸ਼ਣ ਹੈ। ਐਸੇ ਸੈਂਕੜੇ ਨਾਮ ਆਏ ਜਿਵੇਂ ਜਾਪ ਸਾਹਿਬ ਵਿੱਚ 20 ਹੰਸਰ ਨਾਮਾ ਉਚਾਰਨ ਹੋਇਆ ਹੈ। ਵੱਖ ਵੱਖ ਰੂਪਾਂ ਅੰਦਰ ਕਲਗੀਧਰ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਨਮਸਕਾਰਾਂ ਕੀਤੀਆਂ ਹਨ ਕਿ ਉਹ ਪ੍ਰਭੂ ਕਿਰਪਾਲੂ ਹੈ, ਉਹ ਅਕਾਲ ਪੁਰਖ ਦਿਆਲੂ ਹੈ, ਉਹਦੇ ਬੇਅੰਤ ਸਰੂਪ ਸਾਡੇ ਸਾਹਮਣੇ ਕੀਤੇ ਹਨ। ਇਸੇ ਪ੍ਰਕਾਰ ਨਾਰਾਇਣ ਜੋ ਨਰਾਂ ਵਿੱਚ ਆਇਣ ਆਇਆ ਹੋਇਆ ਹੈ, ਹਰ ਮਨੁੱਖ ਵਿੱਚ ਜਿਸ ਦਾ ਵਾਸਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕੈਸਾ ਹੈ? ਅੰਮ੍ਰਿਤ ਮਰਿਆਂ ਨੂੰ ਜਵਾਉਣ ਵਾਲਾ, ਜਿਹੜਾ ਉਹਦਾ ਚਿੰਤਨ ਕਰਦਾ ਉਹਦੀ ਮੌਤ ਨਹੀਂ ਹੁੰਦੀ, ਮੌਤ ਦਾ ਉਹਦਾ ਭੈ ਖਤਮ ਹੋ ਜਾਂਦਾ ਹੈ। ਅੰਮ੍ਰਿਤ ਨਾਮ ਨਾਰਾਇਣ ਨਾਨਕ, ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਫਰਮਾਉਂਦੇ ਹਨ,
ਪੀਰਤੰ ਸੰਤਨਾ ਤ੍ਰਿਪਤੇ,
ਜਿਹੜੇ ਸੰਤ ਹਨ ਨਾ ਉਹ ਨਾਮ ਜਪਦੇ ਰੱਜਦੇ ਨਹੀਂ, ਜਿਵੇਂ ਮੱਛੀ ਪਾਣੀ ਨਾਲ ਨਹੀਂ ਰੱਜਦੀ। ਪਾਣੀ ਇਸ ਗਾਹੀ ਹੋਵੇ ਪਰ ਮੱਛੀ ਨੂੰ ਰੱਜ ਨਹੀਂ ਆਉਂਦਾ, ਪਾਣੀ 'ਚ ਤਾਰੀਆਂ ਲਾਉਂਦੇ, ਪੰਛੀ ਆਕਾਸ਼ ਵਿੱਚ ਉਡਾਰੀਆਂ ਲਾਉਂਦਾ ਜਿਵੇਂ ਪ੍ਰਸੰਨ ਹੁੰਦਾ ਹੈ, ਤਿਵੇਂ ਸੰਤ ਮਹਾਤਮਾ ਸਾਰਾ ਦਿਨ ਸਾਰੀ ਰਾਤ ਪ੍ਰਭੂ ਦਾ ਕੀਰਤਨ ਕਰਦੇ ਰਹਿੰਦੇ ਹਨ, ਸਿਫਤ ਸਲਾਹ ਸੁਣਦੇ ਰਹਿੰਦੇ ਹਨ, ਪ੍ਰਭੂ ਦੀਆਂ ਬਰਕਤਾਂ ਦਾ ਵਰਣਨ ਕਰਦੇ ਰਹਿੰਦੇ ਹਨ, ਪਰਮੇਸ਼ਰ ਦਾ ਸ਼ੁਕਰ ਕਰਦੇ ਹਨ ਅੱਠੇ ਪੈਰ, ਨਾਮ ਦਾ ਅੰਮ੍ਰਿਤ ਪੀਂਦੇ ਹਨ। ਮਾਧੋ ਜਲ ਕੀ ਪਿਆਸ ਨਾ ਜਾਏ, ਹੇ ਵਾਹਿਗੁਰੂ ਨਾਮ ਜਲ ਦੀ ਪਿਆਸਾ ਐਸੀ ਲੱਗੀ ਹੈ ਕਿ ਜਾਂਦੀ ਨਹੀਂ। ਇਹ ਬਡਭਾਗੀ ਲੋਕ ਹਨ ਜਿਨ੍ਹਾਂ ਨੂੰ ਨਾਮ ਦੀ ਤ੍ਰੇਹ ਲੱਗੀ ਹੈ, ਸਾਚੇ ਨਾਮ ਕੀ ਲਾਗੇ ਭੁੱਖ, ਜਿਨ੍ਹਾਂ ਨੂੰ ਨਾਮ ਜਪਣ ਦੀ ਭੁੱਖ ਲੱਗ ਗਈ ਹੈ।
ਸਹਿਣਸ਼ੀਲ ਸੰਤਾਂ,
ਉਹਨਾਂ ਅੰਦਰ ਫਿਰ ਬੜਾ ਬਲ ਆ ਜਾਂਦਾ ਜਿਹੜੇ ਅੱਠੇ ਪੈਰ ਨਾਮ ਜਪਦੇ ਹਨ, ਕੀਰਤਨ ਕਰਦੇ ਹਨ, ਕਥਾ ਕਰਦੇ ਹਨ ਜਾਂ ਸੁਣਦੇ ਹਨ, ਉਹਨਾਂ ਸੰਤਾਂ ਵਿੱਚ ਬੜੀ ਸਹਿਣਸ਼ੀਲਤਾ ਆ ਜਾਂਦੀ ਹੈ। ਸਹਿਣਸ਼ੀਲ ਸੰਤਨ, ਜਿਹੜੇ ਸੰਤ ਹਨ ਸੱਤ ਦੇ ਪੁਜਾਰੀ, ਸੱਤ ਦਾ ਮੁਜੱਸਮਾ, ਸੱਚ ਦੇ ਪ੍ਰਤੀਕ, ਜਿਨ੍ਹਾਂ ਅੰਦਰ ਰੰਚਕ ਮਾਤਰ ਵੀ ਝੂਠ ਨਹੀਂ, ਸੱਚ ਦੀ ਤਸਵੀਰ ਹਨ, ਉਹਨਾਂ ਦੇ ਹਿਰਦੇ ਵਿੱਚ ਇੰਨੀ ਵੱਡੀ ਸਹਿਣਸ਼ੀਲਤਾ ਹੈ, ਜਿਨ੍ਹਾਂ ਦਾ ਹਿਰਦਾ ਇੰਨਾ ਕੋਮਲ ਹੈ, ਕੈਸਾ ਕੋਮਲ ਹੈ।
ਸਮ ਮਿੱਤਰ ਸਦੁਰਜਨ ਹੈ,
ਜਿਨ੍ਹਾਂ ਸੰਤਾਂ ਨੂੰ ਮਿੱਤਰ ਵੀ ਉਹੋ ਜਿਹੇ ਹਨ ਤੇ ਵੈਰੀ ਵੀ ਉਹੋ ਜਿਹੇ ਹਨ। ਸਮ ਸਮ ਮਹਿਣੇ ਸਮਾਨ, ਇੱਕੋ ਜਿਹੇ, ਜਿਨ੍ਹਾਂ ਨੂੰ ਵੈਰੀਆਂ ਨਾਲ ਵੀ ਹਿੱਤ ਹੈ, ਵੈਰੀ ਦਾ ਵੀ ਬੁਰਾ ਨਹੀਂ ਚਿਤਵਦੇ, ਆਪਣੇ ਦੁਸ਼ਮਣ ਦਾ ਵੀ ਕਤਈ ਉਹਨਾਂ ਨੇ ਕਦੀ ਬੁਰਾ ਨਹੀਂ ਚਿਤਵਿਆ। ਤੇ ਜਿਹੜੇ ਉਹਨਾਂ ਦੇ ਮਿੱਤਰ ਹਨ ਉਹਨਾਂ ਦੀ ਤਾਂ ਹਮੇਸ਼ਾ ਚੜ੍ਹਦੀ ਕਲਾ ਰਹਿਣੀ ਹੀ ਹੈ। ਜਿਵੇਂ ਉਹ ਮਿੱਤਰਾਂ ਨਾਲ ਪਿਆਰ ਕਰਦੇ ਹਨ ਤਿਵੇਂ ਦੁਸ਼ਮਣਾਂ ਨਾਲ ਵੀ ਪਿਆਰ ਕਰਦੇ ਹਨ, ਉਹਨਾਂ ਦੇ ਵੀ ਭਲੇ ਵਾਸਤੇ ਨਿਰੰਕਾਰ ਦੇ ਚਰਨਾਂ ਵਿੱਚ ਅਰਦਾਸ ਕਰ ਦਿੰਦੇ ਹਨ ਕਿ ਹੇ ਵਾਹਿਗੁਰੂ, ਇਹਨਾਂ ਦੇ ਵੱਸ ਦੀ ਗੱਲ ਨਹੀਂ। ਇਹ ਜਿਹੜਾ ਬੰਦਾ ਗਾਲਾਂ ਕੱਢ ਕੇ ਚਲਾ ਗਿਆ, ਊਟ ਪਟਾਣ ਬੋਲ ਗਿਆ, ਅਸਤ ਵਿਅਸਤ ਬਚਨ ਸੰਗਤ ਨੂੰ ਨਿਤਾ ਪ੍ਰਤੀ ਕਹਿੰਦਾ ਹੈ, ਇਹਦੇ ਵੱਸ ਦੀ ਗੱਲ ਨਹੀਂ। ਸਮ ਮਿੱਤਰਸ ਦੁਰਜਣੇ, ਮਿੱਤਰ ਅਤੇ ਦੁਰਜਨ ਕਹੀਏ ਵੈਰੀ ਜਿਹੜੇ ਹਨ ਉਹਨਾਂ ਨੂੰ ਸਮਾਨ ਹਨ।
ਨਾਨਕ ਭੋਜਨ ਅਨੇਕ ਪ੍ਰਕਾਰੇਣ,
ਉਹਨਾਂ ਸੰਤਾਂ ਦੀ ਸੇਵਾ ਵਾਸਤੇ ਅਨੇਕ ਪ੍ਰਕਾਰ ਦੇ ਭੋਜਨ ਪ੍ਰੇਮੀ ਜਨ ਮਿੱਤਰ ਜਨ ਬਣਾ ਕੇ ਉਹਨਾਂ ਦੇ ਖੜੇ ਰਹਿੰਦੇ ਹਨ ਚਰਨਾਂ ਵਿੱਚ। ਵਨ ਸਵੰਨੇ ਭੋਜਨ ਉਹਨਾਂ ਨੂੰ ਵਰਜ ਵਰਜ ਕੇ ਖਵਾਉਂਦੇ ਹਨ। ਨਾਨਕ ਭੋਜਨ ਅਨੇਕ ਪ੍ਰਕਾਰੇਣ, ਅਨੇਕ ਪ੍ਰਕਾਰ ਦੇ ਭੋਜਨ ਜਿਵੇਂ ਆਪ ਛਕਦੇ ਹਨ ਤਿਵੇਂ ਸ਼ਰਧਾ ਨਾਲ ਸੰਤਾਂ ਮਹਾਤਮਾ ਨੂੰ ਸਾਧ ਸੰਗਤ ਨੂੰ ਛਕਾਉਂਦੇ ਹਨ।
ਨਿੰਦਕ ਆਵਦ ਹੋਏ ਉਪਤਿਸ਼ਟ ਤੇ,
ਜੇ ਮਿੱਤਰ ਲੋਕ ਸ਼ਰਧਾਲੂ ਲੋਕ ਸੰਤਾਂ ਨੂੰ ਨਾਨਾ ਪ੍ਰਕਾਰ ਦੇ ਭੋਜਨ ਵਸਤਰ ਮਾਇਆ ਆਦਿ ਨਾਲ ਸਨਮਾਨ ਕਰਦੇ ਹਨ ਵਡਿਆਉਂਦੇ ਹਨ, ਤੇ ਦੂਸਰੇ ਬੰਨੇ ਜਿਹੜੇ ਦੁਰਜਨ ਹਨ ਜਿਹੜੇ ਉਹਨਾਂ ਦੀ ਨਿੰਦਿਆ ਕਰਨ ਵਾਲੇ ਹਨ, ਨਿੰਦਕ ਜਿਹਨਾਂ ਨੂੰ ਗਿਆਨ ਕੋਈ ਨਹੀਂ ਸੱਚ ਤੋਂ ਜਾਣੂ ਨਹੀਂ ਹਨ, ਜਾਣ ਬੁੱਝ ਕੇ ਇਲਜ਼ਾਮ ਲਾ ਦਿੰਦੇ ਹਨ। ਇੱਕ ਰਾਜਾ ਸੀ, ਉਸਨੇ ਬ੍ਰਹਮ ਭੋਜ ਕੀਤਾ। ਬੜੇ ਬੜੇ ਉੱਚ ਕੋਟੀ ਦੇ ਬ੍ਰਾਹਮਣ ਸਾਧੂ ਮਹਾਤਮਾ ਨਿਮੰਤਰਣ ਦੇ ਕੇ ਸੱਦੇ। ਨਿਰੰਕਾਰ ਦੀ ਨੇਕ ਐਸੀ ਹੋਈ ਜਿਸ ਵੇਲੇ ਲੰਗਰ ਤਿਆਰ ਹੋ ਰਿਹਾ ਸੀ, ਆਕਾਸ਼ ਵਿੱਚੋਂ ਦੀ ਇੱਕ ਇੱਲ ਬੜੀ ਤੇਜ਼ੀ ਨਾਲ ਉੱਡੀ ਜਾ ਰਹੀ ਸੀ। ਉਹਨੇ ਆਪਣੇ ਪਹੁੰਚਿਆਂ ਵਿੱਚ ਮਰਿਆ ਹੋਇਆ ਸੱਪ ਫੜਿਆ ਹੋਇਆ ਸੀ। ਉਹ ਸੱਪ ਉਹਦੇ ਕੋਲੋਂ ਛੁੱਟ ਗਿਆ ਤੇ ਤਤਕਾਲ ਆ ਕੇ ਇੱਕ ਵੱਡੇ ਸਾਰੇ ਕੜਾਹੇ ਵਿੱਚ ਡਿੱਗ ਪਿਆ, ਰਿੱਝ ਕੇ ਵਿੱਚੇ ਖੁਰ ਗਿਆ ਖੀਰ ਦੇ। ਜਿਸ ਵੇਲੇ ਲੰਗਰ ਵਰਤਿਆ, ਜਿਨ੍ਹਾਂ ਜਿਨ੍ਹਾਂ ਨੇ ਉਹ ਖੀਰ ਖਾਧੀ ਉਹਨਾਂ ਦੀ ਮੌਤ ਹੋ ਗਈ। ਰਾਜੇ ਨੂੰ ਬੜੀ ਚਿੰਤਾ ਹੋਈ ਕਿ ਕੀਤਾ ਤੇ ਧਰਮ ਦਾ ਕਰਮ ਸੀ ਪਰ ਮੇਰੇ ਕੋਲ ਅਨਰਥ ਕਿਉਂ ਹੋ ਗਿਆ। ਕਹਿੰਦੇ ਨਾ ਤੇ ਕਿਸੇ ਲਾਂਗਰੀ ਨੇ ਦੇਖਿਆ, ਉਹ ਆਪਣੇ ਲੰਗਰ ਬਣਾਉਣ ਵਿੱਚ ਜੁਟੇ ਹੋਏ ਸਨ, ਨਾ ਇਸ ਗੱਲ ਦਾ ਰਾਜੇ ਨੂੰ ਪਤਾ ਸੀ। ਪਸ਼ਚਾਤਾਪ ਸਾਰੇ ਕਰਦੇ ਸਨ। ਰਾਜੇ ਨੂੰ ਵੈਰਾਗ ਹੋ ਗਿਆ, ਉਹ ਜੰਗਲ ਵਿੱਚ ਚਲਾ ਗਿਆ, ਸਾਧੂ ਬਣ ਗਿਆ, ਭਿੱਖਿਆ ਮੰਗਣ ਵਾਸਤੇ ਕਿਸੇ ਨਗਰ ਵਿੱਚ ਆਉਂਦਾ ਹੈ। ਇੱਕ ਦਿਨ ਉਹਨੇ ਆ ਕੇ ਅਲੱਖ ਜਗਾਈ, ਇੱਕ ਮਾਈ ਨੇ ਸਿਆਣ ਲਿਆ, ਉਹ ਕਹਿਣ ਲੱਗੀ ਵੀ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਇਹ ਕੱਲ ਇੰਨੇ ਸਾਧਾ ਨੂੰ ਮਰਵਾ ਕੇ ਤੇ ਅੱਜ ਸਾਧ ਬਣ ਕੇ ਬੈਠ ਗਿਆ, ਪਖੰਡੀ ਹੈ। ਕਹਿੰਦੇ ਉਹ ਜਿਹੜੀ ਉਹਨਾਂ ਦੀ ਹੱਤਿਆ ਸੀ ਨਾ ਸਾਧੂਆਂ ਦੀ, ਉਹ ਕਦੇ ਰਾਜੇ ਵੱਲ ਜਾਂਦੀ ਸੀ, ਕਦੇ ਲਾਂਗਰੀਆਂ ਵੱਲ ਜਾਂਦੀ ਸੀ, ਪਰ ਉਹ ਨਿਰਦੋਸ਼ ਹੋਣ ਦੇ ਕਾਰਨ ਉਹਨਾਂ ਨੂੰ ਛੂਹਣਾ ਨਹੀਂ ਸੀ ਪਾਉਂਦੀ, ਉਹਨਾਂ ਨੂੰ ਉਹ ਦੋਸ਼ ਲੱਗਾ ਨਹੀਂ ਸੀ। ਪਰ ਜਿਸ ਵੇਲੇ ਉਸ ਮਾਈ ਨੇ ਉਸ ਰਾਜੇ ਦੀ ਨਿੰਦਿਆ ਕੀਤੀ ਤਾਂ ਉਹ ਸਾਰੀ ਬ੍ਰਹਮ ਹੱਤਿਆ ਜਿਹੜੀ ਸੀ ਮਾਈ ਨੂੰ ਚਿੰਬੜ ਗਈ। ਜਿਸ ਜ਼ਬਾਨ ਨਾਲ ਉਸਨੇ ਨਿੰਦਿਆ ਕੀਤੀ ਸੀ ਉਸ ਜ਼ਬਾਨ ਤੇ ਕੁਸ਼ਟ ਹੋ ਗਿਆ, ਕੋੜ ਹੋ ਗਿਆ, ਕੋੜ ਨਾਲ ਵਿਆਕਲ ਹੋ ਕੇ ਮਾਈ ਦੀ ਮੌਤ ਹੋ ਗਈ। ਕਹਿਣ ਤੋਂ ਮੁਰਾਦ ਇਹ ਹੈ, ਨਿੰਦਾ ਭਲੇ ਕਿਸੇ ਕੀ ਨਾਹੀਂ ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਜਿਸ ਗੱਲ ਦਾ ਸਾਨੂੰ ਪਤਾ ਹੀ ਨਹੀਂ, ਐਵੇਂ ਕੰਨੋ ਕੰਨੀ ਸੁਣ ਸੁਣ ਕੇ ਖੰਭਾਂ ਦੀਆਂ ਡਾਰਾਂ ਬਣਾਉਣੀਆਂ ਗੁਰਮੁਖਾਂ ਦਾ ਕੰਮ ਨਹੀਂ, ਮਨਮੁਖਾਂ ਦਾ ਕੰਮ ਹੈ। ਜਿਹੜੇ ਗੁਰਮੁਖ ਹਨ ਜੇ ਉਹ ਸੁਣ ਵੀ ਲੈਂਦੇ ਹਨ ਤੇ ਸਹਿਣ ਕਰਨ ਦੀ ਉਹਨਾਂ ਵਿੱਚ ਸ਼ਕਤੀ ਹੈ, ਉਹ ਝੱਲ ਲੈਂਦੇ ਹਨ, ਵਿਚਾਰਦੇ ਹਨ ਗੱਲ ਨੂੰ ਵੀ ਸੱਚ ਹੈ ਜਾਂ ਝੂਠ ਹੈ। ਪਰ ਜਿਹੜੇ ਨਿੰਦਕ ਲੋਕ ਹਨ ਉਹਨਾਂ ਦਾ ਥੋੜ੍ਹਾ ਜਿਹਾ ਕੰਨਾਂ ਵਿੱਚ ਕੋਈ ਗੱਲ ਪਈ ਨਹੀਂ ਤੇ ਉਸੇ ਵੇਲੇ ਡਾਂਗਾਂ ਸੋਟੇ ਚੁੱਕ ਕੇ ਤਿਆਰ ਹੋ ਜਾਂਦੇ ਲੜਾਈ ਕਰਨ ਵਾਸਤੇ। ਸਤਿਗੁਰੂ ਜੀ ਫਰਮਾਉਂਦੇ ਹਨ,
ਨਿੰਦਕ ਆਵਦ ਹੋਏ ਉਪਤਿਸ਼ਟ ਤੇ,
ਆਵਦ ਕਹਿੰਦੇ ਹਨ ਅਸਤਰ ਨੂੰ, ਅਸਤਰ ਤੋਂ ਭਾਵ ਹੈ ਸ਼ਸਤਰ ਦਾ, ਭਾਵ ਤੀਰ ਤਲਵਾਰ ਬੰਦੂਕ ਡੰਡਾ ਸੋਟਾ ਆਦਿ, ਕੋਈ ਬਰਸ਼ੀ ਕੁਹਾੜੀ ਕੁਝ ਵੀ ਲੈ ਲਓ। ਨਾਨਾ ਪ੍ਰਕਾਰ ਦੇ ਸ਼ਸਤਰ ਅਸਤਰ ਲੈ ਕੇ ਨਿੰਦਕ ਲੋਕ ਹੋਏ ਉਪਤਿਸ਼ਟ ਤੇ ਉਪਮਣੇ ਲਾਗੇ ਸਮੀਪ ਉਹਨਾਂ ਸੰਤਾਂ ਦੇ ਸਿਰ ਤੇ ਖੜੇ ਹੋ ਜਾਂਦੇ ਹਨ ਤੇ ਨਾਲੀ ਉਹਨਾਂ ਦੀ ਛਾਤੀ ਤੇ ਰੱਖਦੇ ਹਨ ਤੇ ਖਲੋਤੇ ਰਹਿੰਦੇ ਨੇ ਕਹਿੰਦੇ ਵੀ ਮੰਨਣੀ ਸਾਡੀ ਗੱਲ ਕਿ ਨਹੀਂ ਮੰਨਣੀ। ਪਰ ਜਿਹੜੇ ਸਹੀ ਸੰਤ ਹਨ ਉਹ ਨਿਰਭੈ ਰਹਿੰਦੇ ਹਨ, ਉਹ ਸੱਚ ਤੇ ਡਟੇ ਰਹਿੰਦੇ ਹਨ। ਨਿੰਦਕ ਆਵਦ ਹੋਏ ਉਪਤਿਸ਼ਟ ਤੇ ਉਹ ਕਹਿੰਦੇ ਵੇਖ ਕਿੰਨਾ ਤੇਜ਼ ਧਾਰਾ ਵਾਲਾ ਕੁਹਾੜਾ ਹੈ, ਤੇਰਾ ਹੀ ਗਲਾ ਕੱਟਣਾ ਹੈ, ਤੇਰੀ ਛਾਤੀ ਵਿੱਚੋਂ ਦੀ ਤੀਰ ਜਾਵੇਗਾ, ਤੇਰੀ ਗਰਦਨ ਥਾਣੀ ਇਹ ਤਲਵਾਰ ਲੰਘਣੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਸੰਤਾਂ ਦਾ ਲੱਛਣ ਇਹ ਹੈ ਕਿ ਨਾ ਤਾਂ ਭੋਜਨ ਛਕਾਉਣ ਵਾਲਿਆਂ ਦੀਆਂ ਲੰਮੀਆਂ ਲੰਮੀਆਂ ਅਰਦਾਸਾਂ ਕਰਦੇ ਨੇ ਸਾਡੇ ਵਾਂਗੂ, ਤੇ ਨਾ ਦੁੱਖ ਦੇਣ ਵਾਲਿਆਂ ਨੂੰ ਸ਼ਰਾਪ ਦਿੰਦੇ ਨੇ, ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਸਮਾਨ ਰਹਿੰਦੇ ਹਨ। ਐਸੀ ਅਵਸਥਾ ਦਾ ਧਾਰਨੀ ਕੋਈ ਮਹਾਤਮਾ ਸਾਰੇ ਜਗਤ ਵਿੱਚ ਜੇ ਇੱਕ ਵੀ ਹੋਵੇ ਤਾਂ ਉਹਦੇ ਇੱਕ ਦੇ ਆਸਰੇ ਨਾਲ ਹੀ ਲੱਖਾਂ ਪਖੰਡੀਆਂ ਦਾ ਕੰਮ ਚੱਲ ਜਾਂਦਾ ਹੈ। ਅਕਸਰ ਬਾਜ਼ਾਰ ਵਿੱਚ ਜਿਹੜੀਆਂ ਨਕਲੀ ਚੀਜ਼ਾਂ ਆਉਂਦੀਆਂ ਉਹ ਵਿਕਦੀਆਂ ਅਸਲੀ ਦੇ ਸਹਾਰੇ ਤੇ ਹਨ। ਇਸੇ ਤਰ੍ਹਾਂ ਹੈਨ ਵਿਰਲੇ ਨਾ ਹੀ ਘਣੇ ਜਗਤ ਵਿੱਚ ਐਸੇ ਲੋਕ, ਐਸਾ ਨਹੀਂ ਵੀ ਹੈ ਹੀ ਨਹੀਂ, ਹੈਗੇ ਨੇ। ਜੇ ਨਾ ਹੋਣ ਤਾਂ ਜਗਤ ਦੀ ਰੌਣਕ ਨਾ ਹੁੰਦੀ। ਜਗਤ ਧਰਮ ਦੇ ਆਸਰੇ ਖੜਾ ਹੈ ਤੇ ਧਰਮ ਦਾ ਪ੍ਰਵੇਸ਼ ਧਰਮੀ ਲੋਕਾਂ ਵਿੱਚ ਹੈ, ਧਰਮੀ ਲੋਕਾਂ ਦੇ ਆਸਰੇ ਨਾਲ ਹੀ ਧਰਮ ਚੱਲ ਰਿਹਾ ਹੈ, ਜਗਤ ਚੱਲ ਰਿਹਾ ਹੈ। ਪਰ ਸੰਤ ਮਹਾਤਮਾ ਨਾ ਨਿੰਦਕਾਂ ਦੀ, ਦੁਰਜਨਾਂ ਦੀ, ਪਾਪੀਆਂ ਦੀ, ਮਾਰਨ ਵਾਲਿਆਂ ਦੀ ਪਰਵਾਹ ਕਰਦੇ ਹਨ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਹਾਂ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ। ਸਗੋਂ ਉਲਟਾ ਉਹਨਾਂ ਨਿੰਦਕਾਂ ਦਾ ਵੀ ਕੰਮ ਸਵਾਰ ਦਿੰਦੇ ਹਨ ਸੰਤ ਮਹਾਤਮਾ, ਉਹਨਾਂ ਦੀ ਵੀ ਸੁੱਖ ਸ਼ਾਂਤੀ ਵਾਸਤੇ ਨਿਰੰਕਾਰ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ। ਧੰਨ ਹਨ ਐਸੇ ਸੰਤ ਮਹਾਰਾਜ। ਇਹ ਸ਼ਕਤੀ ਕਿਵੇਂ ਆਉਂਦੀ ਹੈ? ਗੁਰਦੇਵ ਕਹਿੰਦੇ ਇਹ ਸ਼ਕਤੀ ਸਿਮਰਨ ਕਰਨ ਦੁਆਰਾ ਆਉਂਦੀ ਹੈ।
ਤਿਰਸਕਾਰ ਨਹਿ ਪਵੰਤ, ਨਹਿ ਪਵੰਤ ਮਾਨ ਭੰਗਨ ਹੈ।
ਕਿੰਨੀ ਸ਼ਕਤੀ ਆ ਜਾਂਦੀ, ਉਹਨਾਂ ਦਾ ਕੋਈ ਤਿਰਸਕਾਰ ਨਹੀਂ ਕਰ ਸਕਦਾ, ਨਿਰਾਦਰ ਨਹੀਂ ਕਰ ਸਕਦਾ। ਨਹਿ ਪਵੰਤ, ਉਹਨਾਂ ਦਾ ਨਿਰਾਦਰ ਹੁੰਦਾ ਹੀ ਨਹੀਂ। ਜੇ ਕੋਈ ਨਿੰਦਕ ਉਹਨਾਂ ਦਾ ਨਿਰਾਦਰ ਕਰਨਾ ਚਾਹੇ ਤੇ ਉਲਟਾ ਉਸੇ ਦਾ ਨਿਰਾਦਰ ਹੋ ਜਾਂਦਾ ਹੈ।
ਨਹਿ ਪਵੰਤ ਮਾਨ ਭੰਗਨ ਹੈ,
ਮਾਨ ਕਹੀਏ ਆਦਰ, ਉਹਨਾਂ ਦਾ ਆਦਰ ਵੀ ਭੰਗਣਾ ਹੈ, ਭੰਗ ਨਹੀਂ ਹੁੰਦਾ, ਨਾਸ ਨਹੀਂ ਹੁੰਦਾ। ਨਹਿ ਪਵੰਤ, ਨਹੀਂ ਹੁੰਦਾ ਉਹਨਾਂ ਦਾ ਮਾਨ ਭੰਗ, ਭਾਵੇਂ ਕਿੰਨੀਆਂ ਕੋਈ ਗਾਲਾਂ ਕੱਢ ਲਵੇ, ਕਿੰਨਾ ਬੁਰਾ ਭਲਾ ਬੋਲ ਜਾਵੇ, ਸੱਚ ਆਪਣੀ ਥਾਂ ਤੇ ਕਾਇਮ ਹੈ। ਸੂਰਜ ਨੂੰ ਸਾਰੇ ਲੋਕ ਵੀ ਥੁੱਕ ਲੈਣ ਤਦ ਵੀ ਨਹੀਂ ਪਹੁੰਚਦਾ। ਸੰਤਾਂ ਦੀ ਨਿੰਦਿਆ ਕਰਨੀ ਆਕਾਸ਼ ਵਿੱਚ ਤੀਰ ਮਾਰਨ ਦੇ ਸਮਾਨ ਹੈ, ਆਕਾਸ਼ ਨੂੰ ਵੱਜਾ ਹੋਇਆ ਤੀਰ ਉਲਟ ਕੇ ਮਾਰਨ ਵਾਲੇ ਦੀ ਛਾਤੀ ਵਿੱਚ ਵੱਜਦਾ ਹੈ। ਸ੍ਰੀ ਸੁਖਮਣੀ ਸਾਹਿਬ ਵਿੱਚ ਸੰਤਾਂ ਦੀ ਨਿੰਦਾ ਦਾ ਬੜਾ ਜ਼ੋਰਦਾਰ ਸ਼ਬਦਾਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਖੰਡਨ ਕੀਤਾ ਹੈ।
ਸੋਭਾਹੀਨ ਨਹਿ ਪਵੰਤ,
ਉਹਨਾਂ ਦੀ ਸੋਭਾ ਜੇ ਸਾਰਾ ਜਗਤ ਹੀਣ ਕਰਨੀ ਚਾਹੇ, ਨਾਸ ਕਰਨੀ ਚਾਹੇ ਤੇ ਤਾਂ ਵੀ ਉਹਨਾਂ ਦੀ ਸੋਭਾ ਨਾਸ ਨਹੀਂ ਹੁੰਦੀ। ਸਾਰੇ ਜਗਤ ਦੇ ਜੀਵ ਵੀ ਉਹਨਾਂ ਦੇ ਉਲਟ ਹੋ ਜਾਣ ਤਦ ਵੀ ਉਹਨਾਂ ਦਾ ਕੁਝ ਨਹੀਂ ਵਿਗੜਦਾ। ਐਸਾ ਬਲ ਕਾਹਦਾ ਹੈ? ਉਹ ਹੈ ਸਿਮਰਨ ਦਾ ਬਲ, ਜਿਹਦੇ ਅੰਦਰ ਨਾਮ ਦੀ ਸ਼ਕਤੀ ਹੈ। ਸਾਰਾ ਜਗਤ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ।
ਨਹਿ ਪਵੰਤ ਸੰਸਾਰ ਦੁੱਖ ਨਹਿ,
ਉਹਨਾਂ ਵਿੱਚ ਇੰਨੀ ਸਮਰੱਥਾ ਆ ਜਾਂਦੀ ਵੀ ਦੁਨੀਆਂ ਦੇ ਦੁੱਖ ਉਹਨਾਂ ਦੇ ਸਿਰ ਤੇ ਟੁੱਟ ਕੇ ਪੈ ਜਾਣ ਤਦ ਵੀ ਉਹਨਾਂ ਦਾ ਵਾਲ ਵਿੰਗਾ ਨਹੀਂ ਹੁੰਦਾ, ਤਦ ਵੀ ਉਹਨਾਂ ਦਾ ਹਿਰਦਾ ਦ੍ਰਿੜ ਰਹਿੰਦਾ ਹੈ। ਨਹਿ ਪੁਹੰਤ, ਨਹੀਂ ਪੁੰਦੇ ਸੰਸਾਰ ਦੁੱਖਣੇ, ਸੰਸਾਰ ਦੇ ਦੁੱਖ, ਉਹਨਾਂ ਦਾ ਪਰਿਵਾਰ ਨਾਸ ਹੋ ਜਾਵੇ, ਘਰ ਬਾਰ ਚਲਾ ਜਾਵੇ, ਉਹਨਾਂ ਦਾ ਸਰੀਰ ਵੀ ਕੁਰਬਾਨ ਹੋ ਜਾਵੇ, ਤਦ ਵੀ ਰੋਸ ਨਹੀਂ ਕਰਦੇ।
ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ,
ਕਰਦੇ ਕੀ ਹਨ? ਗੁਰਦੇਵ ਕਥਨ ਕਰਦੇ ਐਸੇ ਸਾਧੂਆਂ ਦਾ ਲੱਛਣ ਹੈ ਕਿ ਸਾਧ ਸੰਗਤ ਵਿੱਚ ਜੁੜ ਕੇ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਤੂੰ ਵੀ ਨਾਮ ਦਾ ਆਸਰਾ ਲੈ। ਗੋਬਿੰਦ ਨਾਮ ਜਪੰਤ, ਅਕਾਲ ਪੁਰਖ ਦਾ ਨਾਮ ਜਪਦੇ, ਕਿਸੇ ਦੇਵੀ ਦੇਵਤੇ ਦਾ ਨਾਮ ਨਹੀਂ ਜਪਦੇ।
ਨਾਨਕ ਸੇ ਪ੍ਰਾਣੇ ਸੁਖ ਬਾਸਨ ਹੈ।
ਇਸੇ ਪ੍ਰਕਾਰ ਜਿਹੜੇ ਜਿਹੜੇ ਜੀਵ ਅਕਾਲ ਪੁਰਖ ਦੇ ਪੁਜਾਰੀ ਹੋ ਜਾਂਦੇ ਹਨ, ਉਹਨਾਂ ਦਾ ਵਾਸਾ ਸੁਖਾਂ ਵਿੱਚ ਹੋ ਜਾਂਦਾ, ਉਹਨਾਂ ਦੇ ਸਰੀਰਕ ਰੋਗ, ਉਹਨਾਂ ਦੇ ਮਾਨਸਿਕ ਰੋਗ ਸਾਰੇ ਦੂਰ ਹੋ ਜਾਂਦੇ ਹਨ।
ਸੈਨਾ ਸਾਧ ਸਮੂਹ ਸੂਰ ਅਜਿਤ,
ਉਹ ਅਜਿਤ ਸੂਰਮੇ ਹਨ, ਉਹਨਾਂ ਨਾਲ ਬੜੀਆਂ ਫੌਜਾਂ ਹਨ।
ਸਨਾਹੰ ਤਨ ਨਿਮਰਤਾ,
ਸੰਤਾਂ ਦਾ ਕੀ ਕੰਮ ਫੌਜਾਂ ਰੱਖਣ ਦਾ, ਅਸਤਰ ਸ਼ਸਤਰ ਰੱਖਣ ਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕੋਈ ਅਸਤਰ ਕੋਈ ਸ਼ਸਤਰ ਨਹੀਂ ਸੀ। ਇਹ ਲੋੜ ਪਈ ਛੇਵੇਂ ਪਾਤਸ਼ਾਹ ਜੀ ਦੇ ਸਮੇਂ। ਪੰਚਮ ਪਾਤਸ਼ਾਹ ਜੀ ਦੇ ਪਾਸ ਕਿਹੜੀਆਂ ਫੌਜਾਂ ਸਨ, ਉਹਨਾਂ ਦਾ ਵਰਣਨ ਹੈ। ਸੈਨਾ ਸਾਧ ਸਮੂਹ, ਜਿੰਨੇ ਸੰਤ ਮਹਾਤਮਾ ਹਨ, ਇਹ ਸੰਤਾਂ ਦੀ ਸੈਨਾ ਹੈ। ਸੂਰ ਅਜਿਤੰ, ਉਹਨਾਂ ਨਾਲ ਅਜਿਤ ਸੂਰਮੇ ਹਨ, ਸੂਰ ਵੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਫਿਰ ਕੀ ਹੈ ਉਹਨਾਂ ਦੇ ਪਾਸ?
ਸਨਾਹੰ ਤਨ ਨਿਮਰਤਾ,
ਜਿਹੜੀ ਉਹਨਾਂ ਕੋਲ ਨਿਮਰਤਾ ਹੈ, ਇਹ ਉਹਨਾਂ ਨੇ ਸਨਾਹੰ ਕਹੀਏ ਸੰਜੋਗ ਪਾਈ ਹੋਈ ਹੈ, ਜੋ ਤਨ ਕਹੀਏ ਸਰੀਰ ਦੇ ਉੱਤੇ ਲੋਕਾਂ ਦੀਆਂ ਤਰਕਾਂ ਵਤਰਕਾਂ ਨਿੰਦਿਆ ਚੁਗਲੀ ਰੂਪੀ ਤਲਵਾਰਾਂ ਦਾ ਵਾਰ ਨਹੀਂ ਹੋਣ ਦਿੰਦੀ।
ਆਵਦ ਹੈ ਗੁਰ ਗੋਬਿੰਦ ਰਮਣ ਓਟ,
ਆਵਦ ਹੈ ਗੁਣ ਗੋਬਿੰਦ ਰਮਣ, ਆਵਦੇ ਕਹੀਏ ਅਸਤਰ ਸ਼ਸਤਰ। ਅਸਤਰ ਸ਼ਸਤਰ ਕਿਹੜੇ ਹਨ? ਗੁਣ ਗੋਬਿੰਦ ਰਮਣ, ਜੋ ਗੋਬਿੰਦ ਦੇ ਗੁਣਾਂ ਦਾ ਰਮਣ ਕਰਨਾ ਉਚਾਰਨ ਕਰਨਾ ਹੈ।
ਓਟ ਗੁਰ ਸ਼ਬਦ ਕਰ ਚਰਮਣ ਹੈ,
ਗੁਰੂ ਦੇ ਸ਼ਬਦ ਦੀ ਓਟ, ਗੁਰਮੰਤਰ ਦੀ ਓਟ ਉਹਨਾਂ ਦੇ ਕੋਲ ਚਰਮਣ ਹੈ। ਚਰਮਣ ਕਹੀਏ ਚੰਮ, ਚੰਮ ਤੋਂ ਅਰਥ ਹੈ ਢਾਲ, ਢਾਲ ਬਣਦੀ ਹੈ ਚਮੜੇ ਦੀ, ਗੈਂਡੇ ਦੀ ਚਮੜੇ ਦੀ ਢਾਲ ਹੁੰਦੀ ਹੈ, ਢਾਲ ਤੇ ਤਲਵਾਰ। ਉਹਨਾਂ ਦੇ ਹੱਥ ਵਿੱਚ ਗੁਰੂ ਦੇ ਸ਼ਬਦ ਦੀ ਢਾਲ ਹੈ। ਜਿਹੜਾ ਮਨੁੱਖ ਅੱਠੇ ਪੈਰ ਨਿਰੰਕਾਰ ਦਾ ਸਿਮਰਨ ਕਰਦਾ, ਉਹਦੇ ਤੇ ਕਿਸੇ ਦੁਖੀ ਦਾ ਵਾਰ ਨਹੀਂ ਚੱਲਦਾ।
ਅਰੂੜ ਤੇ ਅਸਵਰਸ ਨਗ ਹੈ,
ਉਹਨਾਂ ਦੀਆਂ ਸਵਾਰੀਆਂ ਘੋੜਿਆਂ ਦੀਆਂ, ਹਾਥੀਆਂ ਦੀਆਂ, ਰਥਾਂ ਦੀਆਂ ਹਨ, ਚੜ੍ਹਦੇ ਹਨ ਮੌਜ ਵਿੱਚ ਆ ਕੇ, ਕਦੀ ਹਾਥੀ ਤੇ ਕਦੀ ਘੋੜੇ ਤੇ ਕਦੀ ਰਥ ਤੇ। ਕਿਹੜੇ ਹਾਥੀ ਘੋੜੇ? ਜੋ ਗੁਰੂ ਦਾ ਜਸ ਸਰਵਣ ਕਰਨਾ ਕੰਨਾਂ ਨਾਲ, ਇਹ ਘੋੜੇ ਦੀ ਸਵਾਰੀ ਹੈ। ਅਰੂੜ ਤੇ ਮੈਣੇ ਅਸਵਾਰ ਹੋਣਾ, ਤੇ ਰਥ ਮੈਣੇ ਜਿਹੜਾ ਰਾਜੇ ਮਹਾਰਾਜੇ ਪਹਿਲੇ ਸਮਿਆਂ 'ਚ ਰਥਾਂ ਤੇ ਬਹਿੰਦੇ ਸਨ। ਜਿਹੜਾ ਸੁਣੀ ਹੋਈ ਗੱਲ ਦਾ ਮੰਨਣ ਕਰਨਾ ਹੈ, ਇਹ ਰੱਥ ਦੀ ਸਵਾਰੀ ਹੈ। ਤੇ ਨਾਂਗੇ ਮਹਿਣੇ ਹਾਥੀ, ਜਿਹੜਾ ਨਿਰਯਾਸਣ ਕਰਨਾ ਕਮਾਈ ਕਰਨੀ ਹੈ, ਇਹ ਹਾਥੀ ਦੀ ਸਵਾਰੀ ਹੈ ਉਹਨਾਂ ਦੀ।
ਬੁਝੰਤੇ ਪ੍ਰਭ ਮਾਰਗ ਹੈ,
ਪ੍ਰਭੂ ਦਾ ਮਾਰਗ ਸਾਧ ਸੰਗਤ ਵਿੱਚ ਆ ਕੇ ਬੁਝ ਲੈਂਦੇ ਹਨ, ਜਾਣ ਲੈਂਦੇ ਹਨ ਕਿ ਪ੍ਰਭੂ ਮਲਾਪ ਦਾ ਰਸਤਾ ਕੇਵਲ ਪ੍ਰਭੂ ਦਾ ਸਿਮਰਨ ਹੈ, ਸਾਧ ਸੰਗਤ ਦੇ ਆਸਰੇ।
ਵਿਚਰਤੇ ਨਿਰਭੈ ਸਤਰ ਸੈਨਾ,
ਐਸੇ ਮਹਾਤਮਾ ਜਿਨ੍ਹਾਂ ਕੋਲ ਇਹ ਦੈਵੀ ਅਸਤਰ ਸ਼ਸਤਰ ਹਨ, ਉਹ ਨਿਰਭੈ ਹੋ ਕੇ ਸ਼ਤਰੂਆਂ ਦੀ ਸੈਨਾ ਦੇ ਵਿੱਚੋਂ ਦੀ ਸਿਰ ਉੱਚਾ ਕਰਕੇ ਜਾਂਦੇ ਹਨ। ਉਹਨਾਂ ਨੂੰ ਕੋਈ ਡਰ ਨਹੀਂ ਕਿ ਸਾਡਾ ਸ਼ਤਰੂ ਹੈ ਜਾਂ ਸਾਡਾ ਮਿੱਤਰ ਹੈ। ਵਿਚਰਤੇ ਨਿਰਭੈ, ਨਿਰਭੈ ਹੋ ਕੇ ਵਿਚਰਦੇ ਹਨ ਸਤਰ ਸੈਨਾ। ਸ਼ਤਰ ਕਹੀਏ ਸ਼ਤਰੂ, ਵੈਰੀ, ਕਿਹੜੇ ਵੈਰੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ ਭਰਿਆ ਹੋਇਆ ਜਗਤ ਹੈ। ਉਹਨਾਂ ਲੋਕਾਂ ਦੇ ਨਾਲ ਵਿਚਰਦੇ ਹਨ, ਉਹਨਾਂ ਦੇ ਉਧਾਰ ਵਾਸਤੇ ਉਹਨਾਂ ਦੇ ਵਿੱਚ ਰਹਿੰਦੇ ਹਨ, ਪਰ ਉਹਨਾਂ ਉੱਤੇ ਕੋਈ ਅਸਰ ਨਹੀਂ ਹੁੰਦਾ।
ਤਯੰਤੇ ਗੋਪਾਲ ਕੀਰਤਨ ਹੈ,
ਜਿਵੇਂ ਕਾਮੀ ਲੋਕ, ਵਕਾਰੀ ਲੋਕ ਵਕਾਰਾਂ ਵੱਲ ਨੱਸਦੇ ਹਨ, ਏਦਾਂ ਉਹ ਭੱਜੇ ਜਾਂਦੇ ਹਨ। ਤਯੰਤੇ, ਧਾ ਕੇ ਜਾਂਦੇ ਹਨ। ਕਿੱਥੇ ਜਾਂਦੇ ਹਨ? ਗੋਪਾਲ ਕੀਰਤਨ ਹੈ, ਜਿੱਥੇ ਅਕਾਲ ਪੁਰਖ ਦੀ ਕੀਰਤੀ ਹੁੰਦੀ ਹੋਵੇ, ਜਿੱਥੇ ਨਿਰੰਕਾਰ ਦਾ ਜਸ ਹੁੰਦਾ ਹੋਵੇ, ਜਿੱਥੇ ਗੁਰਬਾਣੀ ਦੀ ਕਥਾ ਹੋਵੇ, ਜਿੱਥੇ ਕੀਰਤਨ ਹੋਵੇ, ਉੱਥੇ ਕਿਸੇ ਨੂੰ ਪੁੱਛਦੇ ਨਹੀਂ, ਕਿਸੇ ਨੂੰ ਦੱਸਦੇ ਨਹੀਂ। ਪਤਾ ਉਦੋਂ ਲੱਗਦਾ ਜਦੋਂ ਸੰਗਤ ਵਿੱਚ ਜਾ ਕੇ ਸਮਾਧੀ ਲਾ ਕੇ ਬੈਠ ਜਾਂਦੇ ਹਨ।
ਜਿੱਤ ਤੇ ਵਿਸ਼ਵ ਸੰਸਾਰ ਹੈ ਨਾਨਕ,
ਇਸੇ ਹੀ ਫਲਸਰੂਪ ਜਿੱਤ ਤੇ ਵਿਸ਼ਵ ਸੰਸਾਰ ਹੈ। ਉਹ ਜਿੱਤ ਲੈਂਦੇ ਹਨ ਸਾਰੇ ਵਿਸ਼ਵ ਨੂੰ, ਸਾਰੇ ਸੰਸਾਰ ਨੂੰ ਫਤਿਹ ਕਰ ਲੈਂਦੇ ਹਨ। ਜਿਨ੍ਹਾਂ ਨੇ ਆਪਣਾ ਮਨ ਜਿੱਤ ਲਿਆ, ਉਹਨਾਂ ਨੇ ਸਾਰਾ ਜਗਤ ਜਿੱਤ ਲਿਆ। ਜਿੱਤ ਤੇ ਵਿਸ਼ਵ ਸੰਸਾਰ ਹੈ, ਉਹਨਾਂ ਨੇ ਸਾਰੇ ਜਗਤ ਨੂੰ ਜਿੱਤ ਲਿਆ ਹੈ।
ਨਾਨਕ ਵਸੇ ਕ੍ਰੋਧ ਪੰਜ ਤਸਕਰ ਹੈ,
ਉਹਨਾਂ ਨੇ ਪੰਜ ਚੋਰ ਆਪਣੇ ਕਾਬੂ ਕਰ ਲਏ ਹਨ। ਪੰਜ ਤਸਕਰ ਹੈ, ਪੰਜ ਚੋਰ ਹਨ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹ ਪੰਜੇ ਕਾਬੂ ਕਰ ਲਏ ਹਨ। ਕਿਵੇਂ ਕਾਬੂ ਕੀਤੇ ਹਨ? ਅੱਗੇ ਇਹਨਾਂ ਪੰਜਾਂ ਦਾ ਖੁਲਾਸਾ ਖੋਲ ਕੇ ਕਰਦੇ ਹਨ ਗੁਰਦੇਵ। ਸਤਿਗੁਰੂ ਪਾਤਸ਼ਾਹ ਜੀ ਦੀ ਜਿਨ੍ਹਾਂ ਜਿਨ੍ਹਾਂ ਜੀਵਾਂ ਉੱਤੇ ਰਹਿਮਤ ਹੋਈ ਹੈ, ਉਹਨਾਂ ਨੇ ਇਹਨਾਂ ਪੰਜਾਂ ਨੂੰ ਕਾਬੂ ਕਰ ਲਿਆ ਹੈ। ਕਿਵੇਂ ਕਾਬੂ ਕਰ ਲਿਆ ਹੈ?
ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ,
ਜਿਵੇਂ ਹਰਣ ਪਿਆਸਾ ਤੜਫਦਾ ਮਰ ਜਾਂਦਾ, ਮਾਰੂਥਲ ਵਿੱਚ ਸੂਰਜ ਦਾ ਚਮਕਾਰਾ ਪੈਂਦਾ ਤੇ ਰੇਤ ਵਿੱਚ ਜਿਹੜਾ ਅਵਰਕ ਹੁੰਦਾ ਹੈ ਨਾ, ਉਹ ਲਿਸ਼ਕਾ ਮਾਰਦਾ, ਰੇਤ ਲਿਸ਼ਕਦੀ ਜਾਪਦਾ, ਜਿਵੇਂ ਪਾਣੀ ਦਾ ਦਰਿਆ ਹੈ, ਨਸਦਾ ਪਾਣੀ ਪੀਣ ਲਈ ਪਰ ਪਾਣੀ ਮਿਲਦਾ ਨਹੀਂ। ਤੇ ਦੂਜਾ ਪ੍ਰਮਾਣ ਗੰਧਰਵ ਨਗਰੀ ਦਾ, ਆਕਾਸ਼ ਵਿੱਚ ਜਦੋਂ ਵਰਖਾ ਹੋ ਕੇ ਹਟਦੀ, ਕਈ ਵਾਰ ਸੱਤ ਰੰਗੀ ਪੀਂਘ ਪੈਂਦੀ ਹੈ, ਆਕਾਸ਼ ਵਿੱਚ ਇੱਕ ਨਗਰੀ ਜੀ ਮਲੂਮ ਹੁੰਦੀ ਝੂਠੀ ਹੈ, ਜਿਵੇਂ ਮਾਰੂਥਲ ਦਾ ਪਾਣੀ ਝੂਠਾ ਹੈ, ਜਿਵੇਂ ਗੰਧਰਵ ਨਗਰੀ ਝੂਠੀ ਹੈ, ਇਸੇ ਤਰ੍ਹਾਂ ਦੁਨੀਆਂ ਦੇ ਆਨੰਦ ਮੇਲੇ ਝੂਠੇ ਹਨ, ਕੁਝ ਦਿਨਾਂ ਦੇ ਹਨ। ਗੁਰਮੁਖ ਜਨਾਂ ਨੇ ਜਾਣ ਲਿਆ ਕਿ ਜਿਹਦੇ ਮਗਰ ਅਸੀਂ ਭੱਜਦੇ ਹਾਂ ਹਰਨ ਦੀ ਤਰ੍ਹਾਂ, ਥੋੜਾ ਜਿਹਾ ਦੂਰ ਸੁਖ ਜਾਪਦਾ, ਸਾਰੀ ਉਮਰ ਲੋਕ ਏਦਾਂ ਹੀ ਤੜਫਦੇ ਮਰ ਜਾਂਦੇ ਹਨ ਪਰ ਸੁਖ ਪ੍ਰਾਪਤ ਨਹੀਂ ਹੁੰਦਾ।
ਦਰਮਸ਼ਾਇਆ ਰਜ ਦੁਰਮਤ ਹੈ,
ਦਰਮ ਕਹੀਏ ਰੁੱਖ, ਜਿਵੇਂ ਰੁੱਖਾਂ ਦੀ ਛਾਂ ਸਦਾ ਨਹੀਂ ਟਿਕੀ ਰਹਿੰਦੀ, ਝੂਠੀ ਹੈ, ਘੜੀ ਕੁ ਹੋਣ ਬਾਅਦ ਦੂਜੇ ਬੰਨੇ ਚਲੇ ਜਾਂਦੀ। ਮਾਰੂਥਲ ਦਾ ਪਾਣੀ ਝੂਠਾ ਹੈ, ਗੰਧਰਵ ਨਗਰੀ ਝੂਠੀ ਹੈ, ਇਸੇ ਤਰ੍ਹਾਂ ਹੀ ਜੀਵ ਰਚ ਦੁਰਮਤੇ, ਖੋਟੀ ਮਤ ਵਿੱਚ ਮੋਹ ਵਿੱਚ ਜਿਹੜੇ ਜੀਵ ਗਲਤਾਨ ਹਨ, ਉਹਨਾਂ ਦੀ ਮਤ ਝੂਠੀ ਹੈ, ਬਿਨਸ ਜਾਣ ਵਾਲੀ ਹੈ, ਧੋਖੇ ਵਿੱਚ ਹਨ।
ਤਤਹ ਕੁਟੰਬ ਮੋਹ ਮਿਥਿਆ,
ਜਿਵੇਂ ਭਾਈ ਰੁੱਖਾਂ ਦੀ ਛਾਂ ਸਦਾ ਨਹੀਂ ਹੈ, ਝੂਠੀ ਹੈ, ਮਾਰੂਥਲ ਦਾ ਜਲ ਝੂਠਾ ਹੈ, ਗੰਧਰਵ ਨਗਰੀ ਝੂਠੀ ਹੈ, ਇਸੇ ਤਰ੍ਹਾਂ ਪਰਿਵਾਰ ਦਾ ਮੋਹ ਵੀ ਝੂਠਾ ਹੈ। ਤਤੇ ਕੁਟੰਬ ਮੋਹ ਮਿਥਿਆ, ਪਰਿਵਾਰ ਦਾ ਮੋਹ ਜਿਹਨੂੰ ਸੱਚਾ ਮੰਨੀ ਬੈਠਾ ਹੈ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਏ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋ ਤਾਏ, ਪ੍ਰਲੋਕ ਵਿੱਚ ਤੇਰੇ ਪਰਿਵਾਰ ਵਿੱਚੋਂ ਕਿਸੇ ਨੇ ਹਾਮੀ ਨਹੀਂ ਭਰਨੀ, ਇਸ ਵਾਸਤੇ ਇਹ ਮੋਹ ਝੂਠਾ ਹੈ, ਇਸ ਤੋਂ ਉੱਚਾ ਉੱਠ ਜਾ, ਕੀ ਕਰੀਏ।
ਸਿਮਰੰਤ ਨਾਨਕ ਰਾਮ ਰਾਮ ਨਾਮ ਹੈ,
ਸਿਮਰਨ ਕਰ ਰਾਮ ਰਾਮ ਦਾ, ਭਾਵ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਸਿਮਰਨ ਕਰ, ਜੇ ਜੀਵਨ ਯਾਤਰਾ ਨੂੰ ਸਫਲਾ ਕਰਨਾ ਹੈ। ਅੱਗੇ ਕਈ ਜਨਮ ਤੇਰੇ ਪਰਿਵਾਰ ਦੇ ਮੋਹ ਵਿੱਚ, ਸੰਸਾਰ ਦੇ ਮੋਹ ਵਿੱਚ, ਸੰਬੰਧੀਆਂ ਦੇ ਮੋਹ ਵਿੱਚ ਬੀਤ ਗਏ ਹਨ, ਇਹ ਆਖਰੀ ਜਨਮ ਤੈਨੂੰ ਮਿਲਿਆ, ਜੇ ਇਹ ਵੀ ਵਿਅਰਥ ਚਲਾ ਗਿਆ ਤੇ ਫਿਰ 84 ਦੇ ਚੱਕਰ ਵਿੱਚ ਜਾ ਡਿੱਗੇਗਾ। ਇਸ ਨੂੰ ਸਫਲ ਕਰਨ ਵਾਸਤੇ ਮੋਹ ਮਮਤਾ ਤੋਂ ਉੱਚੇ ਉੱਠ ਕੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਇੱਥੋਂ ਤੱਕ 30 ਸਲੋਕ ਹੋਏ ਹਨ, ਅਗਲੀ ਵਿਚਾਰ ਆਉਣ ਵਾਲੇ ਸਮੇਂ ਆਪ ਸਰਵਣ ਕਰੋਗੇ। ਵਿਚਾਰਾਂ ਕਰਦਿਆਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ ਹਨ, ਸਾਧ ਸੰਗਤ ਸ਼ਿਮਾ ਕਰੇਗੀ, ਸਤਿਗੁਰੂ ਪਾਤਸ਼ਾਹ ਜੀ ਸਮਰੱਥਾ ਬਖਸ਼ਣ, ਤਾਂ ਜੋ ਅਸੀਂ ਗੁਰਬਾਣੀ ਦੀ ਵਿਚਾਰ ਸੁਣ ਸਕੀਏ, ਸੁਣਨ ਦੇ ਬਾਅਦ ਉਸਨੂੰ ਮੰਨਣ ਕਰੀਏ, ਮੰਨਣ ਦੇ ਬਾਅਦ ਉਹਨੂੰ ਅਸੀਂ ਪ੍ਰੈਕਟੀਕਲ ਰੂਪ ਵਿੱਚ ਆਪਣੇ ਜੀਵਨ ਅੰਦਰ ਢਾਲੀਏ, ਜੋ ਸੁਣਿਆ ਹੈ ਕੀ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ, ਹੁੰਦਾ ਹੈ ਨਹੀਂ ਹੁੰਦਾ ਤਾਂ ਕਰਨ ਦਾ ਯਤਨ ਕਰੀਏ, ਇਹ ਗੁਰੂ ਚਰਨਾਂ ਵਿੱਚ ਅਰਦਾਸ ਹੈ।
ਤਤਹ ਕੁਟੰਬ ਮੋਹ ਮਿਥਿਆ, ਸਿਮਰੰਤ ਨਾਨਕ ਰਾਮ ਰਾਮ ਨਾਮ ਹੈ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਨਚ ਵਿਦਿਆ ਨਿਦਾਨ ਨਿਗਮ, ਨਚ ਗੁਣਗੈ ਨਾਮ ਕੀਰਤਨ ਹੈ, ਨਚ ਰਾਗ ਰਤਨ ਕੰਠੰ, ਨ ਚੰਚਲ ਚਤੁਰ ਚਾਤਰ ਹੈ, ਭਾਗ ਉਦਮ ਲਬਧੰ ਮਾਇਆ, ਨਾਨਕ ਸਾਧ ਸੰਗ ਖਲ ਪੰਡਿਤ ਹੈ, ਕੰਠ ਰਮਣੀ ਰਾਮ ਰਾਮ ਮਾਲਾ, ਹਸਤ ਊਚ ਪ੍ਰੇਮ ਧਾਰਣੀ। ਗ੍ਰਿਹ ਪਿਣਜੋ ਉੱਤਮ ਸਲੋਕ ਉਦਣ ਨੈਣ ਨੰਦਨੇ ਜੀ ਪਿਣਜੋ ਉੱਤਮ ਸਲੋਕ ਉਦਣ ਨੈਣ ਨੰਦਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦਾ ਨਾਮ ਲੈਣ ਨਾਲ ਜਮਦੂਤ ਤਾੜਨਾ ਦੇਣ ਦੀ ਬਜਾਏ ਸਵਾਗਤ ਕਰਨ ਲੱਗ ਪੈਂਦੇ ਹਨ। ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਾਨ ਪਵਿੱਤਰ ਗੁਰਬਾਣੀ ਨਾਲ ਜੁੜਿਆ ਹੋਇਆ ਸਿੱਖ ਜੇ ਕਿਸੇ ਕਰਮ ਦਾ ਪ੍ਰੇਰਿਆ ਹੋਇਆ ਧਰਮਰਾਜ ਦੇ ਪਾਸ ਚਲਾ ਵੀ ਜਾਵੇ ਤਾਂ ਧਰਮਰਾਜ ਜੋ ਧਰਮ ਦਾ ਲੇਖਾ ਕਰਨ ਵਾਲਾ ਹੈ, ਧਰਮੀ ਰਾਜਾ ਹੈ, ਅਨਿਆਂ ਨਹੀਂ ਕਰਦਾ, ਨਿਆਂਕਾਰੀ ਹੈ। ਪਾਪ ਦਾ ਫਲ ਨਰਕ ਅਤੇ ਪੁੰਨਾਂ ਦਾ ਫਲ ਸਵਰਗ ਭੁਗਤਾਉਣ ਵਾਲਾ ਹੈ। ਉਹ ਧਰਮਰਾਜ ਆਪਣੀ ਕੁਰਸੀ ਤੋਂ ਉੱਠ ਕੇ ਖੜ੍ਹਾ ਹੋ ਜਾਂਦਾ ਹੈ, ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿੰਦਾ, ਆਓ ਮਹਾਰਾਜ, ਤੁਸੀਂ ਮੇਰਾ ਘਰ ਪਵਿੱਤਰ ਕਰ ਦਿੱਤਾ। ਨਾਨਕ ਧਰਮ ਐਸੇ ਚਵੈ, ਚਵੇ ਦਾ ਅਰਥ ਹੈ ਉਚਾਰਨ ਕਰਨਾ। ਧਰਮਰਾਜ ਇੱਦਾਂ ਕਹਿੰਦਾ ਹੈ, ਕੀਤੋ ਭਵਨ ਪੁਨੀਤ, ਕਿ ਮਹਾਰਾਜ ਤੁਸੀਂ ਮੇਰਾ ਗ੍ਰਹਿ ਪਵਿੱਤਰ ਕਰ ਦਿੱਤਾ। ਆਹ ਥੋੜ੍ਹੀ ਜਿਹੀ ਗਲਤੀ ਤੁਹਾਡੇ ਕੋਲੋਂ ਹੋਈ ਜਿਸ ਦੇ ਫਲਸਰੂਪ ਤੁਹਾਨੂੰ ਇੱਥੇ ਆਉਣਾ ਪਿਆ। ਆਪ ਜੀ ਦੇ ਪੁੰਨ ਕਰਮ ਵੀ ਬਹੁਤ ਹਨ, ਕੁਝ ਪਾਪ ਕਰਮ ਵੀ ਹਨ। ਹੁਣ ਤੁਸੀਂ ਦੱਸੋ, ਪਹਿਲੇ ਪੁੰਨਾਂ ਦਾ ਫਲ ਭੋਗਣਾ ਹੈ ਜਾਂ ਪਾਪਾਂ ਦਾ? ਕੋਈ ਸਾਰੀ ਉਮਰ ਪਾਪ ਕਰਮ ਕਰਦਾ ਰਿਹਾ, ਦੇਵ ਨੇਤ ਨਾਲ ਉਹਨੂੰ ਇੱਕ ਘੜੀ ਸੰਤਾਂ ਦੀ ਸੰਗਤ ਪ੍ਰਾਪਤ ਹੋਈ। ਮਹਾਂਪੁਰਸ਼ਾਂ ਨੇ ਕਿਹਾ ਕਿ ਜਦ ਧਰਮਰਾਜ ਪਾਸ ਜਾਵੇਂਗਾ ਤਾਂ ਇੱਕ ਘੜੀ ਤੈਨੂੰ ਸਵਰਗ ਦੀ ਹੈ, ਬਾਕੀ ਸਭ ਦੁਖੀ ਦੁੱਖ ਨਰਕ ਹੀ ਨਰਕ ਹਨ। ਇੱਕ ਘੜੀ ਤੂੰ ਸਾਧ ਸੰਗਤ ਕੀਤੀ ਹੈ, ਉਹਦਾ ਫਲ ਤੈਨੂੰ ਇੱਕ ਘੜੀ ਸੱਚਖੰਡ ਵਿੱਚ ਵੀ ਨਿਵਾਸ ਮਿਲੇਗਾ। ਤੂੰ ਪਹਿਲੇ ਹੀ ਉੱਥੋਂ ਦਾ ਫਲ ਲੈ ਲਵੀਂ। ਧਰਮਰਾਜ ਨੇ ਕਿਹਾ, ਇੱਕ ਘੜੀ ਤਾਂ ਤੇਰੀ ਹੈ ਸਾਧ ਸੰਗਤ ਵਿੱਚ ਗੁਜਰੀ, ਬਾਕੀ ਸਾਰਾ ਜਨਮ ਤੇਰਾ ਪਾਪਾਂ ਵਿੱਚ ਲੰਘਿਆ ਹੈ। ਦੱਸ, ਪਹਿਲੇ ਸੁੱਖ ਲੈਣਾ ਹੈ ਕਿ ਬਾਅਦ ਵਿੱਚ ਲੈਣਾ ਹੈ? ਸੰਤਾਂ ਦਾ ਬਚਨ ਚੇਤੇ ਸੀ, ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਪਹਿਲਾਂ ਇੱਕ ਘੜੀ ਸੁੱਖ ਦੀ ਭੁਗਤਾ ਦਿਓ। ਜਿਸ ਵੇਲੇ ਸਾਧ ਸੰਗਤ ਵਿੱਚ ਉਹ ਚਲੇ ਗਏ ਤੇ ਕਾਲਾ ਪਵੇ ਉੱਠਣ ਵਾਸਤੇ, ਉੱਥੇ ਬੈਠੇ ਹੋਏ ਮਹਾਂਪੁਰਸ਼ ਜਿਹੜੇ ਕਥਾ ਕਰ ਰਹੇ ਸਨ, ਉਹਨਾਂ ਨੇ ਕਿਹਾ, ਹੁਣ ਬਾਹਰ ਦਾ ਖਿਆਲ ਛੱਡ ਦੇ, ਹੁਣ ਤੂੰ ਜਿੱਥੇ ਆਉਣਾ ਸੀ ਆ ਗਿਆ, ਕਿਉਂ ਇੱਥੇ ਜਮਦੂਤਾਂ ਦਾ ਵਸ ਨਹੀਂ ਚੱਲਦਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਈਓ ਦੂਤ। ਧਰਮਰਾਜ ਨੇ ਆਪਣੇ ਦੂਤਾਂ ਨੂੰ ਸੱਦ ਕੇ ਬੁਲਾ ਕੇ ਤਾੜਨਾ ਕੀਤੀ। ਜਿੱਥੇ ਕੋਈ ਬੀਤਰਾਗ ਮਹਾਤਮਾ ਸੱਚ ਨਾਲ ਜੁੜਿਆ ਹੋਇਆ ਨਾਮ ਚਿੰਤਨ ਕਰ ਰਿਹਾ ਹੋਵੇ, ਜਹ ਸਾਧੂ ਗੋਬਿੰਦ ਭਜਨ, ਜਿੱਥੇ ਗੋਬਿੰਦ ਦੀ ਭਗਤੀ ਹੋ ਰਹੀ ਹੋਵੇ, ਸਾਧੂ ਮਹਾਤਮਾ ਭਜਨ ਕਰ ਕਰਾ ਰਹੇ ਹੋਣ, ਕੀਰਤਨ ਨਾਨਕ ਨੀਤ, ਜਿੱਥੇ ਨਿਤਨੇਮ ਨਾਲ ਕੀਰਤਨ ਹੁੰਦਾ ਹੋਵੇ, ਕੋਈ ਦਿਨ ਵੀ ਜਿੱਥੇ ਵਿਘਨ ਨਾ ਪੈਂਦਾ ਹੋਵੇ, ਉਹ ਜਿਹੜੀ ਜਗ੍ਹਾ ਹੈ ਉਹ ਬੜੀ ਮਹਾਨ ਹੈ। ਤਾਂ ਕਰਕੇ ਉਹਨਾਂ ਜਗ੍ਹਾ ਦੀ ਬਹੁਤ ਜ਼ਿਆਦਾ ਮਾਨਤਾ ਹੈ, ਉੱਥੋਂ ਦੀ ਜ਼ਿਆਦਾ ਪੂਜਾ ਹੈ। ਉਹਨਾਂ ਥਾਵਾਂ ਉੱਤੇ ਬੜੀਆਂ ਭਰਪੂਰ ਸ਼ਕਤੀਆਂ ਆ ਜਾਂਦੀਆਂ ਹਨ। ਕੀਰਤਨ ਨਾਨਕ ਨੀਤ, ਜਿਹੜੇ ਸ਼ਰਧਾਵਾਨ ਗੁਰਸਿੱਖ ਹਨ, ਸੰਪਰਦਾਇਕ ਟਕਸਾਲ ਦੀ ਮਰਿਆਦਾ ਹੈ ਕਿ ਜਿੱਥੇ ਵੀ ਸੰਤ ਮਹਾਂਪੁਰਸ਼ ਜਾਇਆ ਕਰਦੇ ਸਨ, ਭਾਵੇਂ ਗੁਰਦੁਆਰਾ ਹੋਵੇ ਅਤੇ ਭਾਵੇਂ ਨਾ ਹੋਵੇ, ਭਾਵੇਂ ਕਿਸੇ ਪ੍ਰੇਮੀ ਦੇ ਘਰ ਠਹਿਰਨ ਅਤੇ ਭਾਵੇਂ ਬਾਹਰ ਤੰਬੂ ਲਾ ਕੇ ਠਹਿਰਨਾ ਪਵੇ, ਉੱਥੇ ਅੰਮ੍ਰਿਤ ਵੇਲੇ ਜਿਹੜਾ ਗ੍ਰੰਥੀ ਸਿੰਘ ਹੈ ਉਹਨੇ ਸ੍ਰੀ ਜਪਜੀ ਸਾਹਿਬ ਅਤੇ ਸੁਖਮਣੀ ਸਾਹਿਬ ਦਾ ਪਾਠ ਪੰਜ ਬਾਣੀਆਂ ਦੇ ਨਾਲ ਕਰਨਾ ਹੀ ਕਰਨਾ ਹੈ, ਭਾਵੇਂ ਕੋਈ ਸੁਣੇ ਅਤੇ ਭਾਵੇਂ ਨਾ ਸੁਣੇ।
ਰਾਗੀ ਸਿੰਘਾਂ ਵਾਸਤੇ ਇਹ ਆ ਗਿਆ ਹੈ ਕਿ ਤੁਸੀਂ ਆਸਾ ਜੀ ਦੀ ਵਾਰ ਦੇ 24 ਛੱਕੇ 24 ਪੌੜੀਆਂ ਸਲੋਕਾਂ ਦੇ ਸਮੇਤ ਗਾਇਨ ਕਰਨੀਆਂ ਹੀ ਨੇ, ਭਾਵੇਂ ਕੋਈ ਆਵੇ ਤੇ ਭਾਵੇਂ ਨਾ ਆਵੇ, ਭਾਵੇਂ ਕੋਈ ਪਹਿਲੇ ਚਲੇ ਜਾਵੇ ਭਾਵੇਂ ਬੈਠਾ ਰਹੇ, ਪਰ ਪੂਰੇ ਦੀ ਪੂਰੀ ਆਸਾ ਜੀ ਦੀ ਵਾਰ ਹਰ ਰੋਜ਼ ਨਿਤਨੇਮ ਨਾਲ ਲਾਉਣੀ। ਜੇ ਰਾਹ ਵਿੱਚ ਵੀ ਜਾਂਦਿਆਂ ਗੱਡੀ ਦੇ ਵਿੱਚ ਅੰਮ੍ਰਿਤ ਵੇਲਾ ਹੋਵੇ ਤੇ ਗੱਡੀ ਵਿੱਚ ਹੀ ਆਸਾ ਦੀ ਵਾਰ ਲਾ ਲੈਣੀ, ਗੱਡੀ ਵਿੱਚ ਹੀ ਸੋਦਰ ਦਾ ਸੋਹਲੇ ਦਾ ਪਾਠ ਹੋਣਾ, ਉਸੇ ਪ੍ਰਕਾਰ ਦੋਵੇਂ ਸਮੇਂ ਕਥਾ, ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਅਤੇ ਸ਼ਾਮ ਦੇ ਸਮੇਂ ਗੁਰ ਇਤਿਹਾਸ ਦੀ ਵਿਚਾਰ। ਕੀਰਤਨ ਨਾਨਕ ਨੀਤ, ਜਿੱਥੇ ਨਿਤਨੇਮ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਹੁੰਦਾ ਹੈ ਅੰਮ੍ਰਿਤ ਰੂਪ, ਅਣਾ ਹੋ ਅਣਾ ਤੂੰ ਨੈ ਛੁੱਟੇ ਨਿਕਟ ਨਾ ਜਾਇਓ ਦੂਤ, ਉੱਥੇ ਨਾ ਤੁਸੀਂ ਤੇ ਨਾ ਤੁਹਾਡੇ ਸਾਥੀ ਹੀ ਜਾਣ। ਜੇ ਤੁਸੀਂ ਚਲੇ ਗਏ, ਜਾ ਕੇ ਵਿਘਨ ਪਾਇਆ ਤੇ ਪਕੜੇ ਗਏ, ਨਾ ਤੁਸੀਂ ਛੁੱਟ ਸਕੋਗੇ ਅਤੇ ਨਾ ਮੈਂ ਤੁਹਾਨੂੰ ਹੀ ਛੁਡਾ ਸਕਾਂਗਾ। ਇਸ ਵਾਸਤੇ ਕਤਈ ਐਸੀ ਗਲਤੀ ਨਹੀਂ ਕਰਨੀ। ਗਰੀਬ ਨਵਾਜ ਪਾਤਸ਼ਾਹ ਜੀ ਦਾ ਇਹ ਹੁਕਮ, ਜਿੱਥੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਸ਼ਕਤੀ ਹੈ ਉੱਥੇ ਅਜੇ ਵੀ ਫਲੀ ਭੂਤ ਹੈ। ਅੱਜ ਦੇ 31ਵੇਂ ਸਲੋਕ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰ ਰਹੇ ਹਨ, ਨਚ ਵਿਦਿਆ ਨਿਦਾਨ ਨਿਗਮ, ਹੇ ਸਤਿਗੁਰੂ ਜੀ ਮੇਰੇ ਵਿੱਚ ਇਹ ਬਲ ਨਹੀਂ, ਨਚ ਮੈਣੇ ਨਹੀਂ, ਵਿਦਿਆ ਵਿਦਿਆ ਮੈਣੇ ਵਿਦਿਆ, ਮੇਰੇ ਵਿੱਚ ਵਿਦਿਆ ਨਹੀਂ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ, ਕਉ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਸਤਿਗੁਰੂ ਜੀ ਦੀ ਨਿਮਰਤਾ ਹੈ, ਹੇ ਅਕਾਲ ਪੁਰਖ, ਜਿੰਨਾ ਜਪ ਕਰਨਾ ਚਾਹੀਦਾ ਸੀ ਸਾਥੋਂ ਨਹੀਂ ਹੋਇਆ, ਜਿੰਨਾ ਤਪ ਕਰਨਾ ਚਾਹੀਦਾ ਸੀ ਸਾਡੇ ਕੋਲੋਂ ਨਹੀਂ ਹੋਇਆ, ਜਿੰਨਾ ਸੰਜਮ ਰੱਖਣਾ ਚਾਹੀਦਾ ਸੀ ਸਾਥੋਂ ਨਹੀਂ ਰਿਹਾ, ਜਿਸ ਪ੍ਰਕਾਰ ਧਰਮ ਦੇ ਵਿੱਚ ਟਿਕੇ ਰਹਿਣਾ ਚਾਹੀਦਾ ਸੀ ਉਹਦਾ ਨਹੀਂ ਸਾਡੇ ਕੋਲੋਂ ਟਿਕਿਆ ਗਿਆ, ਜਿਸ ਤਰ੍ਹਾਂ ਸੇਵਾ ਕਰਨੀ ਚਾਹੀਦੀ ਸੀ, ਸਾਧ ਸੰਗਤ ਕਰਨੀ ਚਾਹੀਦੀ ਸੀ, ਜਿਵੇਂ ਹਰੀ ਦੇ ਨਾਮ ਨਾਲ ਸੁਰਤੀ ਬਿਰਤੀ ਜੋੜਨੀ ਚਾਹੀਦੀ ਸੀ, ਹਰੀ ਪਰਮੇਸ਼ਰ ਨੂੰ ਸਾਰੇ ਵਿਆਪਕ ਜਾਣਨਾ ਚਾਹੀਦਾ ਸੀ ਉੱਦਾਂ ਅਸੀਂ ਨਹੀਂ ਜਾਣਿਆ, ਅਸੀਂ ਨੀਚ ਹਾਂ, ਨੀਚਾਂ ਨਾਲ ਸਾਡੀ ਸੰਗਤ ਹੈ, ਹੇ ਸਤਿਗੁਰੂ ਫਿਰ ਵੀ ਤੇਰੇ ਹਾਂ, ਤੇਰੀ ਸ਼ਰਨ ਵਿੱਚ ਆਏ ਹਾਂ, ਤੂੰ ਸਾਡੀ ਲੱਜਾ ਰੱਖ। ਭਾਵ ਕਿ ਜਗਿਆਸੂ ਦੇ ਮਨ ਅੰਦਰ ਹੰਕਾਰ ਆਵੇ ਹੀ ਨਾ, ਨਿਮਰਤਾ ਵਿੱਚ ਟਿਕਿਆ ਰਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਅਰਦਾਸ ਕਰਨ ਦਾ ਢੰਗ ਦੱਸ ਰਹੇ ਹਨ ਕਿ ਹੇ ਹਰੀ ਲਾਲ ਕ੍ਰਿਸ਼ਨ ਲਾਲ, ਜਿਹੜੇ ਲੋਕ ਇੱਦਾਂ ਬੇਨਤੀ ਕਰਦੇ ਹਨ, ਨੱਚ ਨੱਚ ਵਿਦਿਆ ਨੱਚ ਮੈਣੇ ਨਹੀਂ, ਹੇ ਮਹਾਰਾਜ ਮੈਂ ਵਿਦਿਆ ਨਹੀਂ ਪੜ੍ਹਿਆ ਹੋਇਆ, ਮੈਨੂੰ ਵਿਆਕਰਨ ਨਹੀਂ ਆਉਂਦੀ, ਮੈਨੂੰ ਗ੍ਰੈਮਰ ਦਾ ਗਿਆਨ ਨਹੀਂ ਹੈ, ਅੱਖਰਾਂ ਦਾ ਬੋਧ ਨਹੀਂ ਹੈ, ਇਹ ਮੇਰੇ ਵਿੱਚ ਬੜੀ ਊਣਤਾਈ ਹੈ।
ਨਿਦਾਨ ਨਿਗਮ,
ਨਿਦਾਨ ਮੈਣੇ ਚਤਰ, ਮੈਂ ਨਿਦਾਨ ਨੂੰ ਨਹੀਂ ਜਾਣਦਾ, ਨਿਦਾਨ ਮੈਣੇ ਕਾਰਨ, ਹਰ ਕਾਰਜ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ, ਕਾਰਜ ਹੈ ਜਿਸ ਵਾਸਤੇ ਇਹ ਸਾਧ ਸੰਗਤ ਇੱਕ ਕਾਰਨ ਹੈ, ਕਾਰਨ ਕਹਿੰਦੇ ਸਵੱਬ ਨੂੰ, ਸਮੇਂ ਨੂੰ, ਕੋਈ ਨਾ ਕੋਈ ਆਧਾਰ ਰੱਖ ਕੇ ਮਨੁੱਖ ਚੰਗਾ ਜਾਂ ਮਾੜਾ ਕਰਮ ਕਰਦਾ ਹੈ, ਹਰ ਰੋਗ ਦਾ ਨਿਦਾਨ ਹੈ, ਹਰ ਸੁੱਖ ਦੁੱਖ ਦਾ ਵੀ ਨਿਦਾਨ ਹੈ। ਉਪਜੇ ਧਰਮ ਸਤ ਕਰ ਅਤ, ਧਰਮ ਜਿਹੜਾ ਸੱਚ ਬੋਲਣ ਨਾਲ ਪੈਦਾ ਹੁੰਦਾ ਹੈ, ਜਿਹੜਾ ਸੱਚ ਹੈ ਉਹ ਧਰਮ ਦਾ ਨਿਦਾਨ ਹੈ। ਦਇਆ ਦਾਨ ਕਰ ਧਰਮ ਵਧੇ ਨਿਤ, ਦਿਆਲੂ ਸੁਭਾਅ ਰੱਖਣ ਨਾਲ, ਦਾਨ ਕਰਨ ਨਾਲ ਧਰਮ ਵਿੱਚ ਵਿਰਧੀ ਹੁੰਦੀ ਹੈ। ਕ੍ਰੋਧ ਕਰਨ ਨਾਲ, ਪਾਪ ਕਰਨ ਨਾਲ ਧਰਮ ਜਿਹੜਾ ਹੈ ਛੀਣ ਹੋ ਜਾਂਦਾ ਹੈ, ਧਰਮ ਵਿੱਚ ਘਾਟਾ ਆਉਂਦਾ ਹੈ। ਹੇ ਪ੍ਰਭੂ ਮੇਰੇ ਵਿੱਚ ਵਿਦਿਆ ਦਾ ਬਲ ਨਹੀਂ, ਮੈਂ ਚਤੁਰ ਵੀ ਨਹੀਂ ਹਾਂ,
ਨਿਗਮ ਨਿਗਮ ਕਹੀਏ ਵੇਦ, ਮੈਂ ਵੇਦ ਵੀ ਨਹੀਂ ਪੜ੍ਹੇ ਹੋਏ, ਵੇਦਾਂ ਦਾ ਵੀ ਮੈਨੂੰ ਗਿਆਨ ਨਹੀਂ ਹੈ, ਸਿਆਮ ਵੇਦ, ਅਥਰਵਣ ਵੇਦ, ਜੁਜਰ ਵੇਦ, ਚਾਰ ਵੇਦ ਹਨ, ਇਹਨਾਂ ਚਵਾਂ ਵੇਦਾਂ ਦਾ ਵੀ ਮੈਨੂੰ ਬੋਧ ਨਹੀਂ ਹੈ। ਨਿਦਾਨ ਨਿਗਮ, ਨਿਦਾਨ ਕਹੀਏ ਖਜ਼ਾਨਾ, ਹੇ ਸਤਿਗੁਰੂ ਮੈਂ ਵੇਦਾਂ ਦਾ ਖਜ਼ਾਨਾ ਨਹੀਂ ਹਾਂ, ਵੇਦ ਮੇਰੇ ਅੰਦਰ ਨਹੀਂ ਹਨ ਵਸੇ ਹੋਏ।
ਨੱਚ ਗੁਣਗਿਆ ਨਾਮ ਕੀਰਤਨ ਹੈ,
ਨੱਚ ਦਾ ਅਰਥ ਹੈ ਨਹੀਂ, ਗੁਣ ਅਗ, ਗੁਣ ਅਗ, ਗੁਣ ਅਗ ਦਾ ਅਰਥ ਹੈ ਗੁਣਾਂ ਦਾ ਅਗਰ ਭਾਗ, ਮੇਰੇ ਅੱਗੇ ਗੁਣ ਵੀ ਨਹੀਂ ਹਨ, ਮੇਰੇ ਅੱਗੇ ਤੇ ਔਗੁਣ ਹੀ ਔਗੁਣ ਹਨ। ਧੰਨ ਹਨ ਉਹ ਲੋਕ ਜਿਨ੍ਹਾਂ ਦੇ ਅੱਗੇ ਪਿੱਛੇ ਗੁਣ ਫਿਰਦੇ ਹਨ, ਨਹੀਂ ਹਨ ਮੇਰੇ ਅੰਦਰ ਸ਼ੁਭ ਗੁਣ। ਅਤੇ
ਨਾਮ ਕੀਰਤਨ ਹੈ,
ਨਾ ਨਾਮ ਹੀ ਜਪਦਾ ਹਾਂ, ਨਾ ਨਾਮ ਜਪਣ ਦਾ ਗੁਣ ਹੈ, ਨਾ ਮੇਰਾ ਨਾਮ ਹੀ ਉੱਚਾ ਹੈ। ਕੀਰਤਨ ਹੈ ਨਾ ਮੈਂ ਕੀਰਤਨ ਹੀ ਕਰਦਾ ਹਾਂ, ਨਾ ਪ੍ਰਭੂ ਦੀ ਕੀਰਤੀ ਹੀ ਜਾਣਦਾ ਹਾਂ, ਨਹੀਂ ਹਨ ਮੇਰੇ ਵਿੱਚ ਸ਼ੁਭ ਗੁਣ। ਸਾਰਿਆਂ ਤੋਂ ਸ਼੍ਰੋਮਣੀ ਸ਼ੁਭ ਗੁਣ ਹੈ ਨਾਮ ਜਪਣਾ, ਤੇ ਨਾਮ ਦੀ ਸਹਾਇਤਾ ਵਾਸਤੇ ਕੀਰਤਨ ਕਰਨਾ, ਕੀਰਤਨ ਦੁਆਰਾ ਸੁਰਤ ਨੂੰ ਟਿਕਾਉਣਾ ਹੈ, ਤੇ ਟਿਕੀ ਹੋਈ ਬਿਰਤੀ ਨਾਲ ਗੁਰਬਾਣੀ ਦੀਆਂ ਵਿਚਾਰਾਂ ਨੂੰ ਸੁਣ ਕੇ ਹੋਰ ਇਕਾਗਰਤਾ ਨਾਲ ਪ੍ਰਭੂ ਦਾ ਨਾਮ ਜਪਣਾ। ਨਾ ਮੈਂ ਕੀਰਤਨ ਵਿੱਚ ਆਉਂਦਾ ਹਾਂ, ਨਾ ਮੈਂ ਨਾਮ ਜਪਦਾ ਹਾਂ, ਨਾ ਮੇਰੇ ਵਿੱਚ ਹੋਰ ਹੀ ਕੋਈ ਸ਼ੁਭ ਗੁਣ ਹੈ, ਮੈਂ ਗੁਰਦੁਆਰੇ ਦੀ ਕੋਈ ਸੇਵਾ ਵੀ ਨਹੀਂ ਕਰਦਾ, ਨਾ ਲੰਗਰ ਵਿੱਚ ਬਰਤਨ ਮਾਂਜਦਾ ਹਾਂ, ਨਾ ਭਾਂਡੇ ਧੋਂਦਾ ਹਾਂ, ਨਾ ਲੰਗਰ ਬਣਾਉਂਦਾ ਹਾਂ, ਨਾ ਵਰਤਾਉਂਦਾ ਹਾਂ, ਸੰਗਤਾਂ ਨੂੰ ਕੋਈ ਸੇਵਾ ਨਹੀਂ ਕਰਦਾ, ਹੇ ਸਤਿਗੁਰੂ ਮੇਰੇ ਵਿੱਚ ਕੋਈ ਗੁਣ ਨਹੀਂ।
ਨੱਚ ਰਾਗ ਰਤਨ ਕੰਠੰ,
ਨੱਚ ਦਾ ਅਰਥ ਨਹੀਂ, ਨਹੀਂ ਮੈਨੂੰ ਰਾਗ ਆਉਂਦਾ, ਰਾਗ ਦਾ ਅਰਥ ਹੈ ਪ੍ਰੇਮ, ਨਹੀਂ ਮੇਰੇ ਮਨ ਅੰਦਰ ਪ੍ਰੇਮ। ਜੇ ਮੈਂ ਸਰੀਰ ਕਰਕੇ ਕੋਈ ਸੇਵਾ ਨਹੀਂ ਕਰ ਸਕਦਾ ਤਾਂ ਸਾਧ ਸੰਗਤ ਵਿੱਚ ਆਉਣ ਵਾਲਿਆਂ ਨੂੰ ਤਾਂ ਹੱਥ ਜੋੜ ਕੇ ਧੰਨਵਾਦ ਦੇ ਸਕਦਾ ਹਾਂ ਨਾ ਕਿ ਆਓ ਮਹਾਰਾਜ, ਧੰਨ ਹੈ ਆਪ ਜੀ ਦਾ ਆਉਣਾ, ਪਰ ਮੇਰੇ ਵਿੱਚ ਇਹ ਵੀ ਪ੍ਰੇਮ ਨਹੀਂ ਹੈ, ਮੈਂ ਅਦਬ ਵੀ ਨਹੀਂ ਕਰਦਾ ਕਿਸੇ ਪ੍ਰੇਮੀ ਦਾ। ਨੱਚ ਰਾਗ ਰਤਨ ਕੰਠੰ, ਕੰਠ ਮੈਣੇ ਗਲਾ, ਮੇਰਾ ਗਲਾ ਰਸੀਲਾ ਨਹੀਂ, ਮੇਰੀ ਆਵਾਜ਼ ਬੜੀ ਖਰਵੀ ਹੈ, ਮੈਂ ਗੱਲ ਕਰਕੇ ਵੀ ਅਗਲੇ ਦਾ ਮਨ ਵਲੂੰਦਰ ਕੇ ਰੱਖ ਦਿੰਦਾ ਹਾਂ, ਨਹੀਂ ਹੈ ਮੇਰੇ ਅੰਦਰ ਰਾਗ ਕਹੀਏ ਪ੍ਰੇਮ, ਰਤਨ ਕਹੀਏ ਵੈਰਾਗ, ਪ੍ਰੇਮ ਅਤੇ ਵੈਰਾਗ ਤੋਂ ਮੈਂ ਖਾਲੀ ਹਾਂ। ਕੰਠੰ ਮੈਂ ਇਹਨਾਂ ਨੂੰ ਕੰਠ ਹੀ ਨਹੀਂ ਕੀਤਾ, ਮੈਂ ਇਹਨਾਂ ਨੂੰ ਚੇਤੇ ਹੀ ਨਹੀਂ ਕੀਤਾ, ਮੈਂ ਇਹਨਾਂ ਨੂੰ ਧਾਰਨ ਹੀ ਨਹੀਂ ਕੀਤਾ, ਚਾਹੀਦਾ ਸੀ ਭੋਗਾਂ ਵੱਲੋਂ ਜਗਤ ਵੱਲੋਂ ਵੈਰਾਗ ਧਾਰਨ ਕਰਨਾ ਅਤੇ ਨਾਮ ਵਿੱਚ ਕੀਰਤਨ ਵਿੱਚ ਸੰਗਤ ਵਿੱਚ ਪ੍ਰੇਮ ਕਰਨਾ, ਪਰ ਮੈਂ ਇਹ ਗੱਲ ਜਾਣੀ ਹੀ ਨਹੀਂ।
ਨਾ ਚੰਚਲ ਚਤਰ ਚਾਤਰ ਹੈ,
ਨਾ ਹੀ ਮੈਂ ਵਿਵਹਾਰਾਂ ਵਿੱਚ ਚੰਚਲ ਹਾਂ, ਨਾ ਮੈਂ ਕਾਹਲੀ ਨਾਲ ਆਪਣੇ ਘਰ ਦੇ ਕੰਮ ਹੀ ਕਰਦਾ ਹਾਂ ਅਤੇ ਨਾ ਪਰਮਾਰਥ ਸਿੱਧੀ ਵਿੱਚ ਹੀ ਚਤਰ ਹਾਂ, ਨਾ ਮੈਂ ਗੁਰਬਾਣੀ ਸੁਣਦਾ ਹਾਂ, ਨਾ ਕਥਾ ਕੀਰਤਨ ਸੁਣਦਾ ਹਾਂ, ਨਾ ਨਾਮ ਦਾ ਅਭਿਆਸ ਕਰਦਾ ਹਾਂ। ਉਦਾਂ ਮੈਂ ਸ਼ਿਵਜੀ ਨਾਲੋਂ, ਬ੍ਰਹਮਾ ਨਾਲੋਂ, ਵਿਸ਼ਨੂੰ ਨਾਲੋਂ ਵੀ ਆਪਣੇ ਆਪ ਨੂੰ ਵੱਡਾ ਸਮਝਦਾ ਹਾਂ। ਜੇ ਕਿਤੇ ਮੇਰੇ ਸਾਹਮਣੇ ਗੁਰੂ ਜੀ ਵੀ ਆ ਜਾਣ ਤਾਂ ਗੁਰੂ ਦੀਆਂ ਵੀ ਗਲਤੀਆਂ ਕੱਢਣ ਨੂੰ ਮੈਂ ਸਮਰੱਥ ਹਾਂ। ਇਹੋ ਜਿਹਾ ਜਿਹੜਾ ਜੀਵ ਹੈ ਉਸ ਦੀ ਕਲਿਆਣ ਨਹੀਂ ਹੋ ਸਕਦੀ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਨਾ ਮੇਰੇ ਅੰਦਰ ਐਸੀ ਚੁਸਤੀ ਫੁਰਤੀ ਹੈ ਜਿਸ ਨਾਲ ਮੈਂ ਤਤਕਾਲ ਆਪਣੇ ਘਰ ਬਾਰ ਦੇ ਕੰਮ ਸਾਧ ਲਵਾਂ, ਨਾ ਪਰਮਾਰਥ ਦੇ ਕੰਮਾਂ ਨੂੰ ਮੈਂ ਰੁਚੀ ਨਾਲ ਕਰਦਾ ਹਾਂ।
ਭਾਗ ਉਦਮ ਲਬਦੰ ਮਾਇਆ,
ਆ ਦੁਨੀਆਂ ਦੀ ਮਾਇਆ ਬਿਨਾਂ ਉਦਮ ਤੋਂ ਪ੍ਰਾਪਤ ਨਹੀਂ ਹੁੰਦੀ। ਉਦਮ ਅੱਗੇ ਲਛਮੀ, ਪੱਖੇ ਅੱਗੇ ਪਾਉਣ, ਪੁਰਾਣਾ ਅਖਾਣ ਹੈ ਕਿ ਜਿਸ ਵੇਲੇ ਕੋਈ ਉਦਮ ਕਰਦਾ ਤਾਂ ਧਨ ਮਿਲਦਾ ਹੈ। ਉਦਮ ਕਰੇ ਸ੍ਰੀ ਮਿਲੇ, ਤਿਆਗੇ ਕੀਰਤ ਹੋਤ। ਉਦਮ ਨਾਲ ਧਨ ਮਿਲਦਾ ਹੈ, ਸਮੇਂ ਸਿਰ ਡਿਊਟੀ 'ਤੇ ਜਾਇਆ, ਅਤੇ ਜੇ ਉਸ ਮਾਇਆ ਦਾ ਦਾਨ ਪੁੰਨ ਕੀਤਾ ਜਾਵੇ ਤਾਂ ਕੀਰਤੀ ਹੁੰਦੀ ਹੈ, ਜਸ ਹੁੰਦਾ ਹੈ, ਵਡਿਆਈ ਹੁੰਦੀ ਹੈ। ਭਾਗ ਉਦਮ ਇੱਕ ਤਾਂ ਭਾਗ ਚੰਗੇ ਹੋਣ, ਦੂਸਰਾ ਮਨੁੱਖ ਉੱਦਮੀ ਹੋਵੇ, ਲਭਦੇਂ ਮਾਇਆ ਤਾਂ ਸਾਧ ਸੰਗਤ ਰੂਪੀ ਇਹ ਕੀਮਤੀ ਮਾਇਆ, ਨਾਮ ਦੀ ਮਾਇਆ, ਕੀਰਤਨ ਭਗਤੀ ਦੀ ਮਾਇਆ ਪ੍ਰਾਪਤ ਹੁੰਦੀ ਹੈ। ਇਹ ਕਥਾ ਕੀਰਤਨ ਦੀ ਵੀ ਮਾਇਆ ਹੈ, ਕਥਾ ਕੀਰਤਨ ਵੀ ਇੱਕ ਧਨ ਹੈ। ਇਹ ਨਾਮ ਦਾ ਧਨ ਉੱਦਮ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ, ਨਾਮ ਦਾ ਧਨ ਭਾਗਾਂ ਤੋਂ ਬਿਨਾਂ ਹੱਥ ਨਹੀਂ ਲੱਗਦਾ। ਜਦੋਂ ਦੁਨੀਆਂ ਦੀ ਮਾਇਆ ਉੱਦਮ ਤੋਂ ਬਿਨਾਂ ਨਹੀਂ ਮਿਲਦੀ ਤਾਂ ਪ੍ਰਭੂ ਦੀ ਪ੍ਰਾਪਤੀ ਵੀ ਉੱਦਮ ਤੋਂ ਬਿਨਾਂ ਨਹੀਂ ਹੋਵੇਗੀ। ਇਸ ਵਾਸਤੇ
ਨਾਨਕ ਸਾਧ ਸੰਖਲ ਪੰਡਤ ਹੈ।
ਮਹਾਰਾਜ ਕੋਈ ਆਸਰਾ ਦੱਸੋ, ਕੋਈ ਯਤਨ ਦੱਸੋ। ਅਸੀਂ ਤਾਂ ਮੂੜ ਹਾਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾਂ। ਸਾਡੇ ਨੀਚ ਕਰਮ ਹਨ। ਗੁਰਦੇਵ ਕਹਿੰਦੇ ਜੇ ਨੀਚ ਕਰਮਾਂ ਵਾਲਾ ਜੇ ਕੋ ਖਲ, ਖਲ ਮੈਣੇ ਮੂਰਖ, ਜੇ ਖਲ ਮੂਰਖ ਵੀ ਸਾਧ ਸੰਗਤ ਵਿੱਚ ਆਉਣ ਲੱਗ ਪਵੇ। ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਨਾਨਕ ਸਾਧ ਸੰਗ, ਸਾਧ ਸੰਗ ਕਰਨ ਨਾਲ ਖਲ ਪੰਡਿਤ ਹੈ, ਮੂਰਖ ਵੀ ਪੰਡਿਤ ਹੋ ਜਾਂਦਾ ਹੈ, ਮੂਰਖ ਵੀ ਸਿਆਣਾ ਬਣ ਜਾਂਦਾ ਹੈ, ਮੂਰਖ ਵੀ ਗਿਆਨਵਾਨ ਹੋ ਜਾਂਦਾ ਹੈ। ਹਰੇ ਕ੍ਰਿਸ਼ਨ ਹਰੀ ਲਾਲ ਨੇ ਕਿਹਾ, ਮਹਾਰਾਜ ਫਿਰ ਕੋਈ ਮਾਲਾ ਦੇ ਦਿਓ ਜਿਸ ਨਾਲ ਅਸੀਂ ਤੁਹਾਡਾ ਭਜਨ ਕਰਿਆ ਕਰੀਏ। ਤਾਂ ਗੁਰਦੇਵ ਮਹਾਰਾਜ ਜੀ ਫੁਰਮਾਨ ਕਰਦੇ ਹਨ,
ਕੰਠ ਰਮਣੇ ਰਾਮ ਰਾਮ ਮਾਲਾ।
ਕੰਠ ਕਹੀਏ ਗਲਾ, ਰਮਣੀ ਰਮਣ ਸੁੰਦਰ, ਰਮਣੀਕ ਰਮਣੀਕ ਸਰੋਵਰ, ਰਮਣੀਕ ਬਾਗ, ਰਮਣੀਕ ਸ਼ਹਿਰ, ਭਾਵ ਅਤਿ ਸੁੰਦਰ। ਮੇਰਾ ਗਲਾ ਇੰਨਾ ਸੁੰਦਰ ਰਸੀਲਾ ਨਹੀਂ, ਨਾਮ ਜਪਣਾ ਕਰੋ, ਇਹ ਹੀ ਹੈ ਮਾਲਾ। ਗਲੇ ਦੁਆਰਾ, ਕੰਠ ਦੁਆਰਾ, ਰਸਨਾ ਦੁਆਰਾ ਰਾਮ ਰਾਮ ਜਪੋ, ਇਹ ਮਾਲਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਭਗਤ ਕਬੀਰ ਜੀ ਕਹਿੰਦੇ ਕਈ ਪਹਿਲਾਂ ਮੈਂ ਮਾਲਾ ਫੇਰਦਾ ਹੁੰਦਾ ਸਾਂ, ਸੇਵਕਾਂ ਨੇ ਕਿਹਾ ਭਗਤ ਜੀ ਹੁਣ ਮਾਲਾ ਵੀ ਫੇਰਨੀ ਛੱਡ ਦਿੱਤੀ ਹੈ। ਭਗਤ ਕਬੀਰ ਜੀ ਕਹਿੰਦੇ ਨਹੀਂ, ਹੁਣ ਮੇਰੀ ਰਸਨਾ ਹੀ ਮਾਲਾ ਬਣ ਗਈ ਹੈ। ਕਬੀਰ ਮੇਰੀ ਸਿਮਰਨੀ, ਸਿਮਰਨੀ ਦਾ ਅਰਥ ਮਾਲਾ ਹੈ, ਸਿਮਰਨੀ ਤੋਂ ਸਿਮਰਨਾ ਬਣਿਆ ਹੈ। ਇਹ ਸਿਮਰਨਾ ਮੇਰਾ ਕਿੱਥੇ ਰੱਖ ਦਿੱਤਾ। ਸਿਮਰਨਾ ਆਮ ਕਰਕੇ ਛੋਟੀ ਮਾਲਾ ਨੂੰ ਕਹਿੰਦੇ ਹਨ, ਚੌਥਾ ਹਿੱਸਾ ਚਤੁਰਭਾਗ। ਤਿੰਨ ਪ੍ਰਕਾਰ ਦੀ ਮਾਲਾ ਮੰਨੀ ਹੈ। ਇੱਕ ਕਰ ਮਾਲਾ ਹੈ, ਕਰ ਮੈਣੇ ਹੱਥ, ਹੱਥਾਂ ਦੀਆਂ ਜਿਹੜੀਆਂ ਉਂਗਲੀਆਂ ਹਨ ਇਹਨਾਂ ਉਂਗਲਾਂ ਦੇ ਉੱਤੇ ਨਾਮ ਜਪ ਲੈਣਾ, ਇੱਕ ਇੱਕ ਪੋਟੇ 'ਤੇ ਵਾਹਿਗੁਰੂ 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 ਜਾਂ ਰਾਮ 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 ਜਾਂ ਹੋਰ ਹੋਰ ਮਤਾਂ ਵਾਲੇ ਐਸੇ ਕਈ ਮਤ ਨੇ ਜਿਹੜੇ ਉਂਗਲਾਂ 'ਤੇ ਗਿਣ ਕੇ ਨਾਮ ਜਪਦੇ ਹਨ। ਸਤਿਗੁਰੂ ਜੀ ਦਾ ਫਰਮਾਨ ਵੀ ਹੈ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ। ਜਿਹੜੇ ਗੁਰਮੁਖ ਨੇ ਉਹਨਾਂ ਕੋਲ ਮਾਲਾ ਜੇ ਨਹੀਂ ਵੀ ਤਾਂ ਉਦਾਂ ਜੇ ਸੁਰਤ ਨਹੀਂ ਟਿਕਦੀ ਤੇ ਉਹਨਾਂ ਨੇ ਆਪਣੀਆਂ ਹੱਥਾਂ ਦੀਆਂ ਉਂਗਲਾਂ ਤੇ ਗਿਣ ਗਿਣ ਕੇ ਪ੍ਰਭੂ ਦਾ ਨਾਮ ਜਪ ਲਿਆ। ਪਹਿਲੀ ਕਰ ਮਾਲਾ, ਪੋਟਿਆਂ ਦੇ ਉੱਤੇ ਗਿਣਤੀ ਨੂੰ ਨਿਸ਼ਚਿਤ ਕਰ ਲੈਣਾ। ਦੂਸਰੀ ਵਰਣ ਮਾਲਾ, ਵਰਣ ਮਾਲਾ ਜਿਹੜੀ ਹੈ, ਵਰਣ ਮਾਲਾ ਜਿਵੇਂ ਕਾ ਖਾ ਗਾ ਹੈ, ਆ ਤੋਂ ਲੈ ਕੇ ਕਸ਼ਾ ਤੱਕ ਜਿਹੜੇ ਅੱਖਰ ਹਨ ਸਾਰੀ ਗਿਣਤੀ ਟੋਟਲ 50 ਬਣਦੀ ਹੈ। ਇਹਨਾਂ ਨੂੰ ਇੱਕ ਵਾਰਾਂ ਸਿੱਧਿਆਂ ਅਤੇ ਇੱਕ ਵਾਰਾਂ ਪੁੱਠਿਆਂ ਗਿਣ ਲੈਣਾ, ਫਿਰ ਇਹਨਾਂ ਦੀ ਗਿਣਤੀ 100 ਦੀ ਹੋ ਗਈ। ਇਹਨਾਂ ਦੇ ਵਿੱਚੋਂ ਜਿਹੜੇ ਅਨਸਵਰ ਨਿਕਲਦੇ ਹਨ ਉਹ ਹਨ 8, 100 ਦੇ ਨਾਲ 8 ਲਾ ਕੇ 108 ਦੀ ਮਾਲਾ ਬਣ ਗਈ। ਤੀਸਰੀ ਹੈ ਅੱਕ ਮਾਲਾ, ਮਣਕਿਆਂ ਦੀ ਮਾਲਾ, ਜਿਵੇਂ ਤਸਬੀ ਹੈ, ਤਸਬੀ ਅਤੇ ਮਾਲਾ ਵਿੱਚ ਅੰਤਰ ਹੈ। ਕਿਸੇ ਧਾਗੇ ਵਿੱਚ ਲੱਕੜ ਦੇ ਮਣਕੇ ਪਰੋਏ ਜਾਣ, ਲੋਹੇ ਦੇ ਮਣਕੇ ਪਰੋ ਲੈ ਜਾਣ, ਤੁਲਸੀ ਦੇ ਹੋਣ, ਰੁਦਰਾਕਸ਼ ਦੇ ਹੋਣ, ਕਮਲ ਦੇ ਬੀਜ ਜਿਹੜੇ ਹਨ ਉਹਨਾਂ ਦੀ ਵੀ ਮਾਲਾ ਬਣਦੀ, ਕਮਲ ਦੇ ਬੀਜ ਪਰੋ ਕੇ, ਜਾਂ ਫਿਰ ਹਾਥੀ ਦੰਦ ਦੇ ਮਣਕੇ, ਜਾਂ ਸੰਖ ਗੁਲੀ ਦੇ ਮਣਕੇ, ਜਾਂ ਕੁਝ ਲੋਕਾਂ ਨੇ ਚੰਦਨ ਦੀ ਮਾਲਾ ਨੂੰ ਬੜਾ ਉੱਤਮ ਮੰਨਿਆ ਹੈ, ਸੁਗੰਧੀ ਆਉਂਦੀ ਹੈ, ਠੰਡੀ ਹੁੰਦੀ ਹੈ, ਹੱਥਾਂ ਵਿੱਚ ਔਰਾ ਸ਼ਕਤੀ ਹੈ, ਹਰ ਮਨੁੱਖ ਦੇ ਸਰੀਰ ਵਿੱਚੋਂ ਇਸ ਦਾ ਸੰਚਾਰ ਹੁੰਦਾ ਹੈ, ਇਸ ਵਾਸਤੇ ਇਹਨਾਂ ਹੱਥਾਂ ਦੇ ਨਾਲ ਐਸੀ ਵਸਤੂ ਦਾ ਸਪਰਸ਼ ਹੋਵੇ ਜਿਹਦੇ ਨਾਲ ਉਂਗਲਾਂ ਵਿੱਚ ਸ਼ਕਤੀ ਆਵੇ। ਸੋ ਅੱਜ ਕੱਲ੍ਹ ਜਿਹੜੀਆਂ ਪਲਾਸਟਿਕ ਦੀਆਂ ਵਾਲਾਂ ਤੁਰੀਆਂ ਉਹਦੇ ਨਾਲ ਕਈ ਬਿਮਾਰੀਆਂ ਲੱਗਦੀਆਂ ਹਨ, ਹੱਥਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਚੰਦਨ ਦੀ ਮਾਲਾ ਨਾਲ ਸਰੀਰ ਦੇ ਅੰਦਰ ਠੰਡਕ ਜਾਂਦੀ ਹੈ, ਇਸੇ ਤਰ੍ਹਾਂ ਤੁਲਸੀ ਦੀ ਮਾਲਾ ਹੈ ਬੁਖਾਰ ਆਦਿ ਰੋਗਾਂ ਤੋਂ ਬਚਾਉਂਦੀ ਹੈ, ਮੋਤੀਆਂ ਦੀ ਮਾਲਾ ਹੈ ਮੋਤੀ ਠੰਡੇ ਹੁੰਦੇ ਹਨ, ਬਲੌਰ ਦੀ ਮਾਲਾ ਹੈ ਮੂੰਗੇ ਦੀ ਮਾਲਾ ਹੈ, ਅਮੀਰ ਲੋਕਾਂ ਦੇ ਪਾਸ ਸੋਨੇ ਦੀ ਮਾਲਾ ਹੈ ਸੋਨੇ ਦੇ ਮਣਕੇ ਹਨ। ਸੋ ਇਤਿਹਾਦ ਅਨੇਕ ਪ੍ਰਕਾਰ ਦੀਆਂ ਮਾਲਾ ਹਨ ਜੋ ਧਾਗੇ ਵਿੱਚ ਪਰੋ ਕੇ ਪਹਿਨੀਆਂ ਜਾਂਦੀਆਂ ਹਨ। ਆਮ ਕਰਕੇ ਜੋ ਲੱਕੜ ਦੀ ਮਾਲਾ ਪਰੋ ਕੇ ਰੱਖੀ ਜਾਵੇ ਉਸਨੂੰ ਤਸਬੀਹ ਕਹਿੰਦੇ ਹਨ। ਮੁਸਲਮਾਨ ਲੋਕ ਇਸ ਨੂੰ ਜ਼ਿਆਦਾ ਵਰਤਦੇ ਹਨ। ਬਾਕੀ ਉਹਨਾਂ ਨੂੰ ਗੰਢਾਂ ਦੇ ਕੇ ਬਣਾਈ ਹੋਈ ਮਾਲਾ, ਕਿਸੇ ਪੱਛਮ ਨੂੰ ਜਾਂ ਕਿਸੇ ਧਾਗੇ ਦੀ ਮਾਲਾ ਬਣਾ ਲੈਣੀ, ਇਸ ਮਾਲਾ ਦੀ ਪ੍ਰਕਿਰਿਆ ਕਈ ਪ੍ਰਕਾਰ ਦੀ ਹੈ। ਆਮ ਕਰਕੇ ਵੱਖ ਵੱਖ ਮਤਾਂ ਮਤਾਂਤਰਾਂ ਨੇ ਇਹਨਾਂ ਦੀ ਗਿਣਤੀ ਨਿਸ਼ਚਿਤ ਕੀਤੀ ਹੈ। ਜੋਤਿਸ਼ ਵਿੱਦਿਆ ਦੇ ਅਨੁਸਾਰ 27 ਨਛੱਤਰ ਹਨ, ਇੱਕ ਨਛੱਤਰ ਦੇ ਚਾਰ ਚਾਰ ਚਰਨ ਹਨ, ਚਾਰ ਚਾਰ ਭਾਗ ਹਨ, ਚਾਰ ਚਾਰ ਅਕਸ਼ਰ ਇੱਕ ਇੱਕ ਨਛੱਤਰ ਦੇ ਹਨ। ਇੱਦਾਂ ਜੇ 27 ਚੌਕਾ ਗਿਣ ਲਈਏ ਤਾਂ 108 ਗਿਣਤੀ ਬਣਦੀ ਹੈ। 12 ਰਾਸ਼ਾਂ ਮੰਨੀਆਂ ਜੋਤਿਸ਼ ਵਾਲਿਆਂ ਨੇ ਅਤੇ ਇੱਕ ਇੱਕ ਰਾਸ਼ ਦੇ 9-9 ਅਕਸ਼ਰ ਹਨ। ਜੇ 12 ਰਾਸਾਂ ਦੇ 9-9 ਅੱਖਰਾਂ ਦੀ ਗਿਣਤੀ ਕੀਤੀ ਜਾਵੇ ਤਾਂ 12 ਨਾਇਆਂ 108 ਹੀ ਬਣਦੇ ਹਨ। ਜਿਹੜਾ ਮਨੁੱਖ 8 ਪੈਰ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ ਹੈ, ਜਿਹੜਾ ਸੰਤ ਸੁਬਹਾ ਤੋਂ ਸ਼ਾਮ ਸ਼ਾਮ ਤੋਂ ਸਵੇਰ 27 ਨਛੱਤਰਾਂ ਦੇ ਹਰ ਚਰਨ ਅੰਦਰ ਪ੍ਰਭੂ ਨੂੰ ਚੇਤੇ ਕਰਦਾ ਹੈ, ਉਸ ਦੇ ਨਾਮ ਨਾਲ ਵੀ 108 ਲਿਖਿਆ ਗਿਆ। 108 ਸ਼੍ਰੀਮਾਨ, 108 ਸੰਤ ਬਾਬਾ ਜੋਗਿੰਦਰ ਸਿੰਘ ਜੀ ਜਾਂ ਹੋਰ ਅਨੇਕਾਂ ਸਾਧੂਆਂ ਦੇ ਨਾਮ ਹਨ। ਭਾਵ ਜਿਹੜਾ 24 ਘੰਟੇ ਨਾਮ ਜਪਦਾ ਰਹਿੰਦਾ। ਇਸ ਦੀਆਂ ਹੋਰ ਵੀ ਕਈ ਪ੍ਰਕਿਰਿਆ ਹਨ। ਮੁਸਲਮਾਨੀ ਮਤ ਵਾਲਿਆਂ ਦੀ ਜਿਹੜੀ ਮਾਲਾ ਹੈ ਉਹਨਾਂ ਦੀ ਤਸਬੀਹ ਦੇ 100 ਮਣਕੇ ਹਨ। ਕੁਝ ਲੋਕ ਤਾਂ 99 ਅੱਲਾ ਦੇ ਨਾਮ ਜਪਦੇ ਹਨ, ਤੇ 100ਵਾਂ ਨਾਮ ਜਿਹੜਾ ਹੈ ਸ਼੍ਰੋਮਣੀ ਹੈ। ਇੱਕ ਇੱਕ ਮਣਕੇ ਉੱਤੇ ਇੱਕ ਇੱਕ ਖੁਦਾ ਦਾ ਨਾਮ ਲਿਆ ਜਾਂਦਾ ਹੈ। 99 ਮਣਕੇ ਹਨ, 100ਵਾਂ ਮੇਰੂ ਰੱਖਿਆ ਹੈ। ਪਰ ਅਨੇਕਾਂ ਐਸੇ ਵੀ ਮੁਸਲਮਾਨ ਇਮਾਮ ਹਨ ਜਿਨ੍ਹਾਂ ਦੇ ਪਾਸ 100 ਮਣਕੇ ਦੀ ਤਸਬੀਹ ਹੈ ਅਤੇ 101 ਮੇਰੂ ਹੈ, 101 ਮਣਕੇ ਦੀ ਮਾਲਾ ਰੱਖਦੇ ਹਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਅਧਿਐਨ ਕਰਨ ਤੋਂ ਇਸ ਗੱਲ ਦਾ ਪਤਾ ਲੱਗਾ ਕਿ ਮਾਲਾ ਤਸਬੀਹ ਤੋੜ ਕੇ ਜਿਉਂ 100 ਤਿਵੇਂ 78 ਲਾਇਆ। ਮਾਲਾ ਜਿਹੜੀ ਸੀ ਉਹ ਵੀ ਭੰਨ ਤੋੜ ਕੇ ਤੇ ਤਸਬੀ ਜਿਹੜੀ 100 ਮਣਕੇ ਦੀ ਸੀ ਉਹਨੂੰ ਵੀ ਤੋੜ ਕੇ ਜੋ ਭਾਰਤੀ ਦਰਸ਼ਨ ਹੈ ਉਹਨਾਂ ਨੇ 108 ਮਣਕੇ ਉਸਦੇ ਬਣਾ ਲਏ ਹਨ। ਈਸਾਈ ਲੋਕ ਜਿਹੜੇ ਹਨ ਉਹ ਵੀ ਮਾਲਾ ਰੱਖਦੇ ਹਨ, ਉਸ ਨੂੰ ਰੋਜਰੀ ਕਹਿੰਦੇ ਹਨ। ਉਸ ਦੇ ਮਣਕੇ 150 ਹਨ, ਜਿਨ੍ਹਾਂ ਵਿੱਚ 10 ਛੋਟੇ ਮਣਕੇ ਆਉਂਦੇ ਹਨ ਤੇ ਇੱਕ ਵੱਡਾ ਮਣਕਾ ਆਉਂਦਾ ਹੈ 10 ਦੇ ਬਾਅਦ 11ਵਾਂ। ਇੱਦਾਂ 135 ਛੋਟੇ ਮਣਕੇ ਤੇ 135 ਵੱਡੇ ਮਣਕੇ ਤੇ 15 ਛੋਟੇ ਮਣਕੇ ਆਉਂਦੇ ਹਨ। ਜਿਹੜਾ ਛੋਟਾ ਮਣਕਾ ਹੈ ਉਹਦੇ ਉੱਤੇ ਧੰਨ ਮੇਰੀ ਤੇ ਜਿਹੜਾ ਵੱਡਾ ਮਣਕਾ ਹੈ ਉਹਦੇ ਉੱਤੇ ਧੰਨ ਪਿਤਾ, ਇਹ ਜਾਪ ਕਰਦੇ ਹਨ। ਵੱਖ ਵੱਖ ਮਤਾਂ ਮਤਾਂਤਰਾਂ ਵਾਲਿਆਂ ਦੇ ਵੱਖ ਵੱਖ ਮੰਤਰ ਹਨ, ਜਿਵੇਂ ਸਿਰ ਖੁਆਏ ਪੀਏ ਮਲਵਾਣੀ, ਜੂਠਾ ਮੰਗ ਮੰਖਾਹੀ, ਫੋਲ ਫਦੀਹਤ ਮੋਏ ਲੈਨ ਭੜਾਸਾ, ਪਾਣੀ ਦੇਖ ਸੰਘਾਈ। ਇਹ ਜੈਨੀਆਂ ਦੇ ਪ੍ਰਥਾਏ ਸ਼ਬਦ ਉਚਾਰਿਆ, ਭੇਡਾਂ ਵਾਂਗ ਹੀ ਸਿਰ ਖੋਹਾਇਨ। ਜਿਵੇਂ ਭੇਡਾਂ ਹੁੰਦੀਆਂ ਏਦਾਂ ਉਹ ਆਪਣਾ ਸਿਰ ਖਵਾਉਂਦੇ। ਜਦੋਂ ਚੇਲੇ ਬਣਦੇ ਨੇ ਨਾ ਆਪਣੇ ਗੁਰੂ ਪਾਸ ਜਾਂਦੇ, ਉਹਨਾਂ ਦੇ ਸਿਰ 'ਚ ਸਵਾਹ ਮਲਦਾ ਚੰਗੀ ਤਰ੍ਹਾਂ। ਫਿਰ ਇੱਕ ਇੱਕ ਕੇਸ ਕਰਕੇ ਪੁੱਟਦਾ, ਜਦੋਂ ਕੇਸ ਪੁੱਟਦਾ ਉਹ ਕਹਿੰਦੇ ਪ੍ਰੇਮ 'ਚ ਟਾਕਾ, ਅਤੇ ਜਿਹਦਾ ਕੇਸ ਪੁੱਟਦਾ ਉਹ ਕਹਿੰਦਾ ਅਬ ਸੁੱਖ ਜਾਤਾ, ਇਹ ਉਹਨਾਂ ਦਾ ਮੰਤਰ ਹੈ। ਏਦਾਂ ਇੱਕ ਇੱਕ ਕੇਸ ਕਰਕੇ ਸਾਰੇ ਸਿਰ ਦੇ ਕੇਸ ਪੁਟਾ ਦਿੰਦੇ ਹਨ, ਪੁੱਟ ਦਿੰਦੇ ਹਨ, ਮਨਾਉਂਦੇ ਨਹੀਂ ਪੁੱਟਦੇ ਹਨ। ਕਸ਼ਟ ਹੁੰਦਾ ਹੋਵੇਗਾ, ਦੁੱਖ ਹੁੰਦਾ ਹੋਵੇਗਾ, ਪਰ ਉਹ ਪੀੜਾ ਸਹਾਰਦੇ ਨੇ। ਉਹਨਾਂ ਦਾ ਸਿਧਾਂਤ ਇਹ ਆ ਵੀ ਖੁਰੇ ਏਦਾਂ ਹੀ ਰੱਬ ਮਿਲਦਾ ਹੈ। ਜੈਨੀ ਜਿਹੜੇ ਹਨ ਉਹਨਾਂ ਦੀ ਮਾਲਾ ਦੀ ਗਿਣਤੀ 111 ਮਣਕਿਆਂ ਦੀ ਹੈ, ਔਰ 111 ਮਣਕਿਆਂ ਵਾਲੀ ਮਾਲਾ ਰੱਖਦੇ ਹਨ। ਈਸਾਈ ਲੋਕ ਜਿਹੜੇ ਹਨ ਉਹ 55 ਮਣਕਿਆਂ ਦੀ ਮਾਲਾ ਰੱਖਦੇ ਹਨ। ਗੁਰਮਤ ਦੇ ਅੰਦਰ ਮਾਲਾ ਦੀ ਗਿਣਤੀ ਨਿਸ਼ਚਿਤ ਨਹੀਂ, ਪਰ ਫਿਰ ਵੀ ਜਿੰਨੇ ਵੀ ਸਾਧੂ ਹਨ ਕਰੀਬਨ ਕਰੀਬਨ ਉਹ 108 ਮਾਣਕਿਆਂ ਵਾਲੀ ਮਾਲਾ ਨੂੰ ਪ੍ਰਧਾਨ ਮੰਨਦੇ ਹਨ। ਜਿਵੇਂ ਯੋਗਨੀ ਤੰਤਰ ਵਿੱਚ ਮਹਾਦੇਵ ਜੀ ਦਾ ਕਥਨ ਹੈ, ਸ਼ਿਵਜੀ ਭੋਲੇਨਾਥ ਪਾਰਵਤੀ ਨੂੰ ਸਮਝਾ ਰਹੇ ਹਨ ਮੰਤਰ ਸਿੱਧੀ ਦਾ ਪ੍ਰਕਰਨ, ਕਿ ਜੋ 25 ਮਣਕਿਆਂ ਦੀ ਮਾਲਾ ਹੈ ਪਾਰਵਤੀ, ਉਹ ਮੁਕਤੀਦਾਇਕ ਹੈ। ਜੋ 27 ਮਣਕਿਆਂ ਦੀ ਮਾਲਾ ਹੈ ਉਹ ਪੁਸ਼ਟੀਕਾਰਕ ਹੈ। ਜੋ 30 ਮਣਕਿਆਂ ਦੀ ਮਾਲਾ ਹੈ ਉਹ ਧਨਦਾਇਕ ਹੈ। ਜੋ 50 ਮਣਕਿਆਂ ਦੀ ਮਾਲਾ ਹੈ ਉਹ ਮੰਤਰ ਸਿੱਧੀ ਕਰਨ ਵਾਸਤੇ ਪ੍ਰਧਾਨ ਹੈ, ਪਰ 108 ਮਣਕਿਆਂ ਦੀ ਮਾਲਾ ਸਰਵ ਸਿੱਧੀ ਵਾਸਤੇ ਪ੍ਰਯੋਗ ਕੀਤੀ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਵਿੱਚੋਂ ਮਾਲਾ ਦੇ ਸੰਬੰਧ ਵਿੱਚ ਹੋਰ ਵੀ ਅਨੇਕਾਂ ਥਾਵਾਂ 'ਤੇ ਪ੍ਰਮਾਣ ਮਿਲੇ ਹਨ। ਹਰ ਮਾਲਾ ਔਰ ਅੰਤਰ ਧਾਰੈ, ਸਤਿਗੁਰੂ ਜੀ ਫਰਮਾਉਂਦੇ ਜੋ ਹਰੀ ਦਾ ਨਾਮ ਹਿਰਦੇ ਵਿੱਚ ਵਸਾਉਣਾ ਹੈ ਇਹ ਅਸਲੀ ਮਾਲਾ ਹੈ। ਜਨਮ ਮਰਨ ਕਾ ਦੁੱਖ ਨਿਵਾਰੇ, ਉਹ ਮਨੁੱਖ ਆਪਣੇ ਜੰਮਣ ਤੇ ਮਰਨ ਦਾ ਦੁੱਖ ਨਿਵਿਰਤ ਕਰ ਲੈਂਦਾ ਹੈ। ਹਿਰਦੇ ਜਪਨੀ ਜਪੋ ਗੁਣ ਤਾਸਾ, ਜੋ ਪਰਮੇਸ਼ੁਰ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨਾ ਹੈ ਇਹ ਹਿਰਦੇ ਦੀ ਮਾਲਾ ਫੇਰਨੀ ਹੈ। ਮਨ ਜਪੀਏ ਹਰ ਜਪ ਮਾਲਾ, ਹੇ ਮਨਾ ਹਰੀ ਦਾ ਨਾਮ ਜਪ, ਮਾਲਾ ਦੁਆਰਾ ਜਪ ਤੇ ਫਿਰ ਮਨ ਦੁਆਰਾ ਜਪ। ਜਦੋਂ ਛੋਟਾ ਜਿਹਾ ਕਾਕਾ ਜੰਮਦਾ, ਸਹਿਜੇ ਸਹਿਜੇ ਰਿੜਨਾ ਸਿੱਖਦਾ, ਫਿਰ ਮਾਤਾ ਪਿਤਾ ਉਹਨੂੰ ਗੜੀਰਾ ਬਣਾ ਦਿੰਦੇ ਨੇ, ਉਹਦੇ ਆਸਰੇ ਰਿੜਨ ਲੱਗ ਪੈਂਦਾ। ਏਦਾਂ ਆਰੰਭ ਕਾਲ ਵਿੱਚ ਜਦੋਂ ਕੋਈ ਜਗਿਆਸੂ ਪ੍ਰਭੂ ਭਗਤੀ ਵਾਲੇ ਬੰਨੇ ਲੱਗਦਾ ਤਾਂ ਸਾਧੂ ਮਹਾਤਮਾ ਉਸਨੂੰ ਮਾਲਾ ਦੇ ਦਿੰਦੇ ਹਨ, ਕਿ ਮਾਲਾ ਦੇ ਆਸਰੇ ਵਾਹਿਗੁਰੂ ਵਾਹਿਗੁਰੂ ਜਪੀ ਜਾ, 108 ਵੇਰਾਂ 'ਤੇ ਕਵੇਂਗਾ ਨਾ ਉਹਨੇ ਚਿਰ ਨੂੰ ਫਿਰ ਚੇਤਾ ਆਜੂ ਪਈ ਹੋਰ ਆਖਣਾ, ਫਿਰ ਦੂਜੀ ਮਾਲਾ ਚੱਲ ਪਵੇਗੀ, ਫਿਰ ਤੀਜੀ ਮਾਲਾ ਚੱਲ ਪਵੇਗੀ। ਇਸੇ ਪ੍ਰਕਾਰ 108 ਮਾਲਾ ਵਾਹਿਗੁਰੂ ਮੰਤਰ ਦੀਆਂ ਫੇਰ ਕੇ ਇੱਕ ਪੱਕੀ ਮਾਲਾ ਬਣਦੀ ਹੈ। ਜਲਣ ਜੱਟ ਨੇ ਆਪਣੀ ਵਿਚਾਰਧਾਰਾ ਇੰਜ ਲਿਖੀ ਹੈ, ਨਿੱਕੇ ਹੋਏ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ। ਜਦੋਂ ਛੋਟੇ ਛੋਟੇ ਹੁੰਦੇ ਸਾਂ ਕਹਿੰਦਾ ਉਦੋਂ ਪਸ਼ੂ ਚਾਰਿਆ ਕਰਦੇ ਸਾਂ, ਜਦੋਂ ਥੋੜ੍ਹੇ ਜਿਹੇ ਵੱਡੇ ਹੋਏ ਫਿਰ ਹਲ ਵਾਹੁਣਾ ਸ਼ੁਰੂ ਕਰ ਦਿੱਤਾ, ਬੁੱਢੇ ਹੋਏ ਮਾਲਾ ਫੜ ਲਈ, ਜਦੋਂ ਬੁੱਢੇ ਹੋਏ ਉਦੋਂ ਮਾਲਾ ਪਕੜ ਲਈ, ਰੱਬ ਦਾ ਉਲਾਮਾ ਲਾਇਆ, ਵੱਡਾ ਕਿੱਕਰ ਵੱਢ ਕੇ ਜਪ ਮਾਲ ਬਣਾਇਆ। ਜਲਣ ਜੱਟ ਕਹਿੰਦਾ ਵੀ ਵੱਡੀ ਸਾਰੀ ਕਿੱਕਰ ਵੱਢ ਕੇ ਮੋਟੇ ਮੋਟੇ ਉਹਦੇ ਮਣਕੇ ਲੈ ਕੇ ਇੱਕ ਰੱਸੇ ਵਿੱਚ ਪਰੋ ਕੇ ਵੱਡਾ ਜਪ ਮਾਲਾ ਬਣਾ ਲਿਆ। ਉੱਚੇ ਟਿੱਬੇ ਬਹਿ ਕੇ ਠਾ ਠਾ ਵਜਾਇਆ, ਉੱਚੀ ਜਗ੍ਹਾ 'ਤੇ ਬਹਿ ਕੇ ਅਤੇ ਉਹ ਮਾਲਾ ਨੂੰ ਫੇਰਿਆ। ਲੋਕਾਂ ਦੀਆਂ ਜਪ ਮਾਲੀਆਂ, ਜਲਣ ਦਾ ਜਪ ਮਾਲ, ਸਾਰੀ ਉਮਰ ਜਪਿੰਦਿਆਂ ਇੱਕ ਨਾ ਖੁੱਥਾ ਵਾਲ। ਜਲਣ ਜੱਟ ਕਹਿੰਦਾ ਉਹ ਸਾਰੀ ਉਮਰ ਇਹਨਾਂ ਦੀ ਲੰਘ ਗਈ ਮਾਲਾ ਫੇਰਦਿਆਂ, ਇੱਕ ਔਗੁਣ ਵੀ ਨਹੀਂ ਛੁੱਟਾ। ਚਾਹੀਦਾ ਸੀ ਵੀ ਸਾਰੇ ਔਗੁਣਾਂ ਤੋਂ ਮੁਕਤ ਹੋ ਜਾਂਦੇ। ਕਿਆ ਕਰੂੰ ਤਸਬੀ ਕਿਆ ਕਰੂੰ ਮਾਲਾ, ਮਨ ਮਾਲਾ ਭਇਓ ਹੈ ਮੇਰਾ। ਮੈਂ ਹੁਣ ਕੀ ਕਰਨੀ ਹੈ ਤਸਬੀ, ਕੀ ਕਰਨੀ ਹੈ ਮਾਲਾ, ਯਹ ਮਾਲਾ ਆਪਣੀ ਲੀਜੈ, ਇਹ ਮਾਲਾ ਮਹਾਰਾਜ ਰੱਖ ਲਓ, ਭੁੱਖੇ ਭਗਤ ਨਾ ਕੀਜੈ। ਸਾਥੋਂ ਭੁੱਖਿਆਂ ਤੋਂ ਪਰਮਾਤਮਾ ਦੀ ਭਗਤੀ ਨਹੀਂ ਹੁੰਦੀ। ਜੇ ਕੁਝ ਖਾਣ ਪੀਣ ਨੂੰ ਮਿਲੇਗਾ ਤਾਂ ਮਾਲਾ ਚੱਲੇਗੀ ਸਾਡੇ ਹੱਥ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਜੀ ਕ੍ਰਿਸ਼ਨ ਲਾਲ ਹਰੀ ਲਾਲ ਪ੍ਰਤੀ ਉਪਦੇਸ਼ ਦੇ ਰਹੇ ਹਨ ਕਿ ਜੋ ਕੰਠ ਵਿੱਚੋਂ ਗੁਰਮੰਤਰ ਦਾ ਉਚਾਰਨ ਕਰਨਾ ਹੈ, सुंदर बाणी का उचारण करना, लगा मात्रा नू ला के उचारण करना, वावे नू कन्ना हाहे नू सियारी ते गगे नू औंकड़ रारे नू दलैंकड़े वाहे गुरु, इस दा बेअंत लाभ है। इसे प्रकार मूल मंत्र दा जप है, गुरमंत्र दा जप है, बीज मंत्र दा जप है, माला मंत्र है, एक है बीज मंत्र, एक है महामंत्र, एक है मूल मंत्र, एक है अपना माला मंत्र। इस प्रकार दे नाल होर भी कई प्रकरण आए हैं। सतगुरु सचे पातशाह जी इथे वर्णन करते हैं, कंठ
कंठ रमणे राम राम माला,
माला फेरदिया फेरदिया गला जड़ा है सुंदर हो जाता है, हिरदे की आवाज सुरीली बन जाती है। नाम जपण का प्रयोजन है, कोई किवें भी जप लवे, जे कोई माला लैके जप लवे तो कोई पाप नहीं, कोई मनमत नहीं, पर जे विखाले वास्ते पाई है तो फिर उहदा कोई लाभ भी नहीं है। कंठ रमणी, कंठ दे अंदर सुंदर राम राम माला, राम दा नाम ही माला बना के पा लिया है, कंठ हिरदे विच राम दा नाम धारण कर लिया है।
हस्त ऊच प्रेम धारणे,
हस्त ऊच हथ उच्चा रखना। जदों कई साधक लोग माला नाल जप करदे हन उदों माला नूं थले नहीं लाउंदे, भौंते नहीं लगण दिंदे। सानू तो कोई विचार नहीं ना भी पौते पैरी तां भी कोई नहीं, सिर ते बन ली तां भी कोई नहीं, गल च पा ली तां भी कोई पाप नहीं चढ़दा, जेब विच पा ली तद भी कोई गल नहीं, घर पई रवे, सराहणे पई रवे, पैंद पई रवे, पर फिर भी आदर रखना ही चाहिदा। हस्त ऊच प्रेम धारनी, ये प्रेम है जिहदे नाल नाम जपना, जिस गुटके ते पाठ करना उहदा अदब रखना धर्म कर्म बनदा। रहत नामे विच बचन आया है कि गुरबाणी अते शस्त्र अस्त्र इन्हां नूं पैर नहीं छूना चाहीदा, इन्हां नूं उच्ची जगह ते रखना चाहीदा, जे अचानक डिग भी पैण तां फिर इन्हां नूं मत्था टेकना चाहीदा है, मत्था टेक के उच्ची जगह ते रखना है गुरबाणी दे गुटकियां नूं। जिन्हें भी घर विच अस्त्र शस्त्र हन, श्री साहिबां कईआं ने लिया के रखियां, कई एहो जे ने जदों दा अमृत छकिया उदों दी कृपान पाई अजे तक कढ़ी नहीं, जे किते लोड़ पै ही गई गंढा छिलण वास्ते ते कढ़न लग्या विचों निकलदी नहीं, सारी जंगाल लग गया। एहो जी कृपान धारन दा कोई लाभ नहीं। कृपान पान धारियं करोड़ पाप टारियं, सतगुरु जी ते कहिंदे करोड़ां पापां दे नाश करन वाली है कृपान। सो कृपान घट तो घट महीने बाद जे हो सके किसे कोलों तां पहला भी, नहीं तां संगरांद वाले दिन महीने बाद तां उहनूं कढ़ के पूंज के तेल ला के रखना चाहीदा। जिवें दशहरे दा दिन आउंदा, दशहरे नूं शस्त्र पूजा हुंदी है कि जिन्ने अस्त्र शस्त्र हन उहनां नूं साफ करके ऐन तैयार बर तैयार करके रखिया जावे। इह ना होवे भी जदों लोड़ पवे उदों जवाब ही दे जावे। सो सतगुरु सच्चे पातशाह कहिंदे हस्त ऊच प्रेम धारणी, मन विच प्रेम होवे, मन विच श्रद्धा होवे, हाथ उच्चा करके माला नूं रखना गोमुखी विच पा के। गोमुखी उस गुथली नूं कहिंदे ने जिस गुथली दे विच माला पा के रखी दी भी लोकां दी निगाह ना पवे, ते उस गुथली विच हाथ पा के फिर मणका फेरी जाईदा। उहदे नाल आपो अपने धर्मां नाल संबंधित जिहड़ा गुरमंत्र गुरु पासों लिया है, पंज प्यारियां तों लिया है, उस दा जप करना। हस्त ऊच प्रेम धारनी, मन विच प्रेम धारण करना, उच्चा हथ रख के गोमुखी विच माला दा फेरना। प्रेम धारनी, मन दे अंदर अति प्रेम धारणा। सो की होवेगा इहदे नाल,
जिहे पणिजो उत्तम श्लोक,
जिहे कहिए जवान पण जो कहिए उचारो, एवें मणके ते मणका ही ना सुट्टी जाओ। जे माला फेरनी ते जबान नाल भी कुछ आखो, वाहिगुरु वाहिगुरु भी कहो। कई बंदे गल्लां भी करी जांदे आ ते मणके भी हिलाई जांदे आ। सो मणके फेरने चंगी गल है, हिरदे दी धारना जे नाम नाल टिकी रवे तद चंगा है, पर ऐसा ना होवे विखावे वास्ते ही माला फेर रहा पर उहदे नाल कोई जप हो नहीं रहा। जी पण जो, जे कहिए जबान दे नाल, पण जो कहिए उचारण करो, ਪਰ ਭਾਗਾਂ ਤੋਂ ਬਿਨਾਂ ਨਹੀਂ ਹੋ ਸਕੇਗਾ।
ਉੱਤਮ ਸਲੋਕ
ਕਿਹੜਾ ਸ਼ਬਦ ਕਰੋ? ਉੱਤਮ ਸਲੋਕ ਜਿਹੜੇ ਗੁਰਬਾਣੀ ਵਿੱਚ ਸਲੋਕ ਆਏ, ਇੱਕ ਇੱਕ ਸ਼ਬਦ ਦੀ ਮਾਲਾ ਫੇਰੋ। ਜਦੋਂ ਮੈਂ ਸੰਸਕ੍ਰਿਤੀ ਦੀ ਸੰਥਿਆ ਕੀਤੀ ਤੇ ਇੱਕ ਇੱਕ ਸ਼ਬਦ ਦੀ ਇੱਕ ਇੱਕ ਮਾਲਾ ਫੇਰੀ, 108 ਵੇਰ ਇੱਕ ਇੱਕ ਸ਼ਬਦ ਨੂੰ ਪੜ੍ਹਿਆ, ਭਾਵ ਸਾਰਾ ਮੂੰਹ ਜ਼ਬਾਨੀ ਚੇਤੇ ਹੋ ਜਾਵੇ, ਪਰ ਫਿਰ ਵੀ ਅਭਿਆਸ ਨਾ ਕਰਨ ਤੋਂ, ਛੱਡ ਦੇਣ ਤੋਂ ਫਿਰ ਵੀ ਬਾਣੀ ਭੁੱਲ ਜਾਂਦੀ ਹੈ। ਜਿਵੇਂ ਪਾਨ ਦੇ ਪੱਤੇ ਹਿੱਲਦੇ ਹੀ ਰਹਿਣ ਤਾਂ ਠੀਕ ਰਹਿੰਦੇ, ਨਹੀਂ ਤੇ ਗਲ ਜਾਂਦੇ ਹਨ। ਇਸੇ ਤਰ੍ਹਾਂ ਜਿਹੜੇ ਸਤ ਸ਼ਾਸਤਰ ਹਨ, ਗ੍ਰੰਥ ਹਨ, ਇਹਨਾਂ ਦੇ ਪੱਤਰੇ ਫੋਲਦਾ ਹੀ ਰਹੇ, ਪੜ੍ਹਦਾ ਹੀ ਰਹੇ ਤੇ ਚੇਤੇ ਰਹਿੰਦੇ ਆ। ਜੇ ਉਹਨਾਂ ਨੂੰ ਠੱਪ ਕੇ ਰੱਖ ਦਈਏ ਤਾਂ ਭੁੱਲ ਜਾਂਦੇ ਹਨ। ਸਹਿਸ ਗੁਣਾ ਵਿਦਿਆ ਵਧੇ ਪੁਨਾ ਪੁਨਾ ਅਭਿਆਸ, ਕਹਿੰਦੇ ਪੁਨਾ ਪੁਨਾ ਵਾਰੰਵਾਰ ਅਭਿਆਸ ਕਰਨ ਨਾਲ ਥੋੜ੍ਹੀ ਜਿਹੀ ਵਿਦਿਆ ਹਜ਼ਾਰਾਂ ਗੁਣਾ ਵੱਧ ਜਾਂਦੀ ਹੈ, ਤੇ ਜੇ ਹਜ਼ਾਰਾਂ ਗੁਣਾ ਵਿਦਿਆ ਸਿੱਖੀ ਹੋਵੇ ਅਭਿਆਸ ਛੁੱਟ ਜਾਵੇ ਤੇ ਘੱਟ ਜਾਂਦੀ ਹੈ। ਇਸ ਵਾਸਤੇ ਵਿਦਿਆ ਦਾ ਦਾਨ ਉੱਤਮ ਮੰਨਿਆ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿਦਿਆ ਦੀ ਵਿਚਾਰ ਕਰੇਗਾ, ਅਕਲ ਆਵੇਗੀ, ਫਿਰ ਪਰ ਉਪਕਾਰ ਕਰੇਗਾ। ਵਿਦਿਆ ਪੜ੍ਹ ਕੇ ਜਿਹਨੇ ਪਰ ਉਪਕਾਰ ਨਹੀਂ ਕੀਤਾ, ਉਹਦੀ ਪੜ੍ਹੀ ਹੋਈ ਵਿਦਿਆ ਵੀ ਵਿਅਰਥ ਚਲੇ ਗਈ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਰਸਤਾ ਸਾਨੂੰ ਵਿਖਾਇਆ ਕਿ ਬੜਾ ਵੱਡਾ ਪੁੰਨ ਹੈ ਗੁਰੂ ਕੀ ਬਾਣੀ ਦਾ ਸ਼ਬਦ ਕਿਸੇ ਗੁਰਮੁਖ ਨੂੰ ਸਿਖਾਇਆ ਜਾਵੇ। ਕਹਿੰਦੇ ਕੋਈ 7 ਮਹਿਲ ਸੋਨੇ ਦੇ ਬਣਾ ਕੇ ਦਾਨ ਕਰ ਦੇਵੇ ਤੇ ਜਿੰਨਾ ਪੁੰਨ ਹੈ ਨਾ, ਉਹਨਾਂ ਇੱਕ ਸ਼ਬਦ ਕਿਸੇ ਗੁਰਮੁਖ ਨੂੰ ਸਿਖਾ ਦੇਣ ਦਾ ਪੁੰਨ ਹੈ। ਪਰ ਭਾਗਾਂ ਵਾਲੇ ਲੋਕ ਹਨ ਵਿਰਲੇ, ਜਿਹੜੇ ਕਿਸੇ ਨੂੰ ਦੱਸਦੇ ਨਹੀਂ ਤੇ ਕੋਈ ਮਗਰ ਤੁਰਿਆ ਫਿਰੇ, ਜਾਨ ਹੀਲ ਕੇ ਸੇਵਾ ਵੀ ਕਰੇ ਤਾਂ ਵੀ ਇੱਕ ਅੱਖਰ ਦੱਸਣ ਲਈ ਤਿਆਰ ਨਹੀਂ। ਕਹਿੰਦੇ ਅਗਲੇ ਬੰਨੇ ਜਾ ਕੇ ਫਿਰ ਉਹਨਾਂ ਨੂੰ ਮਾਰ ਪਵੇਗੀ, ਤਾੜਨਾ ਹੋਵੇਗੀ ਕਿ ਤੁਸੀਂ ਪਰ ਉਪਕਾਰ ਨਹੀਂ ਕੀਤਾ, ਅਸਕਰ ਤੁਹਾਨੂੰ ਵੀ ਤੇ ਕਿਸੇ ਦੱਸਿਆ ਸੀ। ਜਿਹੇ ਭੁਣੇ ਜੋ ਉੱਤਮ ਸਲੋਕ, ਉੱਤਮ ਸਲੋਕਾਂ ਦਾ ਜ਼ਬਾਨ ਨਾਲ ਉਚਾਰਨ ਕਰੋ, ਮਾਲਾ ਦੇ ਇੱਕ ਇੱਕ ਮਣਕੇ ਉੱਤੇ ਗੁਰੂ ਕੀ ਬਾਣੀ ਦਾ ਸ਼ਬਦ ਪੜ੍ਹੋ, ਯਾਦ ਕਰੋ, ਕੀ ਹੋਵੇਗਾ? ਉੱਤਮ ਸਲੋਕ ਉੱਤਮ ਅਵਸਥਾ ਦੀ ਪ੍ਰਾਪਤੀ ਹੋਵੇਗੀ, ਸਲੋਕ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ। 4 ਪ੍ਰਕਾਰ ਦੀਆਂ ਮੁਕਤੀਆਂ ਮੰਨੀਆਂ ਹਨ। ਸਭ ਤੋਂ ਪਹਿਲੀ ਸਲੋਕ ਮੁਕਤੀ ਹੈ, ਦੂਸਰੀ ਜਿਹੜੀ ਹੈ ਸਰੂਪ ਮੁਕਤੀ ਹੈ, ਤੀਸਰੀ ਸਮੀਪ ਮੁਕਤੀ ਹੈ, ਚੌਥੀ ਸਜੁਜ ਮੁਕਤੀ ਹੈ। ਇਹ 4 ਪ੍ਰਕਾਰ ਦੀ ਮੁਕਤੀ ਵਾਸਤੇ ਲੋਕ ਜਪ ਕਰਦੇ ਹਨ, ਤਪ ਕਰਦੇ ਹਨ, ਪਰ ਗੁਰਮਤ ਦਾ ਦ੍ਰਿਸ਼ਟੀਕੋਣ ਇਹਨਾਂ ਨਾਲੋਂ ਵੀ ਉੱਚਾ ਹੈ। ਮੁਕਤ ਬੱਪੜੀ ਵੀ ਗਿਆਨੀ ਤਿਆਗੇ, ਕਹਿੰਦੇ ਮੁਕਤੀ ਵਿਚਾਰੀ ਨੂੰ ਕੀ ਕਰਨਾ, ਜਿਹੜੇ ਗਿਆਨਵਾਨ ਲੋਕ ਨੇ ਉਹ ਇਹਦੇ ਨਾਲੋਂ ਵੀ ਉੱਚੀ ਅਵਸਥਾ ਵਿੱਚ ਵਿਚਰਦੇ ਹਨ। ਉਹਨਾਂ ਨੇ ਹੁਣ ਰੱਬ ਨਾਲ ਗਿਣਤੀ ਮਿਣਤੀ ਕਰਨੀ ਵੀ ਛੱਡ ਦਿੱਤੀ ਹੈ। ਉਹ 8 ਪੈਰ ਉਹਦੇ ਰੰਗ ਵਿੱਚ ਰੰਗੇ ਰਹਿੰਦੇ ਹਨ, ਰੰਗ ਰਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ ਬਾਝ ਸੱਚੇ ਨਾਹੀਂ। ਪਰ ਜੇ ਅਸੀਂ ਉਹਨਾਂ ਦੀ ਗੱਲ ਸੁਣ ਕੇ ਨਾ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਸਾਡਾ ਜੀਵਨ ਕੀੜਿਆਂ ਵਰਗਾ ਹੈ, ਧਰਤੀ ਤੇ ਚੱਲਣ ਵਾਲਾ ਆਕਾਸ਼ ਵਿੱਚ ਵਿਚਰਨ ਵਾਲੇ ਉਹ ਪੰਛੀ ਹਮਾਯੂ ਦੀ ਤਰ੍ਹਾਂ, ਜਿਹੜੇ ਤਤਵੇਤਾ ਮਹਾਂਪੁਰਸ਼ ਜਿਨ੍ਹਾਂ ਨੂੰ ਸਵਾਸ ਸਵਾਸ ਵਿਸਰਦਾ ਨਹੀਂ ਪ੍ਰਭੂ। ਜੇ ਉਹਨਾਂ ਭਗਤ ਜਨਾਂ ਨੇ, ਭਗਤ ਕਬੀਰ ਜੀ ਨੇ ਮਾਲਾ ਲੰਬੇ ਧਰ ਦਿੱਤੀ, ਤੇ ਕਈ ਇਹੋ ਜਿਹੇ ਵੀ ਚੇਲੇ ਨੇ ਜਿਨ੍ਹਾਂ ਦੀ ਸੁਰਤੀ ਬਿਰਤੀ ਲੱਗਦੀ ਨਹੀਂ, ਪਰ ਉਹ ਗੱਲਾਂ ਬੜੀਆਂ ਕਰਦੇ ਨੇ। ਉਹ ਕਹਿੰਦੇ ਜੀ ਇਹ ਤੇ ਪਖੰਡ ਆ ਮਾਲਾ ਰੱਖਣੀ। ਚਲੋ ਪਖੰਡ ਹੈ ਨਾ ਰੱਖੋ, ਪਰ ਜੇ ਤਾਂ ਤੁਹਾਨੂੰ ਸਵਾਸ ਸਵਾਸ ਪ੍ਰਭੂ ਚੇਤੇ ਹੈ ਫਿਰ ਤਾਂ ਠੀਕ ਹੈ, ਤੇ ਜੇ ਏਦਾਂ ਚੇਤੇ ਨਹੀਂ ਆਉਂਦਾ, ਓਦਾਂ ਥੋੜਾ ਚਿਰ ਆਉਂਦਾ ਤੇ ਓਦਾਂ ਕਰ ਲਈਦਾ। ਕਦੀ ਮੁੰਡੇ ਪੜ੍ਹਦੇ ਡਿੱਠੇ ਨਹੀਂ, ਇੱਕ ਇੱਕ ਪਦ ਨੂੰ ਕਿੰਨੀ ਕਿੰਨੀ ਵੇਰਾਂ ਭੋਖਦੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਾਮ ਅਭਿਆਸ ਦੀ ਵਿਧੀ ਲਿਖਦੇ ਹਨ। ਉਹ ਕਹਿੰਦੇ ਜਿਵੇਂ ਸਕੂਲ ਵਿੱਚ ਬਾਲਕੇ ਪਹਾੜੇ ਪੜ੍ਹਦੇ ਹਨ, ਮੁਹਾਰਨੀ ਦਰਾਉਂਦੇ ਹਨ, ਪੂਰਾ ਵਰਾ ਮਾਸਟਰ ਉਹਨਾਂ ਨੂੰ ਮੁਹਾਰਨੀ ਪੜ੍ਹਾਉਂਦਾ ਰਹਿੰਦਾ, ਐੜਾ ਮੁਕਤਾ ਆ ਕੰਨਾ ਇਸਿਆਰੀ ਈ ਬਿਆਰੀ, ਲਗਾ ਮਾਤਰਾ ਦੀ ਆਵਾਜ਼ ਤੋਂ ਜਾਣੂ ਕਰਵਾਉਂਦਾ ਵੀ ਉਹ ਗਿਆਨ ਇਹਨਾਂ ਦੇ ਹਿਰਦੇ ਵਿੱਚ ਉਤਰ ਜਾਵੇ। ਇਸੇ ਪ੍ਰਕਾਰ ਉਚਰੋ ਰਾਮ ਨਾਮ ਲੱਖ ਵਾਰੀ। ਸਤਿਗੁਰੂ ਜੀ ਕਹਿੰਦੇ ਰਾਮ ਦਾ ਨਾਮ ਲੱਖਾਂ ਵੇਰ ਲਵੋ, ਵਾਰ ਵਾਰ ਲਵੋ, ਲੈਂਦਿਆਂ ਲੈਂਦਿਆਂ ਉਹ ਨਾਮ ਤੁਹਾਡੇ ਹਿਰਦੇ ਵਿੱਚ ਉਕਰਿਆ ਜਾਵੇ, ਦ੍ਰਿੜ ਹੋ ਜਾਵੇ, ਪ੍ਰਪੱਕ ਹੋ ਜਾਵੇ, ਤਾਂ ਤੁਹਾਨੂੰ 4 ਪ੍ਰਕਾਰ ਦੀ ਮੁਕਤੀ ਪ੍ਰਾਪਤ ਹੋ ਜਾਵੇਗੀ। ਜਿਹੜੇ 4 ਪ੍ਰਕਾਰ ਦੀ ਮੁਕਤੀ ਦਾ ਤਿਆਗ ਕਰ ਦਿੰਦੇ, ਉਹਨਾਂ ਨੂੰ ਇੱਕ 5ਵੀਂ ਮੁਕਤੀ ਮਿਲਦੀ ਹੈ, ਜਿਸ ਨੂੰ ਕੇਵਲ ਮੁਕਤੀ ਕਹਿੰਦੇ ਹਨ, ਜਿਸ ਨੂੰ ਪ੍ਰਾਪਤ ਹੋ ਕੇ ਆਨੰਦ ਹੀ ਆਨੰਦ, ਮੁੜ ਕੋਈ ਦੁੱਖ ਸੰਤਾਪ ਨਹੀਂ ਰਹਿ ਜਾਂਦਾ।
ਉਦਰੰਗ ਨਾਰਾਇਣ ਨੰਦ ਨੇ
ਜਿਹੜੇ ਜੀਵ ਇਸ ਪ੍ਰਕਾਰ ਨਾਲ ਜਪ ਕਰਦੇ ਹਨ, ਨਾਮ ਜਪਦੇ ਹਨ, ਸਿਮਰਨ ਕਰਦੇ ਹਨ, ਉਹ ਉਧਰ ਜਾਂਦੇ ਹਨ, ਤਰ ਜਾਂਦੇ ਹਨ ਸੰਸਾਰ ਰੂਪੀ ਸਮੁੰਦਰ ਤੋਂ। ਨੈਣ ਨੰਦਨੀ, ਨੈਣ ਮਈਏ, ਨੈਣ ਕਹੀਏ ਨੇਤਰ, ਉਹਨਾਂ ਦੇ ਨੇਤਰ ਆਨੰਦ ਵਾਲੇ ਹੋ ਜਾਂਦੇ ਹਨ, ਆਨੰਦਮਈ ਜਾਂ ਨੰਦਨੀ, ਆਨੰਦ ਦੇਣ ਵਾਲੀ, ਨੇਤਰਾਂ ਨੂੰ ਆਨੰਦ ਦੇਣ ਵਾਲੀ ਮਾਇਆ। ਜੜ ਅਤੇ ਚੇਤਨ ਦੋ ਪ੍ਰਕਾਰ ਦੀ ਮਾਇਆ, ਜਿਸ ਨੂੰ ਵੇਖ ਕੇ ਮਨੁੱਖ ਦਾ ਮਨ ਜਿਹੜਾ ਹੈ ਡਹਿਲ ਜਾਂਦਾ ਹੈ, ਢਲ ਜਾਂਦਾ ਹੈ, ਵਹਿ ਤੁਰਦਾ ਹੈ। ਕਹਿੰਦੇ ਜਿਹੜੇ ਜੀਵ ਅੱਠੇ ਪੈਰ ਪਰਮੇਸ਼ਰ ਦਾ ਸਿਮਰਨ ਕਰਦੇ ਹਨ, ਉਹ ਨੇਤਰਾਂ ਦੁਆਰਾ ਮੋਹ ਲੈਣ ਵਾਲੀ ਇਸ ਮਾਇਆ ਦੇ ਜਾਲ ਤੋਂ ਉੱਚੇ ਉੱਠ ਜਾਂਦੇ ਹਨ, ਉਧਰ ਤਰ ਜਾਂਦੇ ਹਨ। ਨੈਣ ਨੰਦਨੀ, ਅੱਖਾਂ ਦਾ ਤੀਰ ਬਾਣ ਮਾਰ ਕੇ ਮੋਹ ਲੈਣ ਵਾਲੀ ਮਾਇਆ ਤੋਂ ਬਚ ਜਾਂਦੇ ਹਨ। ਜਗਤ ਦੀ ਮਾਇਆ ਦੇ ਹੇਰ ਫੇਰ ਤੋਂ ਬਚਣ ਵਾਸਤੇ ਉਪਾਅ ਵੀ ਕੇਵਲ ਪ੍ਰਭੂ ਭਗਤੀ ਹੈ।
ਗੁਰਮੰਤਰ ਹੀਣਸ ਜੋ ਪ੍ਰਾਣੀ,
ਮਹਾਰਾਜ ਮਾਲਾ ਤੇ ਲੈ ਲਈ ਜਾਂ ਮਾਲਾ ਤੋਂ ਬਿਨਾਂ ਹਿਰਦੇ ਦੁਆਰਾ ਨਾਮ ਦਾ ਜਪ, ਉਹ ਕਿਹੜਾ ਮੰਤਰ ਹੈ ਜਿਹਦਾ ਜਪ ਕਰੀਏ, ਉਹ ਮੰਤਰ ਕਿਵੇਂ ਜਪੀਏ? ਤੁਸੀਂ ਘਰੋਂ ਕਿਤਾਬ ਲੈ ਕੇ ਮੰਤਰ ਪੜ੍ਹ ਕੇ ਤਰ ਨਹੀਂ ਸਕਦੇ। ਤੁਸੀਂ ਕਿਸੇ ਪੁਸਤਕ ਵਿੱਚੋਂ ਕੋਈ ਤੰਤਰਿਕ ਵਿਧੀ ਦੀ ਮੰਤਰਿਕ ਪ੍ਰਕਿਰਿਆ ਨੂੰ ਪੜ੍ਹ ਕੇ ਕਾਮਯਾਬੀ ਹਾਸਲ ਨਹੀਂ ਕਰ ਸਕਦੇ। ਜਿੰਨਾ ਚਿਰ ਤੱਕ ਕਿਸੇ ਤੰਤਰੀ ਤੋਂ ਜਿਸ ਨੇ ਉਸ ਮੰਤਰ ਦੀ ਸਿੱਧੀ ਨਹੀਂ ਕਰ ਲਈ, ਉਹਦੇ ਪਾਸੋਂ ਮੰਤਰ ਪ੍ਰਾਪਤ ਨਹੀਂ ਕਰਦੇ। ਭਾਵ ਜਿਸ ਨੇ ਸੱਪ ਦਾ ਮੰਤਰ ਸਿੱਧ ਕੀਤਾ ਹੈ, ਜੇ ਉਸ ਦਾ ਮੰਤਰ ਕਾਗਜ਼ 'ਤੇ ਲਿਖਿਆ ਹੋਇਆ ਕਿਸੇ ਉਹਦੇ ਚੇਲੇ ਨੂੰ ਮਿਲ ਜਾਵੇ ਤਾਂ ਉਹਦੇ ਪੜ੍ਹਨ ਨਾਲ ਸੱਪ ਦੀ ਜ਼ਹਿਰ ਨਹੀਂ ਉਤਰਦੀ। ਸੱਪ ਦੀ ਜ਼ਹਿਰ ਤਦ ਉਤਰੇਗੀ ਜਦ ਉਸ ਨੂੰ ਗੁਰੂ ਮੰਨ ਕੇ ਉਹਦੇ ਕੋਲੋਂ ਵਿਧੀ ਦੁਆਰਾ ਉਸਦਾ ਅਨੁਸ਼ਠਾਨ ਕਰਕੇ ਸਿੱਧੀ ਹਾਸਲ ਕਰ ਲਵੇਗਾ। ਮੰਤਰੀ ਹੋਏ ਅਠੂਹਿਆਂ ਨਾਗੀ ਲੱਗੇ ਜਾਏ, ਕਿਸੇ ਬੰਦੇ ਨੂੰ ਮੰਤਰ 'ਤੇ ਠੂਹੇ ਦਾ ਆਉਂਦਾ ਅਤੇ ਜਿਹਨੂੰ ਸੱਪ ਨੇ ਡੰਗ ਮਾਰਿਆ ਉਹਦਾ ਇਲਾਜ ਕਰਨ ਲੱਗ ਪਵੇ ਤਾਂ ਉਹਨੂੰ ਕਾਮਯਾਬੀ ਨਹੀਂ ਮਿਲੇਗੀ। ਗੁਰਮਤ ਦੇ ਅੰਦਰ ਵੀ ਇਸੇ ਪ੍ਰਕਾਰ ਹਰ ਰੋਜ਼ ਅਸੀਂ ਲੋਕਾਂ ਤੋਂ ਸੁਣਦੇ ਨਾਮ ਜਪਣਾ, ਨਾਮ ਜਪਣਾ, ਪਰ ਨਾਮ ਕਿਵੇਂ ਜਪਣਾ, ਮੰਤਰ ਕਿਹਦੇ ਤੋਂ ਲੈਣਾ? ਪਹਿਲੇ ਤਾਂ ਪ੍ਰਤੱਖ ਗੁਰੂ ਨਾਨਕ ਦੇਵ ਜੀ ਮੰਤਰ ਦਿੰਦੇ ਸਨ, ਪਰ ਕਲਗੀਧਰ ਪਾਤਸ਼ਾਹ ਜੀ ਨੇ ਜਿਸ ਵੇਲੇ ਖਾਲਸੇ ਦੀ ਸਿਰਜਣਾ ਕੀਤੀ ਤਾਂ ਉਸ ਮੰਤਰ ਦੇ ਦੇਣ ਦਾ ਅਧਿਕਾਰ ਪੰਜ ਪਿਆਰਿਆਂ ਨੂੰ ਦਿੱਤਾ ਕਿ ਜਿਸ ਵੇਲੇ ਕੋਈ ਗੁਰਸਿੱਖ ਅੰਮ੍ਰਿਤ ਛਕੇ ਤਾਂ ਉਹ ਪੰਜ ਜਿਹੜੇ ਰਹਿਤ ਵਿੱਚ ਤਿਆਰ ਬਰਤਿਆਰ ਨਾਮ ਬਾਣੀ ਦੇ ਅਭਿਆਸੀ ਹਨ, ਉਹਨਾਂ ਦੀ ਰਸਨਾ ਤੋਂ ਜਦੋਂ ਨਾਮ ਲੈ ਕੇ ਅਸੀਂ ਜਪਾਂਗੇ ਤਦ ਸਾਡੀ ਮੁਕਤੀ ਹੋਵੇਗੀ, ਤਦ ਸਾਡੀ ਕਲਿਆਣ ਹੋਵੇਗੀ। ਜੇ ਅਸੀਂ ਘਰ ਬੈਠੇ ਜਪੇ ਤਾਂ ਲਾਭ ਉਹਦਾ ਵੀ ਹੋਵੇਗਾ ਪਰ ਪੂਰਾ ਨਹੀਂ ਹੋਵੇਗਾ। ਇਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਫਰਮਾਉਂਦੇ ਹਨ,
ਗੁਰਮੰਤਰ ਹੀਣਸ ਜੋ ਪ੍ਰਾਣੀ,
ਜਿਹੜਾ ਪ੍ਰਾਣੀ ਗੁਰੂ ਦੇ ਮੰਤਰ ਤੋਂ ਹੀਣਾ ਹੈ, ਭਾਵ ਜਿਹਨੇ ਗੁਰੂ ਪਾਸੋਂ ਮੰਤਰ ਨਹੀਂ ਲਿਆ, ਜਿਹੜਾ ਆਪਣੇ ਆਪ ਹੀ ਕਦੀ ਸ਼ਿਵਜੀ ਦਾ ਮੰਤਰ, ਕਦੀ ਹਨੂੰਮਾਨ ਦਾ ਮੰਤਰ, ਕਦੀ ਗਣੇਸ਼ ਦਾ ਮੰਤਰ, ਕਦੇ ਗੁਰੂ ਨਾਨਕ ਦੇਵ ਜੀ ਦਾ ਮੰਤਰ, ਜੇ ਕੋਈ ਹੋਰ ਆ ਗਿਆ ਉਹਨੇ ਕਿਹਾ ਤੈਨੂੰ ਮੈਂ ਗੁਰੂ ਨਾਨਕ ਨਾਲੋਂ ਵੀ ਵਧੀਆ ਮੰਤਰ ਦੇ ਦਿੰਦਾ, ਫਿਰ ਉਹਨੇ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤਰ ਛੱਡ ਕੇ ਫਿਰ ਉਹਦਾ ਮੰਤਰ ਲੈ ਲਿਆ, ਜੇ ਹੋਰ ਕੋਈ ਆ ਗਿਆ ਉਹਦਾ ਲੈ ਲਿਆ। ਆਮ ਜਿਹੜੇ ਲੋਕ ਸਾਨੂੰ ਮਿਲਦੇ ਨੇ ਨਾ ਮੰਤਰ ਲੈਣ ਵਾਲੇ, ਉਹਨਾਂ ਵਿੱਚੋਂ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਨੇ ਉਸ ਮੰਤਰ ਦਾ ਜਪ ਕਰਨਾ, ਜਿਨ੍ਹਾਂ ਨੇ ਨਾਮ ਜਪਣਾ, ਬਹੁਤੇ ਪੁੱਛਣ ਵਾਲੇ ਨੇ। ਇਸ ਵਾਸਤੇ ਚਲੋ ਫਿਰ ਵੀ ਚੰਗੇ ਨੇ, ਉਹਨਾਂ ਦੇ ਅੰਦਰ ਭੁੱਖ ਤੇ ਹੈ ਨਾ, ਸੱਚੇ ਨਾਮ ਕੀ ਲਾਗੇ ਭੂਖ, ਜੇ ਭੁੱਖ ਲੱਗੀ ਤਾਂ ਪੁੱਛਿਆ। ਪਰ ਜੇ ਭੁੱਖ ਲੱਗੀ ਹੋਵੇ ਕੋਈ ਬੰਦਾ ਭੋਜਨ ਭੋਜਨ ਪੁਕਾਰੇ ਤੇ ਭੋਜਨ ਦਾ ਥਾਲ ਪਰੋਸ ਕੇ ਕੋਈ ਉਹਦੇ ਸਾਹਮਣੇ ਰੱਖ ਦੇਵੇ ਤੇ ਉਹ ਖਾਵੇ ਨਾ ਤਾਂ ਉਹਦੀ ਤ੍ਰਿਪਤੀ ਨਹੀਂ ਹੋਵੇਗੀ। ਭਾਈ ਗੁਰਦਾਸ ਜੀ ਕਹਿੰਦੇ ਜੇ ਉੱਦਮ ਕਰਕੇ ਸ਼ਰਬਤ ਬਣਾ ਕੇ ਗਲਾਸ ਭਰ ਕੇ ਪਿਆਲਾ ਸਾਹਮਣੇ ਰੱਖ ਵੀ ਲਵੇ, ਜਿੰਨਾ ਚਿਰ ਉਹ ਪਿਆਲਾ ਪਾਣੀ ਦਾ ਅੰਦਰ ਨਹੀਂ ਜਾਵੇਗਾ ਉਹਨਾਂ ਚਿਰ ਪਿਆਸ ਨਹੀਂ ਭੁੱਜੇਗੀ। ਕੋਈ ਰੋਗ ਕੂਕਦਾ ਹੈ ਕਿਸੇ ਡਾਕਟਰ ਹਕੀਮ ਪਾਸ ਜਾਵੇ, ਧਨ ਖਰਚ ਕਰਕੇ ਦਵਾ ਤਿਆਰ ਕਰ ਲਵੇ, ਗੋਲੀਆਂ ਵੱਟ ਲਵੇ, ਪੁੜੀਆਂ ਬੰਨ੍ਹ ਲਵੇ, ਲਿਆ ਕੇ ਘਰ ਰੱਖ ਲਵੇ ਪਰ ਖਾਵੇ ਨਾ ਤਾਂ ਉਸਦਾ ਰੋਗ ਦੂਰ ਨਹੀਂ ਹੋਵੇਗਾ। ਤਿਵੇਂ ਕੋਈ ਬੰਦਾ ਨਾਮ ਲੈ ਤਾਂ ਲਵੇ, ਅੰਮ੍ਰਿਤ ਛਕ ਤਾਂ ਲਵੇ, ਪਰ ਨਾਮ ਜਪੇ ਨਾ ਅਤੇ ਜਿੰਨਾ ਚਿਰ ਜਪੇਗਾ ਨਾ ਨਾ ਉਹਨਾਂ ਚਿਰ ਹਉਮੈ ਦਾ ਰੋਗ ਸੱਜਣੋਂ ਦੂਰ ਨਹੀਂ ਹੋਣਾ।
ਉਹ ਮਨੁੱਖ ਚੰਗਾ ਹੈ ਜਿਸ ਨੇ ਉੱਦਮ ਕੀਤਾ, ਪ੍ਰਸ਼ਾਰਥ ਕੀਤਾ, ਧਨ ਖਰਚਿਆ, ਸਮਾਂ ਬਰਬਾਦ ਕੀਤਾ ਤੇ ਦਵਾਈ ਲੈ ਆਂਦੀ, ਪਰ ਲਿਆ ਕੇ ਖਾਣੀ ਵੀ ਲਾਜ਼ਮੀ ਹੈ। ਦਵਾਈ ਦੇ ਸੇਵਨ ਕਾਲ ਵਿੱਚ ਵੈਦ ਹਕੀਮ ਦੱਸ ਦਿੰਦੇ ਵੀ ਇਹ ਪਥ ਹੈ, ਇਹ ਅਪਥ ਹੈ। ਪਥ ਕਹਿੰਦੇ ਖਾਣ ਵਾਲੀਆਂ ਚੀਜ਼ਾਂ, ਅਪਥ ਕਹਿੰਦੇ ਨਾ ਖਾਣ ਵਾਲੀਆਂ ਚੀਜ਼ਾਂ। ਇਹ ਭੱਖ ਹੈ ਤੇ ਇਹ ਅਪੱਖ ਹੈ, ਇਹ ਚੀਜ਼ ਖਾਣੀ ਹੈ, ਇਹ ਚੀਜ਼ ਨਹੀਂ ਖਾਣੀ, ਤਾਂ ਜਾ ਕੇ ਤੈਨੂੰ ਆਰਾਮ ਆਵੇਗਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦਿੱਤਾ ਹੈ, ਜੋ ਸਾਰੇ ਰੋਗਾਂ ਦੀ ਦਵਾਈ ਹੈ। ਸੰਸਾਰ ਰੋਗੀ ਨਾਮ ਦਾਰੂ, ਇਹ ਨਾਮ ਦੀ ਦਵਾਈ ਜਿਨ੍ਹਾਂ ਨੇ ਅੱਜ ਵੀ ਪੰਜ ਪਿਆਰਿਆਂ ਤੋਂ ਪ੍ਰਾਪਤ ਕਰ ਲਈ ਹੈ ਤੇ ਫਿਰ ਉਹਦਾ ਸੇਵਨ ਕਰਦੇ ਹਨ, ਉਸਨੂੰ ਖਾਂਦੇ ਹਨ, ਨਾਲ ਪਥ ਪਰਹੇਜ ਰਹਿਤ ਮਰਿਆਦਾ ਰੱਖਦੇ ਹਨ, ਉਹ ਧਨਤਾ ਯੋਗ ਪ੍ਰਾਣੀ ਹਨ। ਪਰ ਜਿਹੜੇ ਜਿਹੜੇ ਜੀਵ ਮੰਤਰ ਤੋਂ ਹੀ ਖਾਲੀ ਹਨ, ਜਿਨ੍ਹਾਂ ਦਾ ਗੁਰੂ ਹੀ ਕੋਈ ਨਹੀਂ ਹੈ,
ਤ੍ਰਿਗੰਤ ਜਨਮ ਪ੍ਰਸ਼ਨ ਹੈ,
ਉਹਨਾਂ ਦਾ ਜਨਮ ਤ੍ਰਿਗਾਕਾਰ ਦੇ ਸੰਯੁਕਤ ਹੈ, ਉਹਨਾਂ ਦੇ ਜਨਮ ਨੂੰ ਤ੍ਰਿਗ ਹੈ, ਉਹਨਾਂ ਦਾ ਜਨਮ ਭ੍ਰਸ਼ਟ ਹੈ। ਕੈਸੇ ਭ੍ਰਸ਼ਟ ਹੈ?
ਸ਼ੁਕਰ ਹੈ, ਸ਼ੁਕਰ ਹੈ, ਗਰਦਭ ਹੈ।
ਐਸੇ ਕਰੜੇ ਸ਼ਬਦਾਂ ਦੁਆਰਾ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ, ਤਾੜਨਾ ਕਰਦੇ ਹਨ। ਜਿਵੇਂ ਕੁਕਰੇ ਕਹੀਏ ਕੁੱਤਾ, ਸੁਕਰੇ ਕਹੀਏ ਸੂਰ, ਗਰਦਵੇ ਕਹੀਏ ਗਧਾ ਖੋਤਾ, ਕਾਕੇ ਕਹੀਏ ਕਾਂ। ਹਾਂਜੀ, ਸਰਪਣੇ
ਕਾਕ ਹੈ, ਸਰਪਣੇ ਤੁਲਖਲ ਹੈ,
ਸਰਪਣੇ ਕਹੀਏ ਸੱਪ, ਤੁਲ ਮਹਿਣੇ ਬਰਾਬਰ। ਗੁਰਮੰਤਰ ਤੋਂ ਹੀਣੇ ਬੰਦੇ ਕੁੱਤੇ ਵਰਗੇ ਹਨ, ਸੂਰ ਵਰਗੇ ਹਨ, ਖੋਤੇ ਵਰਗੇ ਹਨ, ਕਾਵਾਂ ਵਰਗੇ ਹਨ, ਸੱਪਾਂ ਵਰਗੇ ਹਨ। ਇਹਨਾਂ ਦੇ ਬਰਾਬਰ ਖਲਾ ਹੈ, ਖਲ ਕਹੀਏ ਮੂਰਖ। ਉਹ ਮੂਰਖ ਲੋਕ ਹਨ ਜਿਹੜੇ ਐਵੇਂ ਹੀ ਹੰਕਾਰ ਨਾਲ ਆਫਰੇ ਫਿਰਦੇ ਹਨ, ਬਿਨ ਗੁਣ ਗਰਭ ਕਰੰਤ, ਜਿਨ੍ਹਾਂ ਦੇ ਪੱਲੇ ਕੱਖ ਵੀ ਨਹੀਂ, ਆਪਣੇ ਆਪ ਹੀ ਰੱਬ ਬਣੇ ਬੈਠੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਲੋਕਾਂ ਦੀ ਤੁਲਨਾ ਇਹਨਾਂ ਜਾਨਵਰਾਂ ਨਾਲ ਕਿਉਂ ਕਰਦੇ ਹਨ? ਕਹਿੰਦੇ ਉਹਨਾਂ ਬੰਦਿਆਂ ਨਾਲੋਂ ਇਹ ਜਾਨਵਰ ਚੰਗੇ ਨੇ। ਇੱਕ ਇੱਕ ਜਾਨਵਰ ਦੇ ਵਿੱਚ ਕਈ ਕਈ ਗੁਣ ਨੇ। ਕਿਹੜੇ ਕਿਹੜੇ ਗੁਣ ਹਨ? ਕੁੱਤੇ ਦੇ ਵਿੱਚ ਹੀ 6 ਗੁਣ ਮੰਨੇ ਨੇ। ਕੁੱਤਾ ਮਾਲਕ ਦਾ ਵਫਾਦਾਰ ਹੈ, ਮਾਲਕ ਕੁੱਟੇ ਮਾਰੇ ਵੀ ਕੁੱਤੇ ਨੂੰ ਤੇ ਫਿਰ ਵੀ ਉਹ ਪਹਿਰਾ ਦਿੰਦਾ ਹੈ। ਹਉ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ। ਹੇ ਗੁਰੂ ਨਾਨਕ ਦੇਵ, ਗੁਰੂ ਕਲਗੀਧਰ ਪਾਤਸ਼ਾਹ ਭਾਈ ਨੰਦ ਲਾਲ ਜੀ ਕਹਿੰਦੇ, ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਕੁੱਤਾ ਹਾਂ, ਮੇਰਾ ਧਰਮ ਬਣਦਾ ਹੈ ਕਿ ਚੋਰ ਆਇਆ ਹੈ ਤੇ ਭੌਂਕਣਾ, ਘਰ ਵਾਲੇ ਸੁਚੇਤ ਰਹਿਣ, ਕਿਧਰੇ ਚੋਰੀ ਨਾ ਕਰਕੇ ਕੋਈ ਲੈ ਜਾਵੇ। ਇਸ ਪ੍ਰਕਾਰ ਇਹ ਸਾਰੇ ਗੁਣ ਜਿਹੜੇ ਹਨ, ਕੱਲ ਦੀ ਕਥਾ ਵਿੱਚ ਆਪ ਸਰਵਣ ਕਰੋਗੇ। ਇੱਥੋਂ ਤੱਕ ਵਿਚਾਰਾਂ ਕਰਦਿਆਂ ਇਹ 33 ਪੌੜੀਆਂ ਹੋਈਆਂ ਨੇ, ਇਸ ਤੋਂ ਅਗਲੀਆਂ ਸਾਰੀਆਂ 67 ਪੌੜੀਆਂ ਹਨ ਸੰਸਕ੍ਰਿਤੀ ਸਲੋਕਾਂ ਦੀਆਂ, ਜੇ ਤੁਸ਼ ਬੁੱਧੀ ਦੁਆਰਾ ਆਪ ਜੀ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਜਾਵੇਗਾ। ਵਿਚਾਰ ਕਰਦਿਆਂ ਫਿਰ ਵੀ ਅਨੇਕਾਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ, ਸਾਧ ਸੰਗਤ ਸ਼ਿਮਾ ਕਰੇਗੀ। ਆਈ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਸਤਿਗੁਰੂ ਜੀ ਪ੍ਰਵਾਨ ਕਰਨ। ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਖੈਰ, ਨਾਮ ਦੀ ਦਾਤ ਬਖਸ਼ਣ, ਤਾਂ ਜੋ ਸਾਡਾ ਜੀਵਨ ਜਿਹੜਾ ਹੈ ਸਫਲ ਜੀਵਨ ਬਣੇ।
ਤਰਹੀਨ ਸਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸ਼ਨ ਹੈ, ਕੁਕਰ ਹੈ, ਸੁਕਰ ਹੈ, ਗਰਦਭ ਹੈ, ਕੱਕ ਹੈ, ਸਰਪਣ ਹੈ, ਤੁਲਖਲ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਰਨਾਰ ਬਿੰਦ ਭਜਨ ਗ੍ਰਿਧਿਅੰ ਨਾਮ ਧਾਰਨ ਹੈ, ਕੀਰਤਨ ਸਾਧ ਸਵੇਣ ਨਾਨਕ ਨੈ ਦਿਸ਼ਟੰਤ ਜਮ ਦੂਤਨ ਹੈ। ਨਟ ਦੁਰਲਭ ਤਨੰ ਰੂਪੰ, ਨਟ ਦੁਰਲਭੰ ਸਵਰਗ ਰਾਜਨ ਹੈ, ਨਟ ਦੁਰਲਭੰ ਭੋਜਨੰ ਵਿੰਜਨੰ, ਨਟ ਦੁਰਲਭੰ ਸਵਸ ਅੰਬਰ ਹੈ, ਨਟ ਦੁਰਲਭੰ ਸੁਤ ਮਿੱਤਰ ਪ੍ਰਾਤ ਬਾਂਧਵ, ਨਟ ਦੁਰਲਭੰ ਬੰਤਾ ਬਲਸ ਹੈ, ਨਟ ਦੁਰਲਭੰ ਵਿਦਿਆ ਪ੍ਰਵੀਣ, ਨਟ ਦੁਰਲਭੰ ਚਤੁਰ ਚੰਚਲ ਹੈ। ਦੁਰਲਭੰ ਏਕ ਭਗਵਾਨ ਨਾਮ ਹੈ, ਨਾਨਕ ਲਬਧੰ ਸਾਧ ਸੰਗ ਕਿਰਪਾ ਪ੍ਰਭੰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਨਮਾਨਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸਾਡੇ ਕਲਯੁਗੀ ਜੀਵਾਂ ਦਾ ਧਿਆਨ ਪ੍ਰਭੂ ਭਗਤੀ ਵੱਲ ਕਈ ਦਲੀਲਾਂ ਦੇ ਕੇ ਪ੍ਰਵਿਰਤ ਕਰਦੇ ਹਨ। ਜਗਤ ਵਿੱਚ ਮਨੁੱਖ ਨੇ ਅਨੇਕ ਵਸਤੂਆਂ ਵਿੱਚ ਸੁੱਖ ਦੀ ਕਲਪਨਾ ਕੀਤੀ ਹੈ, ਜਿਨ੍ਹਾਂ ਚੀਜ਼ਾਂ ਦੇ ਮਗਰ ਹਰ ਮਨੁੱਖ ਦੀ ਦੌੜ ਭੱਜ ਹੈ। ਉਹ ਚੀਜ਼ਾਂ ਵੀ ਵਿਰਲੇ ਵਿਰਲੇ ਮਨੁੱਖਾਂ ਨੂੰ ਪ੍ਰਾਪਤ ਹੁੰਦੀਆਂ ਹਨ। ਜੇ ਉਹ ਪ੍ਰਾਪਤੀਆਂ ਹੋ ਜਾਣ ਤਾਂ ਅਨੇਕਾਂ ਮਨੁੱਖ ਹਨ ਜੋ ਪ੍ਰਭੂ ਦਾ ਸ਼ੁਕਰ ਕਰਦੇ ਹਨ, ਪਰ ਕੀ ਇਹਨਾਂ ਦਾ ਸ਼ੁਕਰ ਕਰਨਾ ਕਾਮਯਾਬੀ ਦਾ ਕਾਰਨ ਹੈ? ਇਸ ਪ੍ਰਸ਼ਨ ਦਾ ਉੱਤਰ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਹੀ ਦਿੰਦੇ ਹਨ ਕਿ ਜਿਸ ਵੇਲੇ ਮਨੁੱਖ ਉੱਤੇ ਨਿਰੰਕਾਰ ਦੀ ਅਪਾਰ ਕਿਰਪਾ ਹੁੰਦੀ ਹੈ, ਤਦ ਜਾ ਕੇ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਉਸ ਨੂੰ ਪ੍ਰਾਪਤ ਹੁੰਦੀ ਹੈ। ਕੱਲ੍ਹ ਦੇ ਸ਼ਲੋਕ ਵਿੱਚ ਕਥਨ ਆਇਆ ਸੀ ਕਿ ਭਾਗਾਂ ਤੋਂ ਬਿਨਾਂ ਗੁਰੂ ਪ੍ਰਾਪਤ ਨਹੀਂ ਹੁੰਦਾ, ਗੁਰੂ ਤੋਂ ਬਿਨਾਂ ਗੁਰਮੰਤਰ ਦੀ ਪ੍ਰਾਪਤੀ ਨਹੀਂ, ਗੁਰਮੰਤਰ ਤੋਂ ਖਾਲੀ ਮਨੁੱਖ ਦਾ ਜੀਵਨ ਨਿਰਾਰਥ ਹੈ। ਅਨੇਕਾਂ ਜੁਨੀਆਂ ਵਿੱਚ ਉਸਨੂੰ ਭਰਮਣ ਕਰਨਾ ਪਵੇਗਾ, ਅਨੇਕ ਤਰ੍ਹਾਂ ਦੇ ਪਸ਼ੂਆਂ ਨਾਲ ਜਾਨਵਰਾਂ ਨਾਲ ਜੇ ਉਸ ਮਨੁੱਖ ਦੀ ਤੁਲਨਾ ਕੀਤੀ ਜਾਵੇ ਤਾਂ ਉਹਨਾਂ ਨਾਲੋਂ ਵੀ ਉਹ ਨੀਵਾਂ ਹੈ। ਉਹਨਾਂ ਪਸ਼ੂਆਂ ਦੇ ਤੁਲ ਵੀ ਉਸ ਮਨੁੱਖ ਦਾ ਜੀਵਨ ਨਹੀਂ ਪੁੱਜਦਾ। ਅਗਲੇ ਸ਼ਲੋਕ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰ ਰਹੇ ਹਨ,
ਚਰਨਾਰਵਿੰਦ ਭਜਨ,
ਜਿਨ੍ਹਾਂ ਜਿਨ੍ਹਾਂ ਮਨੁੱਖਾਂ ਦਾ ਧਿਆਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੱਗਾ ਹੈ, ਜਿਨ੍ਹਾਂ ਨੇ ਗੁਰਮੰਤਰ ਧਾਰਨ ਕਰਕੇ ਪ੍ਰਭੂ ਚਰਨਾਂ ਦਾ ਗੁਰੂ ਚਰਨਾਂ ਦਾ ਧਿਆਨ ਧਰਿਆ ਹੈ, ਗੁਰੂ ਚਰਨਾਂ ਅੰਦਰ ਜਿਨ੍ਹਾਂ ਜਿਨ੍ਹਾਂ ਜੀਵਾਂ ਦਾ ਮਨ ਏਦਾਂ ਤਦਾਕਾਰ ਹੋਇਆ ਹੈ ਜਿਵੇਂ ਸੂਈ ਵਿੱਚ ਧਾਗਾ, ਜਿੱਧਰ ਨੂੰ ਸੂਈ ਚੱਲਦੀ ਹੈ ਧਾਗਾ ਮਗਰ ਮਗਰ ਜਾਂਦਾ ਹੈ, ਵਸਤਰ ਸਿਪ ਜਾਂਦਾ ਹੈ ਜੇ ਸੂਈ ਚੱਲਦੀ ਰਹੇ ਧਾਗਾ ਨਾ ਹੋਵੇ ਤਾਂ ਵਸਤਰ ਸੀਤਾ ਨਹੀਂ ਜਾਂਦਾ। ਇਸੇ ਪ੍ਰਕਾਰ ਜੋ ਸਾਡੀ ਸੁਰਤੀ ਬਿਰਤੀ ਹੈ, ਜੋ ਅਸੀਂ ਰਸਨਾ ਤੋਂ ਬੋਲਦੇ ਹਾਂ, ਜੋ ਕੰਨਾਂ ਵਿੱਚ ਸੁਣਦੇ ਹਾਂ, ਉਹਦੇ ਨਾਲ ਸੁਰਤੀ ਸੁਰ ਨਾ ਹੋਣ ਦੇ ਕਾਰਨ ਉਹ ਬਹੁਤ ਸਾਰਾ ਪੜ੍ਹਿਆ ਹੋਇਆ ਬੋਲਿਆ ਹੋਇਆ ਸੁਣਿਆ ਹੋਇਆ ਵਿਅਰਥ ਹੀ ਚਲਾ ਜਾਂਦਾ ਹੈ। ਪਰ ਜਿਨ੍ਹਾਂ ਜਿਨ੍ਹਾਂ ਨੇ ਧਿਆਨ ਲਾ ਕੇ ਧੁਨਮੈਂ ਧਿਆਨਮੈਂ ਜਾਣਿਆ, ਉਹਨਾਂ ਲੋਕਾਂ ਦੀ ਮਹਿਮਾ ਜਿੰਨੀ ਵੀ ਕੋਈ ਮਨੁੱਖ ਬਿਆਨ ਕਰੇ ਓਨੀ ਹੀ ਥੋੜ੍ਹੀ ਹੈ। ਗੁਰਦੇਵ ਕਥਨ ਕਰਦੇ ਹਨ,
ਚਰਨਾਰਵਿੰਦ ਭਜਨ,
ਜਿਨ੍ਹਾਂ ਦਾ ਅਕਾਲ ਪੁਰਖ ਦੇ ਚਰਨਾਂ ਵਿੱਚ ਧਿਆਨ ਜੁੜਿਆ ਹੈ। ਚਰਨ ਕਹਿੰਦੇ ਹਨ ਪੈਰਾਂ ਨੂੰ। ਜਿੰਨੇ ਸੰਤ ਮਹਾਂਪੁਰਸ਼ ਹੋਏ ਹਨ ਸਾਰਿਆਂ ਦੇ ਪੈਰਾਂ ਦੀ ਪੂਜਾ ਹੋਈ ਹੈ, ਦਸਾਂ ਪਾਤਸ਼ਾਹੀਆਂ ਦੇ ਚਰਨ ਲੋਕ ਪੂਜਦੇ ਆਏ ਹਨ, ਅਨੇਕਾਂ ਦੇਵੀ ਦੇਵਤੇ ਹਨ ਜਿਨ੍ਹਾਂ ਦੇ ਚਰਨਾਂ ਦੀ ਪੂਜਾ ਕੀਤੀ ਜਾਂਦੀ ਹੈ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਚਰਨਾਂ ਦਾ ਬਹੁਤ ਥਾਵਾਂ ਉੱਤੇ ਵਰਣਨ ਆਇਆ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਦਾ ਵਾਸਾ ਵੀ ਸਾਧੂਆਂ ਦੇ ਚਰਨਾਂ ਵਿੱਚ ਮੰਨਿਆ ਹੈ। ਚਰਨਾਂ ਦੇ ਕਈ ਅਰਥ ਕੀਤੇ ਗਏ ਹਨ। ਪਹਿਲਾ ਅਰਥ ਹੈ ਚਰਨਾਂ ਦਾ ਪੈਰ। ਜੇ ਸਤਿਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਾਂਗੇ ਅਨੇਕਾਂ ਵਰਦਾਨ ਪ੍ਰਾਪਤ ਹੋਣਗੇ। ਜੋ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਹਨ, ਜਿਨ੍ਹਾਂ ਨੂੰ ਵਾਰੰਵਾਰ ਚੇਤੇ ਕਰਨਾ ਹੈ, ਨਮਸਕਾਰ ਕਰਨੀ ਹੈ, ਜਿਨ੍ਹਾਂ ਨਾਲ ਜੁੜ ਕੇ ਸੰਸਾਰ ਸਮੁੰਦਰ ਨੂੰ ਤਰਨਾ ਹੈ, ਜਿਨ੍ਹਾਂ ਚਰਨਾਂ ਨੂੰ ਅਸੀਂ ਹਿਰਦੇ ਵਿੱਚ ਵਸਾਉਣਾ ਹੈ। ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਜੋ ਚਰਨ ਹਿਰਦੇ ਵਿੱਚ ਵਸਾਉਣ ਦੀ ਵਿਥਿਆ ਵਾਰ ਵਾਰ ਸੁਣਦੇ ਹਾਂ, ਉਹਨਾਂ ਚਰਨਾਂ ਦਾ ਸਪਸ਼ਟੀਕਰਨ ਕਰੋ। ਤਾਂ ਸ੍ਰੀ ਜਾਪ ਸਾਹਿਬ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਜੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸਾਉਣਾ ਹੈ, ਨਾਮ ਹੀ ਚਰਨ ਹਨ। ਚਿੱਤ ਚਰਨ ਨਾਮ, ਜੋ ਚਿੱਤ ਵਿੱਚ ਅਕਾਲ ਪੁਰਖ ਦਾ ਨਾਮ ਵਸਾਉਣਾ ਹੈ, ਇਹ ਅਕਾਲ ਪੁਰਖ ਦੇ ਚਰਨ ਹਨ। ਨਿਰਗੁਣ ਸਰੂਪ ਦੇ ਅੰਦਰ ਉਸਦੇ ਕੋਈ ਚਰਨ ਨਹੀਂ ਹਨ, ਕੋਈ ਸਿਰ ਨਹੀਂ ਹੈ, ਮੁੱਖ ਨਾ ਮਸਾਰੇ, ਨਾ ਕੋਈ ਮੂੰਹ ਹੈ। ਪਰ ਜਦੋਂ ਸਰਗੁਣ ਸਰੂਪ ਅੰਦਰ ਉਸਦੀ ਪੂਜਾ ਕੀਤੀ ਜਾਵੇ ਤਾਂ ਸਹਿਸ ਤਵ ਨੈਣ, ਤਾਂ ਉਸਦੇ ਹਜ਼ਾਰਾਂ ਨੇਤਰ ਹਨ, ਹਜ਼ਾਰਾਂ ਪੈਰ ਹਨ, ਹਜ਼ਾਰਾਂ ਉਸਦੇ ਸਿਰ ਹਨ, ਬੇਸ਼ੁਮਾਰ ਉਸਦੀਆਂ ਬਾਹਾਂ ਹਨ। ਨਿਰਗੁਣ ਸਰੂਪ ਵਿੱਚ ਉਸਦਾ ਕੋਈ ਅੰਗ ਪ੍ਰਤੀ ਅੰਗ ਵੀ ਬਿਆਨ ਨਹੀਂ ਕੀਤਾ ਜਾ ਸਕਦਾ, ਕੈਸਾ ਹੈ, ਚੱਕਰ ਚਿਹਨੇ ਅਰ ਬਰਨ ਜਾਤੇ ਅਰ ਪਾਤ ਨਹਿਨ ਜਿਹੇ। ਪਰ ਸਰਗੁਣ ਸਰੂਪ ਦੇ ਅੰਦਰ ਜੈਸਾ ਵੀ ਜਗਿਆਸੂ ਕਲਪਦਾ ਹੈ, ਵੈਸਾ ਹੀ ਉਸਦਾ ਸਰੂਪ ਦ੍ਰਿਸ਼ਟੀਮਾਨ ਹੁੰਦਾ ਹੈ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਉੱਤੇ ਨਿਰੰਕਾਰ ਦੀ ਕਿਰਪਾ ਹੋਈ ਹੈ, ਉਹਨਾਂ ਨੇ ਆਪਣੇ ਹਿਰਦੇ ਵਿੱਚ ਨਾਮ ਵਸਾਇਆ ਹੈ।
ਹਿਰਦਿੰਗ ਨਾਮ ਧਾਰਨ ਹੈ,
ਹਿਰਦਿੰਗ ਦਾ ਅਰਥ ਹੈ ਹਿਰਦਾ, ਹਿਰਦੇ ਦਾ ਅਰਥ ਹੈ ਹਿਰਦਾ। ਉਹਨਾਂ ਨੇ ਆਪਣੇ ਹਿਰਦੇ ਵਿੱਚ ਨਾਮ ਵਸਾ ਲਿਆ ਹੈ। ਨਾਮ ਕਿਹੜਾ ਹੈ? ਨਾਮ ਜੋ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਸਾਨੂੰ ਦ੍ਰਿੜ ਕਰਵਾਉਂਦੇ ਹਨ। ਇੱਕ ਗੁਰਮੰਤਰ ਹੈ, ਇੱਕ ਮੂਲ ਮੰਤਰ ਹੈ। ਗੁਰਮੰਤਰ ਵਾਹਿਗੁਰੂ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਗੁਰਮੰਤਰ ਹੈ ਜਿਸ ਦਾ ਜਪ ਕਰਨ ਨਾਲ ਹਉਮੈ ਦੂਰ ਹੁੰਦੀ ਹੈ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਮੂਲ ਮੰਤਰ ਜੋ ਇੱਕੋ ਅੰਕਾਰ ਤੋਂ ਲੈ ਕਰਕੇ ਨਾਨਕ ਹੋਸੀ ਪੀ ਸੱਚ ਤੱਕ ਜਪਣ ਦੀ ਸੰਤਾਂ ਮਹਾਂਪੁਰਸ਼ਾਂ ਵੱਲੋਂ ਜਗਿਆਸੂ ਜਨਾਂ ਨੂੰ ਆਗਿਆ ਹੋਈ ਹੈ, ਜਿਸ ਦਾ ਜਪ ਕਰਨ ਤੋਂ ਲੋਕ ਪ੍ਰਲੋਕ ਦੋਵੇਂ ਸੁਰਖਰੂ ਹੁੰਦੇ ਹਨ। ਵੈਸੇ ਅਨੇਕਾਂ ਵਿਦਵਾਨ ਸੱਜਣਾਂ ਦੀ ਇਹ ਰਾਏ ਹੈ ਕਿ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ। ਅਨੇਕਾਂ ਲੋਕਾਂ ਦਾ ਇਹ ਦਾਅਵਾ ਹੈ ਕਿ ਗੁਰਪ੍ਰਸਾਦ ਤੱਕ ਨਹੀਂ, ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਹੈ। ਮਹਾਂਪੁਰਸ਼ਾਂ ਤੋਂ ਇੱਦਾਂ ਸੁਣਿਆ ਕਿ ਮਹਾਂਮੰਤਰ ਗੁਰਪ੍ਰਸਾਦ ਤੱਕ ਹੈ ਅਤੇ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਸ ਗੱਲ ਦਾ ਨਿਰਣਾ ਇੱਦਾਂ ਕੀਤਾ ਹੈ ਕਿ ਭਾਵੇਂ ਕੋਈ ਗੁਰਪ੍ਰਸਾਦ ਤੱਕ ਜਪ ਲਵੇ ਤਾਂ ਵੀ ਪ੍ਰਵਾਨ, ਭਾਵੇਂ ਕੋਈ ਨਾਨਕ ਹੋਸੀ ਪੀ ਸੱਚ ਤੱਕ ਜਪ ਲਏ ਤਦ ਵੀ ਪ੍ਰਵਾਨ। ਗਿਆਨੀ ਦਲੀਪ ਸਿੰਘ ਜੀ ਕਥਾਵਾਚਕ ਮੰਜੀ ਸਾਹਿਬ ਜਿਨ੍ਹਾਂ ਨੇ ਬੇਅੰਤ ਸਾਲ ਕਥਾ ਕੀਤੀ ਹੈ, ਇੱਕ ਸਮੇਂ ਉਹਨਾਂ ਨੇ ਮਹਿਤੇ ਕਥਾ ਕੀਤੀ ਸੀ ਅਤੇ ਮੰਜੀ ਸਾਹਿਬ ਅੰਮ੍ਰਿਤਸਰ ਵੀ ਮੈਂ ਉਹਨਾਂ ਦੀ ਮੂਲ ਮੰਤਰ ਦੀ ਵਿਆਖਿਆ ਸੁਣੀ। ਸੋ ਉਹਨਾਂ ਨੇ ਇੱਦਾਂ ਦੱਸਿਆ ਕਿ ਜਿਹੜਾ ਇਹ ਮਹਾਂਮੰਤਰ ਗੁਰਪ੍ਰਸਾਦ ਤੱਕ ਹੈ, ਇਹ ਤਲਵਾਰ ਦੀ ਧਾਰ ਵੱਤ ਹੈ, ਤਲਵਾਰ ਦੀ ਤਰ੍ਹਾਂ। ਜਿਹੜੀ ਤਲਵਾਰ ਹੈ ਇਹਨੂੰ ਸਾਂਭ ਕੇ ਰੱਖਣ ਵਾਸਤੇ ਮਿਆਨ ਚਾਹੀਦਾ ਹੈ। ਇਹ ਜੋ ਮਹਾਂਮੰਤਰ, ਸ਼੍ਰੋਮਣੀ ਮੰਤਰ, ਸੰਪੂਰਨ ਬਲ ਵਾਲਾ ਮੰਤਰ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਪਾਸੋਂ ਗੁਰਪ੍ਰਸਾਦ ਤੱਕ ਲਿਆਂਦਾ, ਇਸ ਨੂੰ ਸਾਂਭ ਕੇ ਰੱਖਣ ਲਈ ਇੱਕ ਸ਼ਲੋਕ ਰਚਿਆ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਸ ਸ਼ਲੋਕ ਰੂਪੀ ਮਿਆਨ ਦੇ ਵਿੱਚ ਇਸ ਮੰਤਰ ਰੂਪੀ ਤਲਵਾਰ ਨੂੰ ਸਾਂਭ ਕੇ ਰੱਖਿਆ ਹੈ। ਇਸ ਮੰਤਰ ਵਿੱਚ ਬੇਅੰਤ ਬਰਕਤਾਂ ਹਨ, ਬੜੀਆਂ ਸ਼ਕਤੀਆਂ ਹਨ। ਆਮ ਸਧਾਰਨ ਲੋਕਾਂ ਦੀ ਬੋਲੀ ਵਿੱਚ ਇਸ ਨੂੰ ਪਹਿਲੀ ਪੌੜੀ ਵੀ ਕਿਹਾ ਜਾਂਦਾ ਹੈ। ਅਜੇ ਪਹਿਲੀ ਪੌੜੀ ਦਾ ਪਾਠ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ ਤੋਂ ਆਰੰਭ ਹੁੰਦਾ ਹੈ। ਪਹਿਲੇ ਮੂਲ ਮੰਗਲਾ ਚਰਨ ਹੈ ਗੁਰਪ੍ਰਸਾਦ ਤੱਕ, ਉਸ ਦੇ ਬਾਅਦ ਇੱਕ ਸ਼ਲੋਕ ਹੈ ਆਰੰਭ ਦਾ, ਉਹਦੇ ਬਾਅਦ 38 ਪੌੜੀਆਂ ਹਨ, ਅਖੀਰ ਵਿੱਚ ਫਿਰ ਇੱਕ ਸ਼ਲੋਕ ਆਉਂਦਾ ਹੈ। ਜਿੰਨੇ ਵੀ ਸੰਤ ਮਹਾਤਮਾ ਹਨ ਉਹਨਾਂ ਦਾ ਐਸਾ ਹੀ ਕਥਨ ਹੈ ਕਿ ਜਗਿਆਸੂ ਜਨਾਂ ਦੀ ਕਲਿਆਣ ਵਾਸਤੇ ਇਹ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਜਪਿਆ ਜਾਵੇ ਤਾਂ ਵਧੇਰੇ ਲਾਭ ਪ੍ਰਾਪਤ ਹੁੰਦਾ ਹੈ। ਵੈਸੇ ਤਾਂ ਇੱਕ ਇੱਕ ਅੱਖਰ ਵਿੱਚ ਹੀ ਬੜਾ ਭਾਰੀ ਬਲ ਹੈ। ਅਨੇਕਾਂ ਲੋਕ ਬੀਜ ਮੰਤਰ ਦਾ ਹੀ ਜਪ ਕਰਦੇ ਹਨ ਜੋ ਇਕੱਲਾ ਇੱਕ ਓਅੰਕਾਰ ਹੈ। ਇਸ ਦੇ ਜਪ ਨਾਲ ਵੀ ਬੇਅੰਤ ਸ਼ਕਤੀ ਆਉਂਦੀ ਹੈ। ਦੂਸਰਾ ਮੰਗਲਾਚਰਨ ਇੱਕ ਓਅੰਕਾਰ ਸਤਨਾਮ ਆਇਆ ਹੈ। ਅਨੇਕਾਂ ਲੋਕਾਂ ਨੇ ਇੰਨੇ ਮੰਤਰ ਦਾ ਹੀ ਜਪ ਕੀਤਾ ਹੈ। ਅਨੇਕਾਂ ਲੋਕ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਬਸ ਇੱਥੋਂ ਤੱਕ ਹੀ ਜਪ ਕਰਦੇ ਹਨ। ਅਨੇਕਾਂ ਹੋਰ ਇੱਕ ਇੱਕ ਅੱਖਰ ਲਾਈ ਜਾਂਦੇ ਹਨ। ਇਸੇ ਪ੍ਰਕਾਰ ਨਾਲ ਵਿੱਦਿਆ ਆਦਿ ਦਾ ਜਿਨ੍ਹਾਂ ਨੂੰ ਗਿਆਨ ਹੈ ਉਹਨਾਂ ਸਿਆਣੇ ਮਹਾਂਪੁਰਸ਼ਾਂ ਦੇ ਕਥਨ ਅਨੁਸਾਰ ਇਸ ਦਾ ਜਪ ਨਾਨਕ ਹੋਸੀ ਵੀ ਸੱਚ ਤੱਕ ਕੀਤਾ ਹੋਇਆ ਅਨੇਕ ਪ੍ਰਕਾਰ ਦੇ ਵਿਘਨਾਂ ਨੂੰ ਨਾਸ ਕਰਦਾ ਅਤੇ ਮਨ ਦੀਆਂ ਸਾਰੀਆਂ ਕਾਮਨਾ ਪੂਰੀਆਂ ਕਰਦਾ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਹੀ ਆਪ ਸਮਰੱਥ ਹਨ। ਜੀਵ ਸਾਰੇ ਅਲਪੱਗ ਹਨ, ਕੋਈ ਵੀ ਸਰਬੱਗ ਨਹੀਂ। ਪਰ ਮੇਰਾ ਤੇ ਵਿਚਾਰ ਇਹ ਹੈ ਵੀ ਜਦੋਂ ਅਸੀਂ ਅੰਮ੍ਰਿਤ ਛਕੀਏ ਤੇ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਨੇ ਜਿਹੜਾ ਗੁਰਮੰਤਰ ਸਾਨੂੰ ਦਿੱਤਾ ਹੋਵੇ ਸਾਨੂੰ ਉਹਦੇ ਤੇ ਨਿਸ਼ਚਾ ਕਰਕੇ ਜਪਣਾ ਚਾਹੀਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਦੀ ਰਹਿਮਤ ਨੂੰ ਪ੍ਰਾਪਤ ਜਿਹੜੇ ਅਕਾਲ ਤਖ਼ਤ ਤੋਂ ਅੰਮ੍ਰਿਤ ਛਕਦੇ ਗੁਰਪ੍ਰਸਾਦ ਤੱਕ ਗੁਰਮੰਤਰ ਮਿਲਦਾ ਹੈ, ਮੂਲ ਮੰਤਰ। ਜਿਹੜੇ ਸ੍ਰੀ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਛਕਦੇ ਹਨ, ਪਟਨੇ ਸਾਹਿਬ ਤੋਂ ਅੰਮ੍ਰਿਤ ਛਕਦੇ ਹਨ, ਨਿਹੰਗਾਂ ਸਿੰਘਾਂ ਦੇ ਸਾਰੇ ਦਲਾਂ ਤੋਂ ਅੰਮ੍ਰਿਤ ਛਕਦੇ ਹਨ, ਸਾਰੀਆਂ ਸਿੱਖ ਸੰਪਰਦਾਵਾਂ ਤੋਂ ਅੰਮ੍ਰਿਤ ਛਕਦੇ, ਉਹ ਸਾਰੇ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਦਿੰਦੇ ਹਨ। ਅੱਜ ਤੱਕ ਇਸ ਦਾ ਦੋ ਟੁੱਕ ਫੈਸਲਾ ਹੋ ਨਹੀਂ ਸਕਿਆ, ਨਾ ਅਗਾਹੀ ਹੋਵੇਗਾ।
ਨਾਮ ਧਾਰਨ ਹੈ,
ਸਾਨੂੰ ਆਪਣੇ ਹਿਰਦੇ ਵਿੱਚ ਨਾਮ ਧਾਰਨ ਕਰਨਾ ਚਾਹੀਦਾ ਹੈ। ਜੋ ਨਾਮ ਵਾਹਿਗੁਰੂ ਮੰਤਰ ਹੈ, ਚਾਰ ਅੱਖਰਾਂ ਦਾ, ਇਸ ਮੰਤਰ ਦੇ ਵੀ ਤਿੰਨ ਭੇਦ ਹਨ, ਵਾਹਿਗੁਰੂ ਜਾਂ ਵਾਹਿਗੁਰੂ, ਜਾਂ ਸਵਈਆਂ ਦੇ ਵਿੱਚ 13 ਵਾਰ ਵਾਹਿਗੁਰੂ 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 ਸ਼ਬਦ ਆਇਆ ਹੈ। ਇਸੇ ਪ੍ਰਕਾਰ ਦਸਮ ਗ੍ਰੰਥ ਵਿੱਚ ਵੀ ਵਾਹਿਗੁਰੂ ਸ਼ਬਦ ਆਇਆ ਹੈ। ਆਦਿ ਵਿੱਚ ਅਤੇ ਦਸਮ ਗ੍ਰੰਥ ਵਿੱਚ ਵਾਹਿਗੁਰੂ ਸ਼ਬਦ ਵੀ ਅਨੇਕ ਵਾਰ ਆਇਆ ਹੈ। ਅਨੇਕ ਲੋਕਾਂ ਨੇ ਇਸ ਗੱਲ ਨੂੰ ਵੀ ਵਾਦ ਵਿਵਾਦ ਦਾ ਕਾਰਨ ਬਣਾਇਆ। ਭਾਈ ਗੁਰਦਾਸ ਜੀ ਦੀਆਂ ਵਾਰਾਂ ਜਿਹੜੀਆਂ ਮੇਰੇ ਕੋਲ ਪਹਿਲੀਆਂ ਹਨ, ਕੋਈ ਅੱਜ ਤੋਂ 30 ਵਰੇ ਪਹਿਲਾਂ ਦੀਆਂ, ਉਹਦੇ ਵਿੱਚ ਵਾਹੇ ਹਾਹੇ ਨੂੰ ਸਿਹਾਰੀ ਹੈ। ਜਿਹੜੀਆਂ ਅਸ਼ੋਕ ਜੀ ਨੇ ਸ਼੍ਰੋਮਣੀ ਕਮੇਟੀ ਤੋਂ ਵਾਰਾਂ ਪ੍ਰਕਾਸ਼ਿਤ ਕੀਤੀਆਂ, ਦੁਬਾਰਾ ਸੋਧ ਕੇ ਉਹਨਾਂ ਸਾਰੀਆਂ ਵਾਰਾਂ ਵਿੱਚ ਜਿੱਥੇ ਜਿੱਥੇ ਵਾਹਿਗੁਰੂ ਸ਼ਬਦ ਆਉਂਦਾ ਸੀ ਸਿਹਾਰੀ ਕੱਟ ਦਿੱਤੀ ਹੈ ਅਤੇ ਵਾਹਿਗੁਰੂ ਸ਼ਬਦ ਕੀਤਾ ਹੈ। ਪਿਛਲੇ ਦਿਨੀ ਸ਼ਮਸ਼ੇਰ ਸਿੰਘ ਜੀ ਅਸ਼ੋਕ ਅਕਾਲ ਚਲਾਣਾ ਕਰ ਗਏ ਹਨ, ਉਹਦੇ ਤੋਂ ਪਹਿਲਾਂ ਹਜ਼ੂਰ ਸਾਹਿਬ ਦਾ ਇਤਿਹਾਸ ਲਿਖਣ ਵਾਸਤੇ ਉਹਨਾਂ ਨੂੰ ਬੁਲਾਇਆ ਗਿਆ ਸੀ। ਕਾਫੀ ਦਿਨ ਮੇਰੇ ਪਾਸ ਰਹੇ ਨੇ, ਉਹਨਾਂ ਨਾਲ ਕਈ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਦੇ ਬਾਅਦ, ਉਹਨਾਂ ਤੋਂ ਬਾਅਦ ਅਸ਼ੋਕ ਜੀ ਦਾ ਉੱਘਾ ਸਥਾਨ ਹੈ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਵਿੱਚ ਰਹਿ ਕੇ ਤਕਰੀਬਨ 16 ਪੁਸਤਕਾਂ ਤਾਂ ਉਹਨਾਂ ਨੂੰ ਉਦੋਂ ਲਿਖ ਕੇ ਦਿੱਤੀਆਂ, ਉਹਦੇ ਬਾਅਦ ਉਹਨਾਂ ਨੇ ਹੋਰ ਅਨੇਕਾਂ ਪੁਸਤਕਾਂ ਲਿਖੀਆਂ। ਮਹਾਨ ਕੋਸ਼ ਦੀਆਂ ਭੂਮਿਕਾ ਵੀ ਅਸ਼ੋਕ ਜੀ ਦੀਆਂ ਲਿਖੀਆਂ ਹੋਈਆਂ ਹਨ। ਬਹੁਤ ਉੱਚ ਕੋਟੀ ਦੇ ਵਿਦਵਾਨ ਹੋਏ ਹਨ। ਅਨੇਕਾਂ ਵਿਦਵਾਨਾਂ ਦੀ ਰਾਏ ਜਿਹੜੀ ਹੈ ਉਹ ਆਪੋ ਵਿੱਚ ਮਿਲਦੀ ਨਹੀਂ, ਇਸ ਵਾਸਤੇ ਬੜੀ ਅੜਚਣ ਆਉਂਦੀ ਹੈ ਇੱਕ ਇੱਕ ਗੱਲ ਦਾ ਨਿਰਣਾ ਕਰਨ ਵਾਸਤੇ। ਸੰਗਤ ਚਾਹੁੰਦੀ ਹੈ ਕਿ ਸਾਨੂੰ ਹਰ ਪ੍ਰਸ਼ਨ ਦਾ ਉੱਤਰ ਦੋ ਟੁੱਕ ਹਾਂ ਜਾਂ ਨਾ ਵਿੱਚ ਜਵਾਬ ਮਿਲਣਾ ਚਾਹੀਦਾ ਹੈ, ਪਰ ਜਵਾਬ ਦੇਣ ਵਾਲੇ ਆਪਣੀ ਆਪਣੀ ਜਗ੍ਹਾ 'ਤੇ ਮਜਬੂਰ ਹਨ। ਅਜੇ ਜਵਾਬ ਦੇਣ ਵਾਲਿਆਂ ਨੂੰ ਕੋਈ ਠੋਸ ਨਿਰਣਾ ਪ੍ਰਾਪਤ ਨਹੀਂ ਹੋ ਸਕਿਆ, ਇਸ ਵਾਸਤੇ ਉਹ ਦੂਜਿਆਂ ਨੂੰ ਕਿਵੇਂ ਕੁਝ ਕਹਿਣ। ਗਰੀਬ ਨਿਵਾਜ ਪਾਤਸ਼ਾਹ ਜੀ ਦਾ ਇਹ ਗੁਰਮੰਤਰ ਜਿਹੜਾ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਸੋ ਇਸ ਮੰਤਰ ਦਾ ਜਪ ਕਰਨ ਨਾਲ ਮਨੁੱਖ ਦੀ ਕਲਿਆਣ ਹੁੰਦੀ ਹੈ। ਐਸਾ ਕਿਉਂ ਹੋਇਆ ਹੈ? ਗੁਰਮਤ ਦੇ ਅੰਦਰ, ਗੁਰੂ ਘਰ ਦੇ ਅੰਦਰ ਫੁੱਟ ਪਾਉਣ ਵਾਲੇ ਲੋਕਾਂ ਨੇ ਆਦਿ ਤੋਂ ਹੀ ਬੜਾ ਭਾਰੀ ਯਤਨ ਕੀਤਾ, ਜਿਸ ਦੇ ਫਲਸਰੂਪ ਹਰ ਪ੍ਰਕਾਰ ਦੀ ਗੱਲ ਵਿੱਚ ਕੋਈ ਨਾ ਕੋਈ ਸ਼ੰਕਾ ਨਿਕਲ ਹੀ ਆਉਂਦੀ ਹੈ। ਜਿਸ ਵੇਲੇ ਮੈਂ ਸ਼ੁਰੂ ਸ਼ੁਰੂ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਅਨੇਕਾਂ ਪੁਸਤਕਾਂ ਪੜ੍ਹੀਆਂ,
ਉਹਨਾਂ ਦੇ ਲਾਗੇ ਰਹਿਣ ਦਾ ਸਮਾਂ ਪ੍ਰਾਪਤ ਹੋਇਆ। ਜਿਹੜੇ ਆਪਣੇ ਆਪ ਨੂੰ ਸਿੱਖੀ ਵਿੱਚ ਬੜੇ ਕੱਟੜ ਸਿੱਖ ਅਖਵਾਉਂਦੇ ਸਨ, ਉਹਨਾਂ ਕੋਲ ਵੀ ਆਉਣ ਜਾਣ ਦਾ ਮੌਕਾ ਲੱਗਾ। ਜਦੋਂ ਪਹਿਲੀ ਵਾਰ ਗੁਰਪ੍ਰਤਾਪ ਸੂਰਜ ਦੀ ਕਥਾ ਪੜ੍ਹੀ ਤਾਂ ਉਸ ਵਿੱਚ ਰਾਗਮਾਲਾ ਬਾਰੇ ਵੀ ਨਿਰਣਾ ਆਇਆ ਕਿ ਰਾਗਮਾਲਾ ਗੁਰ ਕੀ ਕਿਰਤ ਨਾਹੀਂ, ਵੀ ਜਿਹੜੀ ਰਾਗਮਾਲਾ ਬਾਣੀ ਹੈ ਗੁਰੂ ਦੀ ਬਾਣੀ ਨਹੀਂ, ਇਹ ਮਗਰੋਂ ਪਾਈ ਗਈ ਹੈ। ਮਨ ਵਿੱਚ ਬੜਾ ਸ਼ੰਕਾ ਹੋਇਆ। ਉਹਦੇ ਬਾਅਦ ਜਦ ਗੁਰਬਿਲਾਸ ਨੂੰ ਪੜ੍ਹਿਆ ਤਾਂ ਗੁਰਬਿਲਾਸ ਵਿੱਚ ਇਸ ਗੱਲ ਦਾ ਨਿਰਣਾ ਕਰ ਦਿੱਤਾ ਗਿਆ ਕਿ ਰਾਗਮਾਲਾ ਗੁਰੂ ਕੀ ਬਾਣੀ ਹੈ। ਜਿੰਨਾ ਚਿਰ ਮਨੁੱਖ ਇੱਕ ਓੰਕਾਰ ਤੋਂ ਲੈ ਕੇ ਰਾਗਮਾਲਾ ਪੜ੍ਹ ਕੇ ਭੋਗ ਨਹੀਂ ਪਾਉਂਦਾ, ਉਸ ਨੂੰ ਇਸ ਦਾ ਫਲ ਪ੍ਰਾਪਤ ਨਹੀਂ ਹੁੰਦਾ। ਰਾਗਮਾਲਾ ਪੜ੍ਹ ਪ੍ਰੇਮ ਸੋਂ ਭੋਗ ਜਪਜੀ ਤੇ ਪਾਏ, ਇਹ ਗੁਰਬਿਲਾਸ